ਚੜਨ ਵਾਲੇ ਹੋ ਹੱਕਾਂ ਦੀ ਪੇਟੀ ਉੱਤੇ ਤੁਹਾਨੂੰ ਸ਼ਰਧਾ ਦੇ ਫੁੱਲ ਚੜਾਉਣ ਲੱਗਿਆ ਤੁਹਾਡੀ ਯਾਦ ਵਿੱਚ ਬੈਠ ਕੇ ਦੋ ਘੜੀਆਂ ਤੁਹਾਨੂੰ ਮਿਲੂ ਹੁੰਗਾਰਾ ਸੰਸਾਰ ਵਿੱਚੋਂ ਮੁੱਢ ਬੰਨਿਆ ਤੁਸੀਂ ਕਹਾਣੀਆਂ ਦਾ ਸੌ ਖਾਂਦੇ ਹਾਂ ਅਸੀਂ ਜਵਾਨੀਆਂ ਦੀ ਮੁੱਲ ਤਾਰਾਂਗੇ ਅਸੀਂ ਕੁਰਬਾਨੀਆਂ ਦਾ ਜਿੱਥੇ ਗਏ ਹੋ ਜਿੱਥੇ ਗਏ ਹੋ ਅਸੀਂ ਵੀ ਆਏ ਜਾਣੋ ਤੇ ਬਲਦੀ ਚਿਖਾ ਹੁਣ ਠੰਡੀ ਨਾ ਹੋਣ ਦੇਣੀ ਗਰਮ ਰੱਖਾਂਗੇ ਦੌਰ ਕੁਰਬਾਨੀਆਂ ਦਾ ਲਹਿਰ ਹੱਕਾਂ ਦੀ ਰੰਡੀ ਨਾ ਹੋਣ ਦੇਣੀ ਖੇਡਣ ਜਾਣ ਦੇ ਇੱਕ ਅੰਦਰ ਤੇ ਸ੍ਰੀ ਜ਼ੁਲਮ ਦੀ ਝੰਡੀ ਨਾ ਹੋਣ ਦੇਣੀ ਸਾਮਰਾਜ ਦੀ ਮੰਡੀ ਜੇ ਹਿੰਦ ਬਣਿਆ ਤਾਂ ਇਹ ਲੋਕਾਂ ਦੀ ਮੰਡੀ ਨਾ ਹੋਣ ਦੇਣੀ ਐਵੇਂ ਭਰਮ ਹੈ ਸਾਡਿਆਂ ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ ਕਿ ਅਸੀਂ ਹੋਵਾਂਗੇ ਦੋ ਜਾਂ ਚਾਰ ਬਦਲੇ ਲਏ ਤੋਂ ਵੀ ਜਿਹੜੀ ਟੁੱਟਣੀ ਨਾ ਐਡੀ ਲੰਮੀ ਏ ਸਾਡੀ ਕਤਾਰ ਲੋਕੋ।
ਤਮਾਮ ਸਰੋਤਿਆਂ ਦਾ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਵਿਚ। ਦੋਸਤੋ, ਤੁਸੀਂ ਸੁਣਨ ਜਾ ਰਹੇ ਹੋ ਪ੍ਰੋਗਰਾਮ ਅੱਜ ਦਾ ਸਾਡੇ ਨਾਲ, ਯਾਨੀ ਕਿ ਮੇਰੇ ਨਾਲ, ਅਨੂ ਨਾਲ ਔਰ ਭਾਰਤੀ ਜੀ ਨਾਲ, ਜਿਹੜੇ ਕਿ ਸਟੂਡੀਓ ਚ ਮੌਜੂਦ ਨੇ ਇਸ ਵਕਤ।
ਦੋਸਤੋ ਸਲਾਮ ਆਖਦਾ।
ਅੱਜ ਦਿਨ ਸੋਮਵਾਰ 22 ਅਪ੍ਰੈਲ 2019 ਵਾਲੇ ਦਿਨ ਸਭ ਤੋਂ ਪਹਿਲਾਂ ਤਾਂ ਇੱਕ ਸ਼ੋਕ ਭਰੀ ਸੂਚਨਾ ਨਾਲ ਅਸੀਂ ਸ਼ੁਰੂਆਤ ਕਰਾਂਗੇ ਅੱਜ ਦੇ ਪ੍ਰੋਗਰਾਮ ਦੀ। ਜਿਸ ਤਰ੍ਹਾਂ ਕਿ ਸਾਡੇ ਸਾਰੇ ਸਰੋਤਿਆਂ ਨੂੰ ਇੱਥੇ ਨਿਊਜ਼ੀਲੈਂਡ ਵਿੱਚ, ਦੁਨੀਆਂ ਭਰ ਵਿੱਚ ਵੀ ਪਤਾ ਹੋਏਗਾ ਕਿ ਸ਼੍ਰੀਲੰਕਾ ਵਿੱਚ ਜਿਹੜੇ ਹਮਲੇ ਹੋਏ ਨੇ, 7 ਜਾਂ 9 ਦੇ ਕਰੀਬ ਦੱਸਿਆ ਗਿਆ ਕਿ ਬੰਬ ਧਮਾਕੇ ਹੋਏ ਨੇ, ਔਰ ਉਹਦੇ ਵਿੱਚ ਇਸ ਵਕਤ ਗਿਣਤੀ ਜਿਹੜੀ ਹੈ 290 ਦੇ ਕਰੀਬ ਬੇਕਸੂਰ ਨਿਰਦੋਸ਼ ਲੋਕ ਆਪਣੀਆਂ ਜਾਨਾਂ ਤੋਂ ਹੱਥੋਂ ਬੈਠੇ ਨੇ, ਔਰ 500 ਦੇ ਕਰੀਬ ਲੋਕ ਜਿਹੜੇ ਨੇ ਉਹ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ, ਔਰ 3 ਚਰਚ ਜਿਹੜੇ ਸਨ ਉਹਨਾਂ ਤੇ ਹਮਲਾ ਹੋਇਆ, ਔਰ ਉਸ ਤੋਂ ਬਾਅਦ 4 ਜਾਂ 5 ਜਿਹੜੇ ਹੋਟਲ ਜਿਹੜੇ ਕਿ ਟੂਰਿਸਟ ਨਾਲ ਭਰੇ ਹੋਏ ਸਨ ਉਹਨਾਂ ਤੇ ਹਮਲਾ ਕੀਤਾ ਗਿਆ। ਤੋ ਰੇਡੀਓ ਇਨਕਲਾਬ ਵੱਲੋਂ, ਮਾਈਗ੍ਰੈਂਟ ਵਰਕਰ ਐਸੋਸੀਏਸ਼ਨ ਵੱਲੋਂ, ਸਭ ਤੋਂ ਪਹਿਲਾਂ ਤਾਂ ਅਸੀਂ ਜਿਹੜੇ ਪਰਿਵਾਰ ਜਿਨ੍ਹਾਂ ਦੇ ਵਿਅਕਤੀਆਂ ਨੇ, ਪਰਿਵਾਰਾਂ ਨੇ ਦੀਆਂ ਜਾਨਾਂ ਗਈਆਂ ਨੇ, ਉਹਨਾਂ ਦੇ ਨਾਲ ਸਭ ਤੋਂ ਜ਼ਿਆਦਾ ਅਸੀਂ ਇਸ ਦੁੱਖ ਦੀ ਘੜੀ ਵਿੱਚ ਸ਼ਾਮਲ ਹਾਂ। ਉਸ ਤੋਂ ਬਾਅਦ ਅਸੀਂ ਬਿਲਕੁਲ ਸਖ਼ਤ ਸ਼ਬਦਾਂ 'ਚ ਇਸ ਜਿਹੜਾ ਅਟੈਕ ਹੈ ਇਹਦੀ ਅਸੀਂ ਨਿਖੇਧੀ ਕਰਦੇ ਹਾਂ, ਨਿੰਦਾ ਕਰਦੇ ਹਾਂ।
ਬਿਲਕੁਲ ਜੀ, ਅੱਜ ਹੀ ਸਵੇਰੇ ਮੇਰੀ ਆਪਣੇ ਸ਼੍ਰੀਲੰਕਨ ਦੋਸਤ ਦੇ ਨਾਲ ਗੱਲਬਾਤ ਹੋ ਰਹੀ ਸੀ ਇਸੇ ਵਿਸ਼ੇ ਤੇ, ਕਾਫੀ ਲੰਬੀ ਚੌੜੀ
ਜੀ।
ਔਰ ਖੁਦ ਵੀ ਕ੍ਰਿਸਚਨ ਭਾਈਚਾਰੇ ਚੋਂ ਨੇ, ਸੋ ਬੜੀ ਅਜੀਬ ਜੀ, ਕਿਉਂਕਿ ਸਾਰੇ ਜਾਣਦੇ ਨੇ ਕਿ ਜਿਹੜਾ ਤਮਿਲਾਂ ਦਾ ਤੇ ਸਿੰਗਲੀ ਲੋਕਾਂ ਦਾ ਬਹੁਤ ਚਿਰ ਕੌਨਫਲਿਕਟ ਚੱਲਦਾ ਰਿਹਾ, 10 ਸਾਲ ਪਹਿਲਾਂ ਬਿਲਕੁਲ ਇਹੋ ਜਿਹੀਆਂ ਘਟਨਾਵਾਂ
ਖਤਮ
ਹੋ ਚੁੱਕੀਆਂ ਸੀਗੀਆਂ। ਸੋ ਇੱਕ ਬੜਾ ਅਜੀਬੋ ਗਰੀਬ ਜਿਹਾ ਇਹ ਅਨੂ ਜੀ ਹੋਇਆ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਮੁਲਕ ਤੁਸੀਂ ਕਹਿ ਸਕਦੇ ਹੋ ਕਿ ਇੱਕ ਪਾਸੇ ਬੈਠੇ ਨੇ, ਇੱਕ ਆਈਲੈਂਡ ਦੇ ਸ਼ਾਂਤੀਪੂਰਵਕ ਨੇ, ਜਿਵੇਂ ਨਿਊਜ਼ੀਲੈਂਡ ਦੇ ਵਿੱਚ ਹੋਇਆ, ਹੁਣ ਇੱਥੇ ਵੀ ਠੀਕ ਹੈ। ਸ਼੍ਰੀਲੰਕਾ ਦੇ ਵਿੱਚ ਥੋੜੇ ਜਿਹੇ ਕੋਈ ਸ਼ਾਇਦ ਉਹਨਾਂ ਦੇ ਲੋਕਲ ਜਿਹੜੇ ਕੌਨਫਲਿਕਟ, ਖਾਸ ਕਰਕੇ ਜਿਹੜੇ ਮੁਸਲਿਮ ਭਾਈਚਾਰੇ ਨੂੰ ਤੇ ਕ੍ਰਿਸਚਨ ਨੂੰ ਟਾਰਗੇਟ ਕੀਤਾ ਜਾ ਰਿਹਾ ਸੀ ਪਿਛਲੇ ਸਮੇਂ ਦੇ ਵਿੱਚੋਂ, ਪਰ ਉਹ ਕਾਫੀ ਲੋਕਲ ਤਰੀਕੇ ਦੇ ਨਾਲ ਸੀਗਾ। ਇਸ ਤਰੀਕੇ ਨਾਲ ਵੱਡਾ ਇਹ ਇੱਕ ਇੰਟਰਨੈਸ਼ਨਲ ਘਟਨਾ ਜਾਪਦੀ ਹੈ, ਇਹ ਲੋਕਲ ਔਰ ਬੜੀ ਇਹਨੂੰ ਜੀ ਦੁੱਖ ਹੁੰਦਾ ਉਸ ਗੱਲ ਦਾ ਜਦੋਂ ਕਿਉਂਕਿ ਮੇਰੇ ਦੋਸਤ ਪਿਛਲੇ ਸਾਲ ਹੀ ਸ਼੍ਰੀਲੰਕਾ ਜਾ ਕੇ ਆਏ ਨੇ ਅਤੇ ਉਹ ਆ ਕੇ ਸਾਨੂੰ ਕਹਾਣੀਆਂ ਦੱਸਦੇ ਸੀਗੇ ਕਿ ਕਿਸ ਤਰੀਕੇ ਦੇ ਨਾਲ ਮੈਂ ਉੱਥੇ ਸੀਗਾ ਤੇ ਈਦ ਦਾ ਟਾਈਮ ਸੀਗਾ ਤੇ ਕਿੱਦਾਂ ਅਸੀਂ ਉਹਨਾਂ ਦਾ ਫੂਡ ਇੰਜੋਏ ਕੀਤਾ ਸਾਰਾ ਕੁਛ ਹਾਂਜੀ ਤੇ ਇਹ ਹੁਣ ਫਿਰ ਮੁੜ ਕੇ ਜਿਹੜੇ
ਫਿਲਹਾਲ ਤਾਂ ਕਿਸੇ ਨੂੰ ਕੋਈ ਪਤਾ ਨਹੀਂ ਹੈ ਕਿ ਕਿੰਨਾ ਨੇ ਅੰਜਾਮ ਦਿੱਤਾ ਇਸ਼ਾਰੇ ਦਿੱਤੇ ਜਾ ਰਹੇ ਨੇ
ਹੋ ਰਿਹਾ ਕਿ ਜਿਨ੍ਹਾਂ ਦੇ ਉੱਪਰ ਪਹਿਲੀ ਅਟੈਕ ਹੋ ਰਹੇ ਨੇ ਮੁਸਲਿਮ ਭਾਈਚਾਰੇ ਦੇ ਉੱਪਰ ਉਹਨਾਂ ਦੇ ਮੁੜ ਕੇ ਉਹਨਾਂ ਵੱਲੋਂ ਉਂਗਲੀ ਜਿਹੜੀ ਆ ਉਠਾਈ ਜਾ ਰਹੀ ਪਰ ਇਹਨੂੰ ਜੀ ਬੜਾ ਅਜੀਬ ਜਿਹਾ ਮਸਲਾ ਹੈ ਕਿਉਂਕਿ ਇੱਕ ਤੇ ਸਾਰੀਆਂ ਚਰਚਸ ਦੇ ਉੱਪਰ ਅਟੈਕ ਹੋਇਆ ਦੂਸਰਾ ਨਾਲ ਹੋਟਲਾਂ ਦੇ ਉੱਪਰ ਸੋ ਇਸ ਤਰ੍ਹਾਂ ਲੱਗਣ ਡਿਆ ਵੀ ਪੂਰੇ ਮੁਲਕ ਨੂੰ ਜਿਵੇਂ ਨਾ ਕ੍ਰਿਪਲ ਕਰਨਾ ਹੋਵੇ ਉਹਨਾਂ ਦੀ ਇਕੋਨਮੀ ਨੂੰ
ਕਿਉਂਕਿ ਸ਼੍ਰੀਲੰਕਾ ਦੀ ਇਕੋਨਮੀ ਟੂਰਿਜ਼ਮ ਤੇ ਕਾਫੀ ਨਿਰਭਰ ਹੈ ਉਹ ਚਾਹ ਵੀ ਉੱਥੇ ਉਹਦੀ ਕਾਸ਼ਤ ਹੁੰਦੀ ਹੈ ਉਹ ਦਾ ਐਕਸਪੋਰਟ ਹੁੰਦਾ ਪਰ ਮੇਰਾ ਖਿਆਲ ਜਿਹੜੀ ਟੂਰਿਜ਼ਮ ਹੈ ਉਹਦੇ ਤੇ ਵੀ ਕਾਫੀ ਹੱਦ ਤੱਕ ਨਿਰਭਰ
ਨੇ ਲੈਵਲ ਦੇ ਉੱਪਰ ਜੀ ਮੈਨੂੰ ਐਗਜੈਕਟਲੀ ਫਿਗਰ ਤਾਂ ਯਾਦ ਹੈ ਨਹੀਂ ਆਪਣੇ ਕੋਲ ਪਰ ਬਹੁਤ ਵੱਡੇ ਲੈਵਲ ਦੇ ਉੱਪਰ ਅਸੀਂ ਜਾਣਦੇ ਹਾਂ ਕਿ ਸਾਡੇ ਦੋਸਤ ਵਗੈਰਾ ਵੀ ਉੱਥੇ ਘੁੰਮਣ ਫਿਰਨ ਇੰਗਲੈਂਡ ਤੋਂ ਜਾਂਦੇ ਰਹੇ ਨੇ ਸੋ ਇੱਕ ਅਜੀਬੋ ਗਰੀਬ ਜਿਹਾ ਅਨੁਜ ਇਹ ਵਰਤਾਰਾ
ਆਉਂਦੇ ਦਿਨਾਂ ਚ ਸ਼ਾਇਦ ਹੋਰ ਜਾਣਕਾਰੀ ਹੈ ਜਿਹੜੀ ਸਾਹਮਣੇ ਆਏਗੀ ਪਰ ਹਾਂ ਬਿਲਕੁਲ ਤੁਸੀਂ ਕਹਿ ਰਹੇ ਕਿ ਜਿਹੜੇ ਦੇਸ਼ ਇੱਕ ਤਾਂ ਫਿਜ਼ੀਕਲੀ ਜੀਓਗ੍ਰਾਫਿਕਲੀ ਆਈਸੋਲੇਟਡ ਨੇ ਜਿਸ ਤਰ੍ਹਾਂ ਕਿ ਨਿਊਜ਼ੀਲੈਂਡ ਹੈ ਸ਼੍ਰੀਲੰਕਾ ਵੀ ਹੈ ਟਾਪੂ ਹੈ ਔਰ ਦੂਸਰਾ ਉੱਥੇ ਸ਼ਾਂਤਮਈ ਹਾਲਾਤ ਨੇ ਸੋ ਇਹ ਇਸ ਤਰ੍ਹਾਂ ਦੇ ਜਿਹੜੇ ਦੇਸ਼ ਨੇ ਸ਼ਾਇਦ ਕੋਈ ਇਹ ਅੰਦਾਜ਼ਾ ਵੀ ਨਹੀਂ ਲਗਾ ਸਕਦਾ ਕਿ ਇਹਨਾਂ ਨੂੰ ਟਾਰਗੇਟ ਕੀਤਾ ਜਾਏਗਾ ਸੋ ਕੋਈ ਨਵਾਂ ਗਲਤ ਜਿਹਾ ਵਰਤਾਰਾ ਜਾਂ ਰੁਝਾਨ ਚੱਲਿਆ ਕਿ ਜਿਹਦੇ ਤਹਿਤ ਇਸ ਤਰ੍ਹਾਂ ਕੀਤਾ ਜਾ ਰਿਹਾ ਸੋ ਸਾਨੂੰ ਵੀ
ਜੀਓਗ੍ਰਾਫਿਕਲੀ ਇਹਨੂੰ ਜੀ ਕਾਫੀ ਮਾਇਨੇ ਰੱਖਦਾ ਹੈ ਸ਼੍ਰੀਲੰਕਾ ਦਾ ਕਿਉਂਕਿ ਆਈਲੈਂਡ ਵਾ ਉਹਨੂੰ ਹੁਣ ਪਤਾ ਨਹੀਂ ਵੈਸੇ ਸਾਡਾ ਇੱਕ ਦੋਸਤ ਬਹੁਤ ਚਿਰ ਪਹਿਲਾਂ ਜਦੋਂ ਤਮਿਲ ਵਾਲੀ ਜਦੋਂ ਪ੍ਰੋਬਲਮ ਚੱਲਦੀ ਸੀ ਉਦੋਂ ਉੱਥੇ ਅਮੈਰੀਕਾ ਆਪਣੇ ਬਹੁਤ ਵੱਡੇ ਤਰੀਕੇ ਨਾਲ ਆਪਣੇ ਪੈਰ ਜਮਾਉਣਾ ਚਾਹੁੰਦਾ ਸੀਗਾ ਉਹ ਮੈਨੂੰ ਯਾਦ ਆ ਕਿ ਉਸ ਟਾਈਮ ਦੇ ਉੱਪਰ ਉਹਦੀ ਜਿਹੜਾ ਅਮੈਰੀਕਾ ਦਾ ਜਿਹੜਾ ਸਟੇਟ ਮੀਡੀਆ ਹੈਗਾ ਵੋਇਸ ਆਫ ਅਮੈਰੀਕਾ VOA ਉਹਦਾ ਉੱਥੇ ਰੇਡੀਓ ਸਟੇਸ਼ਨ ਸੀਗਾ ਪ੍ਰੋਪੇਗੰਡੇ ਵਾਸਤੇ ਉਹ ਉਹਦੇ ਉੱਪਰ ਵੀ ਅਟੈਕ ਹੋਇਆ ਸੀ ਤੇ ਮੇਰਾ ਦੋਸਤ ਉਹਨਾਂ ਨੂੰ ਰਿਪੇਅਰ ਕਰਨ ਗਏ ਸੀਗੇ ਤੇ ਉਹਦੇ ਮੁਤਾਬਕ ਇਹ ਸੀਗਾ ਕਿ ਜਿਹੜੀਆਂ ਅਮੈਰੀਕਾ ਦੀਆਂ ਏਜੰਸੀਆਂ ਨੇ ਉੱਥੇ ਆਪਣਾ ਪੈਰ ਜਮਾਉਣਾ ਚਾਹੁੰਦੀਆਂ ਨੇ
ਇਹ ਬਖਲ 1990s ਦੀ ਗੱਲ ਹੋਏਗੀ ਨਾ
ਪੁਰਾਣੀ ਗੱਲ ਹੈ 90-95 ਦੀ ਸਟ੍ਰੈਟੇਜਿਕਲੀ ਉਹ ਮਾਇਨੇ ਰੱਖਦਾ ਹੈ ਛੋਟਾ ਆਈਲੈਂਡ ਮਿਲਟਰੀ ਤੌਰ ਦੇ ਉੱਪਰ ਵੀ ਸੋ ਬਹੁਤ ਮਾੜੀ ਗੱਲ ਹੈ ਜੀ ਉਹਦੇ ਵਿੱਚ ਇਨੋਸੈਂਟ ਲੋਕਾਂ ਦੀ
ਜਿਹੜੀ ਜਾਨ ਗਈ ਉਹ ਬਹੁਤ ਜ਼ਿਆਦਾ
ਡਿਬੇਟ ਵੀ ਜਿਹੜੀ ਸੁਣ ਰਹੇ ਸੀਗੇ
ਹਾਂਜੀ ਅਲ ਜਜ਼ੀਰਾ
ਦੇ ਉੱਪਰ ਉਹ ਵੀ ਕਾਫੀ ਇੰਟਰਸਟਿੰਗ ਸੀਗੀ ਔਰ ਮੇਰੇ ਦੋਸਤ ਨਾਲ ਵੀ ਗੱਲਬਾਤ ਹੋ ਰਹੀ ਸੀ ਕਿ ਲੋਕਾਂ ਨੇ ਆਪਸ ਦੇ ਵਿੱਚ ਜਿਹੜਾ ਭਾਈਚਾਰਾ ਬਣਾ ਕੇ ਰੱਖਿਆ ਹੋਇਆ ਉਹ ਬੜੀ ਕਮਾਲ ਦੀ ਗੱਲ ਹੈ ਕਿਉਂਕਿ ਸਾਡੇ ਮੁਲਕਾਂ ਦੇ ਵਿੱਚ ਸਾਡੇ ਕੀ ਬਾਕੀਆਂ ਵੀ ਹੁੰਦਾ ਹੈ ਕਿ ਜਦੋਂ ਇਹੋ ਜਿਹੇ ਅਟੈਕ ਹੋਣ ਤੇ ਫਿਰ ਕਿਉਂਕਿ ਇੱਕ ਨੂੰ ਜੀ ਹੋਰ ਵੀ ਕਾਰਨ ਹੈ ਕਿ ਜਿਹੜੀ ਉੱਥੇ ਦੀ ਜਿਹੜੀ ਪੋਲੀਟਿਕਸ ਹੈ ਉਹ ਖੜ ਗਈ ਹੈ ਲੋਕੀ ਜਿਹੜੀਆਂ ਮੇਨ ਜਿਹੜੀਆਂ ਪਾਰਟੀਆਂ ਉਹਨੂੰ ਕਿਸੇ ਵੀ ਤਰੀਕੇ ਨਾਲ ਸਪੋਰਟ ਨਹੀਂ ਕਰ ਰਹੇ ਸੋ ਇਹੋ ਜਿਹੇ ਮੌਕੇ ਦੇ ਉੱਪਰ ਇੱਕ ਟ੍ਰੈਜਡੀ ਨੂੰ ਵਰਤ ਕੇ
ਪਿੱਛੇ ਇੱਕ ਮਹੀਨੇ ਤੱਕ ਉਹਨਾਂ ਦੀਆਂ ਮੈਂ ਖਿਆਲ ਚੋਣਾਂ ਵੀ ਹੋਣ ਵਾਲੀਆਂ ਨੇ
ਪਰ ਸਭ ਤੋਂ ਮਾੜੀ ਗੱਲ ਹੈ ਕਿ ਇਨੋਸੈਂਟ ਲੋਕਾਂ ਦੀ ਇਹ ਸਾਰੇ ਦੇ ਵਿੱਚ ਜਾਨ ਗਈ ਹੈ ਜੀ ਵਿੱਚ ਤੁਸੀਂ ਹੁਣੇ ਖਬਰ ਪੜ੍ਹ ਰਹੇ ਸੀਗੇ ਕਿ ਇਹ ਹਵਾਵਾਂ ਫਲਾਈਆਂ ਜਾ ਰਹੀਆਂ ਫਿਰ ਨਿਊਜ਼ੀਲੈਂਡ ਬਦਲਾ ਲਿਆ
ਹਾਂ ਜਿਹੜਾ ਨਿਊਜ਼ੀਲੈਂਡ ਮਸਜਿਦ ਤੇ ਜਿਹੜਾ ਹਮਲਾ ਕੀਤਾ ਗਿਆ ਉਹਦਾ ਬਦਲਾ ਸ਼ਾਇਦ ਕਿਸੇ ਜਥੇਬੰਦੀ ਨੇ ਲਿਆ ਪਰ ਉਹ ਮੈਨੂੰ ਕੋਈ ਉਹਦੇ ਖਾਸ ਤੱਥ ਨਹੀਂ ਨਜ਼ਰ ਆਏ ਜਿਹੜੇ ਮੈਂ ਉਹ ਮਾਧਿਅਮ ਤੋਂ ਵੀ ਪੜ੍ਹ ਰਹੀ ਸੀ ਮੈਂ ਉਹ ਪਹਿਲੀ ਵਾਰੀ ਉਹਦਾ ਨਾਮ ਸੁਣਿਆ ਸੋ ਮੇਰਾ ਖਿਆਲ ਹੈ ਉਸ ਗੱਲ ਨੂੰ ਤਾਂ ਅਸੀਂ ਵਜ਼ਨ ਨਾ ਦੇਈਏ
ਮਤਲਬ ਇਹੀ ਬਣਦਾ ਕਿ ਲੋਕਾਂ ਨੂੰ ਪ੍ਰਵੋਕ ਕੀਤਾ ਜਾ ਰਿਹਾ ਕਿ ਮੁਸਲਮਾਨ ਭਾਈਚਾਰੇ ਦੇ ਉੱਪਰ ਅਟੈਕ ਕੀਤੇ ਜਾਣ ਕਿਉਂਕਿ ਉਹਨਾਂ ਨੇ ਇਹ ਕਾਰਵਾਈ ਕੀਤੀ ਹੈ ਸੋ ਦੇਖੋ ਆਉਂਦੇ ਸਮੇਂ ਦੇ ਵਿੱਚ ਕੀ ਸਮੀਕਰਨ ਬਣਦੇ ਨੇ
ਪਰ ਨਿਊਜ਼ੀਲੈਂਡ ਦੇ ਉਸ ਹਮਲੇ ਤੋਂ ਬਾਅਦ ਜਿਹੜੀ ਇੱਥੇ ਭਾਈਚਾਰਕ ਸਾਂਝ ਦੀਆਂ ਤੰਦਾਂ ਜਿਹੜੀਆਂ ਹੋਰ ਮਜ਼ਬੂਤ ਹੋਈਆਂ ਨੇ ਸੋ ਉਹ ਵੀ ਦੁਨੀਆਂ ਦੇ ਵਿੱਚ ਇੱਕ ਬੜੀ ਵੱਡੀ ਮਿਸਾਲ ਸਾਲ ਕਾਇਮ ਹੋਈ ਹੈ ਸੋ ਅਗਰ ਉਹ ਸਾਰੀ ਗੱਲ ਨੂੰ ਮੱਦੇਨਜ਼ਰ ਰੱਖਿਆ ਜਾਵੇ ਤੋ ਮੈਨੂੰ ਲੱਗਦਾ ਹੈ ਕਿ ਸ਼ਾਇਦ ਹੁਣ ਦੇ ਦੌਰ ਚ ਇੰਨਾ ਸੌਖਾ ਨਹੀਂ ਰਹਿ ਗਿਆ ਇਹ ਜਿਹੜੀਆਂ ਸੁਪਰ ਪਾਵਰਸ ਦੀਆਂ ਤਾਕਤਾਂ ਉੱਪਰ ਬੈਠੀਆਂ ਹੈ ਲੋਕਾਂ ਨੂੰ ਆਪਸ ਚ ਪੜਾਉਣਾ ਸ਼ਾਇਦ ਇੰਨਾ ਆਸਾਨ
ਨਹੀਂ ਰਹਿ ਗਿਆ ਲੋਕ ਵੀ ਬਿਲਕੁਲ ਐਗਜ਼ੈਕਟਲੀ ਆਹੀ ਮੇਰੀ ਦੋਸਤ ਨਾਲ ਗੱਲ ਹੋ ਰਹੀ ਸੀਗੀ ਕਿ ਇੰਨਾ 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 ਸੌਖਾ ਨਹੀਂ ਹੈ
ਜੀ
ਲੋਕਾਂ ਨੂੰ ਬੇਵਕੂਫ ਬਣਾਉਣਾ ਐਨੀ ਮੋਰ
ਬਿਲਕੁਲ ਕਿਉਂਕਿ ਟੈਕਨੋਲੋਜੀ ਦੇ ਮਾਧਿਅਮ ਤੋਂ ਸੋਸ਼ਲ ਮੀਡੀਆ ਸਾਰਾ ਕੁਛ ਲੋਕਾਂ ਨੂੰ ਕਾਫੀ ਸਾਰੀ ਜਾਣਕਾਰੀ ਕਾਫੀ ਸਾਰੀਆਂ ਖਬਰਾਂ ਸਹੀ ਜਿਹੜੀ ਜਾਣਕਾਰੀ ਆ ਉਹਨਾਂ ਤੱਕ ਜਲਦੀ ਪਹੁੰਚ ਜਾਂਦੀ ਹੈ ਅੱਜ ਦੇ ਦੌਰ ਚ ਬੇਸ਼ੱਕ ਫੇਕ ਨਿਊਜ਼ ਦਾ ਵੀ ਕਾਫੀ ਚੱਲਦਾ ਹੈ ਕੰਮ ਪਰ ਮੇਰਾ ਖਿਆਲ ਹੈ ਓਵਰਆਲ ਅਸੀਂ ਜੇ ਅਗਰ ਪੂਰਾ ਗ੍ਰਾਫ ਦੇਖੀਏ ਸ਼ਾਇਦ ਲੋਕਾਂ ਦੀ ਸਮਝ ਜਿਹੜੀ ਹੈ ਉਹ ਉੱਪਰ ਉੱਠ ਰਹੀ ਮੈਨੂੰ ਇਸ ਤਰ੍ਹਾਂ ਲੱਗਦਾ ਇਸ ਕਰਕੇ ਇੰਨਾ ਆਸਾਨ ਨਹੀਂ ਰਹਿ ਗਿਆ ਸ਼ੈਤਾਨ ਲੋਕਾਂ ਲਈ ਇਹੋ ਜਿਹੀਆਂ ਜਿਹੜੀਆਂ ਵੰਡੀਆਂ ਪਾਉਣ ਵਾਲਾ ਕੰਮ
ਬਿਲਕੁਲ ਜੀ ਬਿਲਕੁਲ ਬਿਲਕੁਲ
ਤੋ ਅੱਜ ਦਾ ਜਿਹੜਾ ਸਾਡਾ ਬਾਕੀ ਦਾ ਪ੍ਰੋਗਰਾਮ ਰਹੇਗਾ ਉਹਦੇ ਵਿੱਚ ਇੱਕ ਤਾਂ ਸਾਡਾ ਇੱਥੇ ਇੱਕ ਪਿਛਲੇ 3 ਸਾਲਾਂ ਤੋਂ ਸੰਘਰਸ਼ ਜਿਹੜਾ ਲੜ ਰਹੇ ਸੀ ਅਸੀਂ ਭਾਰਤੀ ਅੰਤਰਰਾਸ਼ਟਰੀ ਭਾਰਤੀ ਵਿਦਿਆਰਥੀ ਜਿਹੜੇ ਡਿਪੋਰਟ ਹੋਏ ਸੀਗੇ ਉਹਨਾਂ ਨੂੰ ਲੈ ਕੇ ਉਹਦੇ ਵਿੱਚ ਇੱਕ ਪੋਜ਼ਿਟਿਵ ਖਬਰ ਹੈ ਜਿਹੜੀ ਉਹ ਵਿਸਥਾਰ ਪੂਰਵਕ ਅਸੀਂ ਤੁਹਾਡੇ ਨਾਲ ਸਾਂਝ ਪਾਵਾਂਗੇ ਉਹਦੀ ਜਿਹੜੇ ਸਾਡੇ ਸਰੋਤੇ ਸ਼ਾਇਦ ਸਾਡੇ ਨਾਲ ਨਵੇਂ ਜੁੜੇ ਨੇ ਜਾਂ ਜਿਨ੍ਹਾਂ ਨੂੰ ਨਹੀਂ ਇਸ ਵਿਸ਼ੇ ਤੇ ਜਾਣਕਾਰੀ ਉਹਨਾਂ ਨੂੰ ਇੱਕ ਰੀਕੈਪ ਦੇ ਤੌਰ ਤੇ ਕਿ ਉਹ ਸਾਰਾ ਮਾਜਰਾ ਕੀ ਸੀ ਔਰ ਕਿਸ ਤਰ੍ਹਾਂ ਉਹ ਸੰਘਰਸ਼ ਜਿਹੜਾ ਚੱਲਦਾ ਰਿਹਾ ਉਹ ਵੀ ਜਾਣਕਾਰੀ ਸਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਉਸ ਤੋਂ ਬਾਅਦ ਅਸੀਂ 2 ਹਫ਼ਤੇ ਪਹਿਲਾਂ ਇੱਕ ਆਡੀਓ ਲੈਕਚਰ ਪ੍ਰੋਫੈਸਰ ਡੇਵਿਡ ਹਾਰਵੀ ਜਿਹੜੇ ਕਿ ਇਕੋਨੋਮਿਸਟ ਨੇ ਮਾਰਕਸਿਸਟ ਨੇ ਉਹਨਾਂ ਦਾ ਲੈਕਚਰ ਪਲੇ ਕਰਕੇ ਨਾਲ ਉਹਦੇ 'ਤੇ ਡਿਸਕਸ਼ਨ ਅਸੀਂ ਸ਼ੁਰੂ ਕੀਤੀ ਸੀ ਤੋ ਉਸ ਲੈਕਚਰ ਨੂੰ ਅਸੀਂ ਜਾਰੀ ਰੱਖਾਂਗੇ ਤੋ ਸ਼ਾਇਦ ਅੱਜ ਅਸੀਂ ਪੂਰਾ ਕਰ ਪਾਈਏ ਦੇਖਾਂਗੇ ਕਿੰਨਾ ਕੁ ਸਮਾਂ ਸਾਡੇ ਕੋਲ ਬਚਦਾ ਅੱਜ ਦੇ ਪ੍ਰੋਗਰਾਮ 'ਚ ਨਹੀਂ ਤਾਂ ਆਉਂਦੇ ਪ੍ਰੋਗਰਾਮਾਂ 'ਚ ਉਹ ਸਾਡਾ ਟੋਪਿਕ ਜਿਹੜਾ ਉਹ ਚੱਲਦਾ ਰਹੇਗਾ ਤੋ ਇੱਕ ਦੋ ਹਸਤੀਆਂ ਜਿਹੜੀਆਂ ਸਾਡੀਆਂ ਇਨਕਲਾਬੀ ਇਤਿਹਾਸਕ ਹਸਤੀਆਂ ਹੋਈਆਂ ਨੇ ਉਹਨਾਂ ਨੂੰ ਵੀ ਯਾਦ ਕਰਨਾ ਬਣਦਾ 2 ਕੁ ਦਿਨ ਪਹਿਲਾਂ 20 ਅਪ੍ਰੈਲ ਨੂੰ ਜਿਹੜੇ ਇਨਕਲਾਬੀ ਲੋਕ ਕਵੀ ਸੰਤ ਰਾਮ ਉਦਾਸੀ ਉਹਨਾਂ ਦਾ ਜਨਮ ਦਿਨ ਸੀ ਅਸੀਂ ਤਾਂ ਖੈਰ ਹਰ ਵਕਤ ਹਰ ਪ੍ਰੋਗਰਾਮ 'ਚ ਉਹਨਾਂ ਨੂੰ ਯਾਦ ਕਰਦੇ ਹਾਂ ਸਾਡਾ ਜਿਹੜਾ ਸ਼ੁਰੂ 'ਚ ਓਪਨਿੰਗ ਗੀਤ ਜਿਹੜਾ ਚੱਲਦਾ ਹੈ ਉਹ ਸੰਤ ਰਾਮ ਉਦਾਸੀ ਹੋਰਾਂ ਦੀ ਆਪਣੀ ਆਵਾਜ਼ ਆਪਣਾ ਉਹਨਾਂ ਦਾ ਗੀਤ ਵੈਸੇ ਵੀ ਪ੍ਰੋਗਰਾਮ ਦੇ ਦੌਰਾਨ ਵੀ ਅਸੀਂ ਕਾਫੀ ਵਾਰੀ ਉਹਨਾਂ ਦੇ ਅਲੱਗ ਅਲੱਗ ਗੀਤ ਜਿਹੜੇ ਨੇ ਵਿਸ਼ੇ ਮੁਤਾਬਕ ਤੁਹਾਡੇ ਸਨਮੁੱਖ ਕਰਦੇ ਰਹਿੰਦੇ ਹਾਂ
ਜੀ
ਬਿਲਕੁਲ
ਸਾਨੂੰ
ਹਾਂਜੀ ਹਾਂ ਸਾਨੂੰ ਅਜੀਬ ਜਿਹਾ ਲੱਗਦਾ ਕਿ ਉਹਨਾਂ ਦੇ ਕਿਸੇ ਖਾਸ ਦਿਨ ਤੇ ਉਹਨਾਂ ਨੂੰ ਯਾਦ ਕਰੀਏ ਕਿਉਂਕਿ ਹਰ ਵਕਤ ਹਰ ਹਫ਼ਤੇ ਉਹ ਉਹਨਾਂ ਦੀ ਜਿਹੜੀ ਫਿਲਾਸਫੀ ਆ ਉਹਨਾਂ ਦਾ ਸੰਘਰਸ਼ ਆ ਉਹਨਾਂ ਦੀ ਕੁਰਬਾਨੀ ਜਿਹੜੀ ਆ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹ ਇੰਸਪੀਰੇਸ਼ਨ ਲੈ ਕੇ ਉਹਦੇ 'ਤੇ ਕੰਮ ਕਰਨ ਦੀ ਕੋਸ਼ਿਸ਼ ਕਰੀਏ ਤੋ ਦੂਸਰੀ ਹਸਤੀ ਜਿਹੜੇ ਮੇਰੇ ਖਿਆਲ ਭਾਰਤੀ ਜੀ ਤੁਸੀਂ ਕਹਿ ਰਹੇ ਸੀ ਅੱਜ ਦੇ ਦਿਨ ਸ਼ਾਇਦ ਕਾਮਰੇਡ ਲੈਨਨ ਦਾ ਜਨਮ ਦਿਨ
ਬਿਲਕੁਲ
ਹਾਂਜੀ ਹਾਂ ਉਹਨਾਂ ਨੂੰ ਵੀ ਅਸੀਂ ਹਮੇਸ਼ਾ ਆਪਣੇ ਦਿਲਾਂ 'ਚ ਦਿਮਾਗਾਂ 'ਚ ਰੱਖਦੇ ਹਾਂ ਔਰ ਜਿਹੜੇ ਅਸੀਂ ਪ੍ਰੈਕਟੀਕਲ ਕੰਮ ਕਰਦੇ ਹਾਂ ਉਹ ਵੀ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਦੇ ਨਕਸ਼ੇ ਕਦਮ ਤੇ ਚਾਹੇ 0.001% ਹੀ ਹੋਏ ਪਰ ਉਹ ਆਈਡੀਓਲੋਜੀ ਜਾਂ ਫਿਲਾਸਫੀ ਸਾਡੀ ਉਹ ਹੈ ਉਹਦੇ 'ਤੇ ਕੰਮ ਕਰਨ ਦੀ ਕੋਸ਼ਿਸ਼ ਰਹਿੰਦੀ ਹੈ ਹਾਂਜੀ ਤੋ ਉਹਨਾਂ ਦੀ ਕਿਤਾਬ ਜਿਹੜੀ ਕਿ ਤੁਹਾਡੀ ਫੇਵਰੇਟ ਹੈ ਸਟੇਟ ਐਂਡ ਰੈਵੋਲੂਸ਼ਨ ਉਹ ਤਾਂ ਹਰ ਵਕਤ ਨਾਲ ਹੀ ਹੁੰਦੀ ਹੈ ਸੋ ਉਹਦੇ 'ਚੋਂ ਕਾਫੀ ਵਾਰੀ ਅਸੀਂ ਹਵਾਲੇ ਵੀ ਦਿੰਦੇ ਹਾਂ ਤੋ ਪ੍ਰੋਗਰਾਮ 'ਚ ਅੱਗੇ ਜਾ ਕੇ ਵੀ ਸ਼ਾਇਦ ਥੋੜਾ ਬ੍ਰੇਕ ਲਿਆ ਜਾ ਸਕਦਾ ਮੇਰੇ ਖਿਆਲ ਅਸੀਂ ਕੰਟੀਨਿਊ ਰੱਖੀਏ ਮੇਰੀ ਕੋਸ਼ਿਸ਼ ਇਹ ਸੀ ਕਿ ਸੰਤ ਰਾਮ ਉਦਾਸੀ ਹੋਰਾਂ ਦਾ ਇੱਕ ਹੋਰ ਗੀਤ ਇੱਕ ਰਚਨਾ ਸਰੋਤਿਆਂ ਦੇ ਨਜ਼ਰ
ਕਰੀਏ
ਠੀਕ ਹੈ ਜੀ ਹਾਂਜੀ ਇਹ ਗੀਤ ਮੇਰਾ ਖਿਆਲ ਸਭ ਤੋਂ ਜ਼ਿਆਦਾ ਸ਼ਾਇਦ ਲੋਕਾਂ 'ਚ ਨੋਨ ਹੋਵੇ ਮਾਂ ਧਰਤੀ ਜਿਹੜਾ ਮਗਦਾ ਰਹੀਵੇਂ ਸੂਰਜਾ ਕਮੀਆਂ ਦੇ ਵਿਹੜੇ ਉਹ ਵਾਲਾ ਗੀਤ ਉਹਨਾਂ ਦੀ ਖੁਦ ਦੀ ਆਵਾਜ਼ 'ਚ ਗਾਇਆ ਉਹ ਤੁਹਾਨੂੰ ਸੁਣਾ ਕੇ ਫਿਰ ਪ੍ਰੋਗਰਾਮ 'ਚ ਅੱਗੇ ਵਧਾਂਗੇ ਅਸੀਂ
ਮਾਂ ਧਰਤੀ ਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਹੋ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ ਜਿੱਥੇ ਮਿਲਣ ਅੰਗੂਠੇ ਸੰਗੀਆਂ ਨੂੰ ਜਿੱਥੇ ਵਾਲ ਤਰਸਦੇ ਕੰਘੀਆਂ ਨੂੰ ਨੱਕ ਵਗਦੇ ਅੱਖਾਂ ਚੁੰਨੀਆਂ ਤੇ ਦੰਦ ਕਰੇੜੇ तू मगदा रही वे सूरजा कमियां दे वेड़े जिथे बंदा जमदा सीरी है टकियां दी मीरी पीरी है जिथे कर्जे हेठ पंजीरी है प्योआं दे कर्ज दा सूद ने पुत जमदे जेड़े तू मगदा रही वे सूरजा कमियां दे वेड़े तू मगदा रही वे सूरजा कमियां दे वेड़े जिथे हार मन लई चावां ने जिथे कूंज केर लई कावां ने जिथे अणव्याईयां ही मावां ने जिथे तियां होंके परदियां आसमान जडेरे तू मगदा रही वे सूरजा कमियां दे वेड़े तू मगदा रही वे सूरजा कमियां दे वेड़े जे सोका यही सड़दे ने जे डोबा यही मरदे ने सब कहरिये ना ते वरदे ने जिथे मर के चांबल जाम दे हन पूत जठेरे तू मगदा रही वे सूरजा कमियां दे वेड़े हो तू मगदा रही वे सूरजा कमियां दे वेड़े जिथे रोटी विच मन कुटिया है जिथे नेरा दबके जुटिया है जिथे गैरत दा तग टुटिया है जिथे फसलां ने छड़ जांदियां अरमान तरेड़े तू मगदा रही वे सूरजा कमियां दे वेड़े तू मगदा रही वे सूरजा कमियां दे वेड़े तू अपना आप मचांदा है ते आपा ही रुशनांदा है क्यों कमियां तो शर्मांदा है क्यों कमियां तो शर्मांदा है ए सदा सदा ना रहनगे मंद हाल मरेड़े तू मगदा रही वे सूरजा कमियां दे वेड़े मां धरती ए तेरी गोद नू चन होर बथेरे तू मगदा रही वे सूरजा कमियां दे वेड़े हो तू मगदा
बिल्कुल जी साड़ी भी एहो ही कामना के जड़े कमी कृती लोग ने बिल्कुल जड़े एक हाशिए ते तके होए ने बिल्कुल दबिया कुचला जड़ा साड़ा वर्ग है उना दी सुनवाई होए तो पिछले हफ्ते जड़े नाल साड़े नाल सीगे कॉमरेड शिवानी रेवोल्यूशनरी वर्कर्स पार्टी ऑफ इंडिया सो उना दा चोण मैनिफेस्टो और एक्चुअली जड़े उना दे कैंडिडेट और जड़े लोग काम कर रहे ने वो उसे वर्ग तो ने सो हां किते किते आस दी किरण भी जरूर नजर आंदी है
बिल्कुल अमन जी संत राम अदासी कल्ले एक इनकलाबी शायर नहीं एक एक बहुत बड़े एक्टिविस्ट पॉलिटिकल एक्टिविस्ट नक्सलवाड़ी लहर दे विच उन्होंने तरह तरह के तसीहे दिते गए और अपने पिंडे ते उन्होंने सारा दुख दर्द हंडाया सो कला यह एक इनकलाबी गाना गाने वाली गल
नहीं
पिंडे ते उन्होंने सारे संघर्ष
जी जी बिल्कुल जी तो अगला जड़ा साड़ा अज दा विषय अंतरराष्ट्रीय भारतीय विद्यार्थी जड़े के 2000 फरवरी अंत 2017 विच इत्थों डिपोर्ट किते गए सी तो उना दा संघर्ष शुरू होया मई जून 2016 तो साढ़े नाल कोई 11 दे करीब वो विद्यार्थी जुड़े रहे हुण भी जुड़े ने तो उस वक्त उना दी स्थिति ए सी के इत्थे पढ़ाई करन आए सी जिदा इंटरनेशनल स्टूडेंट आंदे ने तो कानूना दे मुताबिक इमीग्रेशन पॉलिसी दे मुताबिक वो पढ़ाई जदों पूरी हो जांदी है तो एक साल दा ओपन वर्क वीजा जड़ा हर स्टूडेंट नू मिलदा है कि वो किते भी ਲੀਗਲੀ ਕੰਮ ਕਰ ਸਕਦੇ ਨੇ ਤੋ ਉਹ ਜਿਹੜਾ ਵੀਜ਼ਾ ਹੈ ਆਟੋਮੈਟਿਕਲੀ ਨਹੀਂ ਮਿਲਦਾ ਉਹ ਅਪਲਾਈ ਕਰਨਾ ਪੈਂਦਾ ਜਦੋਂ ਤੁਸੀਂ ਆਪਣੀ ਪੜ੍ਹਾਈ ਪੂਰੀ ਕਰ ਲੈਂਦੇ ਹੋ ਤੋ ਇਹਨਾਂ ਸਟੂਡੈਂਟਸ ਨੇ ਵੀ ਜਿਨ੍ਹਾਂ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਇਸ ਤਰ੍ਹਾਂ ਹੀ ਕੀਤਾ ਤੋ ਉਹਨਾਂ ਨੂੰ ਉਸ ਵਕਤ ਇਹ ਕਿਹਾ ਗਿਆ ਕਿ ਤੁਸੀਂ ਜਿਹੜਾ ਤੁਹਾਡਾ ਇਹ ਓਪਨ ਵਰਕ ਵੀਜ਼ਾ ਇਹ ਤੁਹਾਨੂੰ ਨਹੀਂ ਦਿੱਤਾ ਜਾਏਗਾ ਕਿਉਂਕਿ ਜਿਹੜਾ ਤੁਹਾਡੀ ਸਟੂਡੈਂਟ ਵੀਜ਼ੇ ਦੀ ਐਪਲੀਕੇਸ਼ਨ ਸੀ ਉਹਦੇ ਵਿੱਚ ਕੁਝ ਜਾਲੀ ਫਾਈਨੈਂਸ਼ੀਅਲ ਕਾਗਜ਼ਾਤ ਜਿਹੜੇ ਸਨ ਉਹ ਜਾਲੀ ਅਟੈਚ ਕੀਤੇ ਹੋਏ ਸੀਗੇ ਇਸ ਲਈ ਤੁਹਾਡੇ ਕਿਰਦਾਰ ਤੇ ਸਾਨੂੰ ਸ਼ੱਕ ਹੈ ਇਸ ਲਈ ਤੁਹਾਨੂੰ ਫਰਦਰ ਕੋਈ ਵੀਜ਼ਾ ਨਹੀਂ ਦਿੱਤਾ ਜਾਏਗਾ ਔਰ ਨਾਲ ਹੀ ਉਹਨਾਂ ਨੂੰ ਜਿਹੜੇ ਹੈ ਡਿਪੋਰਟ ਕਰਨ ਦੇ ਜਿਹੜੇ ਨੋਟਿਸ ਉਹ ਭੇਜ ਦਿੱਤੇ ਗਏ ਤੋ ਇਹਦੇ ਵਿੱਚ ਇਹ ਗੱਲ ਕਲੀਅਰ ਕਰਨੀ ਬਣਦੀ ਹੈ ਕਿ ਉਹ ਵਿਦਿਆਰਥੀ ਜਿਹੜੇ ਸਨ ਇੱਥੇ ਕੋਈ ਵੀ ਕਿਸੇ ਗੈਰ ਕਾਨੂੰਨੀ ਜਾਂ ਇਲੀਗਲ ਤਰੀਕੇ ਨਾਲ ਕੋਈ ਸਿੰਗਲ ਵਿਦਿਆਰਥੀ ਉਹਨਾਂ ਚੋਂ ਨਹੀਂ ਆਇਆ ਉਹਨਾਂ ਨੂੰ ਬਕਾਇਦਾ ਇਮੀਗ੍ਰੇਸ਼ਨ ਨਿਊਜ਼ੀਲੈਂਡ ਤੋਂ ਵੀਜ਼ੇ ਇਸ਼ੂ ਕੀਤੇ ਗਏ ਸਨ ਤੋ
ਜਿਹੜਾ ਪੇਪਰ ਵਰਕ ਕਹਿੰਦੇ ਸੀ ਕਿ ਇਲੀਗਲ ਹੈ ਆ ਉਹਦੀ ਜੀ ਥੋੜੀ ਜਿਹੀ ਸੰਖੇਪ ਜਾਣਕਾਰੀ ਦਿਓ ਕਿ ਉਹ ਜਿਹੜੇ ਤੁਹਾਡਾ ਸਪੋਰਟ ਵਾਸਤੇ ਤੁਸੀਂ ਪੈਸੇ ਨਾਲ ਲਿਆਉਂਦੇ
ਹੋ ਜ਼ਰੂਰ ਤੋ ਇਹ ਜਿਹੜੇ ਵਿਦਿਆਰਥੀ ਜ਼ਿਆਦਾ ਇਹਨਾਂ ਚੋਂ ਵੱਡੀ ਗਿਣਤੀ ਹੈਦਰਾਬਾਦ ਆਂਧਰਾ ਪ੍ਰਦੇਸ਼ ਤੋਂ ਸੀਗੇ ਸਾਡੇ ਨਾਲ ਜਿਹੜੇ ਜੁੜੇ ਸੀਗੇ
ਜਿਹੜੇ ਡਿਪੋਰਟ ਹੋਏ ਬਹੁਤੇ ਉਹ
ਪੰਜਾਬੀ ਹੋਏ ਬਿਲਕੁਲ ਹਾਂਜੀ ਹਾਂ ਤੋ ਦੋ ਤਿੰਨ ਪੰਜਾਬੀ ਵਿਦਿਆਰਥੀ ਵੀ ਨੇ ਸਾਡੇ ਨਾਲ ਪਰ ਜ਼ਿਆਦਾ ਗਿਣਤੀ ਹੈਦਰਾਬਾਦ ਵਾਲੇ ਸੀ ਤੋ ਜਦੋਂ ਉੱਥੋਂ ਇਹ ਸਾਰਿਆਂ ਵਿਦਿਆਰਥੀਆਂ ਚ ਕਾਮਨ ਗੱਲ ਇੱਕ ਇਹ ਸੀਗੀ ਕਿ ਇਹਨਾਂ ਨੇ ਪ੍ਰਾਈਵੇਟ ਕਾਲਜਿਸ ਚ ਐਡਮਿਸ਼ਨ ਲਈ ਔਰ ਉਹ ਕਾਲਜਿਸ ਜਿਹੜੇ ਨੇ ਤਕਰੀਬਨ ਸਾਰੇ ਡਾਇਰੈਕਟ ਐਪਲੀਕੇਸ਼ਨ ਨਹੀਂ ਸਨ ਲੈਂਦੇ ਵਿਦਿਆਰਥੀਆਂ ਕੋਲੋਂ ਉਹ ਏਜੰਟ ਜਿਹੜੇ ਉਹਨਾਂ ਨੇ ਖੁਦ ਚੁਣੇ ਹੋਏ ਨੇ ਉਹਨਾਂ ਦੇ ਥਰੂ ਏਜੰਟ ਦੇ ਥਰੂ ਐਜੂਕੇਸ਼ਨ ਏਜੰਟ ਦੇ ਥਰੂ ਐਪਲੀਕੇਸ਼ਨ ਵਿਦਿਆਰਥੀਆਂ ਨੂੰ ਲਾਉਣੀ ਪੈਂਦੀ ਸੀ ਤੋ ਉਹ ਇੰਡੀਆ ਬੈਠੇ ਨੇ ਸਾਰੇ ਏਜੰਟ ਤੋ ਜਿਹੜਾ ਕਾਨੂੰਨ ਹੈ ਇਸ ਵਕਤ ਨਿਊਜ਼ੀਲੈਂਡ ਦਾ ਉਹ ਅਗਰ ਤਾਂ ਤੁਸੀਂ ਕਿਸੇ ਨੂੰ ਇਮੀਗ੍ਰੇਸ਼ਨ ਐਡਵਾਈਸ ਜਿਹੜੀ ਹੈ ਉਹ ਦੇਣੀ ਹੈ ਸਲਾਹ ਦੇਣੀ ਹੈ ਤਾਂ ਤੁਹਾਨੂੰ ਲਾਇਸੈਂਸ ਹੋਣਾ ਪੈਂਦਾ ਜਾਂ ਤੁਹਾਨੂੰ ਇਮੀਗ੍ਰੇਸ਼ਨ ਲਾਇਰ ਹੋਣਾ ਪੈਂਦਾ ਹੋਰ ਵੀ ਇੱਕ ਦੋ ਐਗਜ਼ੈਂਪਸ਼ਨਸ ਨੇ ਪਰ ਜਿਹੜੇ ਐਜੂਕੇਸ਼ਨ ਏਜੰਟ ਨੇ ਉਹਨਾਂ ਨੂੰ ਅਗਰ ਕਿਸੇ ਨੇ ਸਟੂਡੈਂਟ ਵੀਜ਼ੇ ਲਈ ਅਪਲਾਈ ਕਰਨਾ ਸੋ ਉਸ ਪਰਪਜ਼ ਲਈ ਉਹਨਾਂ ਨੂੰ ਖੁੱਲ ਦਿੱਤੀ ਹੋਈ ਹੈ ਕਿ ਉਹ ਇਮੀਗ੍ਰੇਸ਼ਨ ਐਡਵਾਈਸ ਦੇ ਸਕਦੇ ਨੇ ਸੋ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਲਾਇਸੈਂਸ ਦੀ ਜ਼ਰੂਰਤ ਨਹੀਂ ਹੈ ਓਨੀ ਕੁ ਇਮੀਗ੍ਰੇਸ਼ਨ ਐਡਵਾਈਸ ਪ੍ਰੋਵਾਈਡ ਕਰਨ ਲਈ ਸੋ ਇਸ ਕਰਕੇ ਉਹ ਜਦੋਂ ਅਸੀਂ ਕਹਿੰਦੇ ਹਾਂ ਕਿ ਇਹ ਜਿਹੜੇ ਕਰਪਟ ਏਜੰਟ ਨੇ ਇਹਨਾਂ ਨੂੰ ਲਾਇਸੈਂਸ ਕਰਨਾ ਚਾਹੀਦਾ ਰੈਗੂਲੇਟ ਕਰਨਾ ਚਾਹੀਦਾ ਉਹ ਇਸ ਲਈ ਅਸੀਂ ਕਹਿੰਦੇ ਹਾਂ ਸੋ ਇਸ ਲਈ ਇੱਥੋਂ ਦੇ ਇਮੀਗ੍ਰੇਸ਼ਨ ਮਹਿਕਮੇ ਦਾ ਸਰਕਾਰ ਦਾ ਉਹਨਾਂ ਏਜੰਟਸ ਤੇ ਕੋਈ ਕੰਟਰੋਲ ਨਹੀਂ ਹੈ
ਔਰ ਜਦੋਂ ਇਹ ਸਾਰਾ ਐਜੂਕੇਸ਼ਨ ਦਾ ਗੋਰਖ ਧੰਦਾ ਸ਼ੁਰੂ ਹੋਇਆ ਹੈ ਸਰਕਾਰ ਵੱਲੋਂ ਉਹ ਜਿਹੜੀ ਗੋਲਮੇਜ ਕਾਨਫਰੰਸ ਕੀਤੀ ਗਈ ਆ ਉਹਦੇ ਵਿੱਚ ਇਹਨਾਂ ਦਾ ਇਹ ਗੱਲ ਸਾਹਮਣੇ ਆਈ ਸੀ ਕਿ ਉਹਨਾਂ ਨੂੰ ਲਾਇਸੈਂਸ ਕੀਤਾ ਜਾਵੇ ਕਿ ਨਹੀਂ ਪਰ ਲਾਇਸੈਂਸ ਕਰਨ ਵਾਸਤੇ ਕਿਉਂਕਿ ਉਹਦਾ ਖਰਚਾ ਬਹੁਤ ਜ਼ਿਆਦਾ ਸੀ ਇਸ ਕਰਕੇ ਇਹਨਾਂ ਨੇ ਫੈਸਲਾ ਲਿਆ ਕਿ ਉਹਨਾਂ ਨੂੰ ਲਾਇਸੈਂਸ ਕਰਨ ਦੀ ਕੋਈ ਲੋੜ ਨਹੀਂ
ਹਾਂਜੀ ਇਹ ਸਟੀਵਨ ਜੋਇਸ ਦੇ ਟਾਈਮ ਦੀ ਗੱਲ ਹੈ ਜਿਹੜੀ ਪਿਛਲੀ ਨੈਸ਼ਨਲ ਸਰਕਾਰ ਸੀਗੀ ਉਹਨਾਂ ਦਾ ਸ਼ੁਰੂ ਕੀਤਾ ਹੋਇਆ ਔਰ ਉਹਨਾਂ ਦਾ ਖਲਾਰਾ ਪਾਇਆ ਹੋਇਆ ਤੋ ਹੁਣ ਵਾਲੀ ਸਰਕਾਰ ਵੀ ਕੋਈ ਇਹਨਾਂ ਦੀ ਲੱਗਦਾ ਨਹੀਂ ਇਰਾਦਾ ਉਹਨਾਂ ਏਜੰਟਸ ਨੂੰ ਲਾਇਸੈਂਸ ਕਰਨ ਦਾ ਤੋ ਉਹ ਜਿਹੜੇ ਏਜੰਟ ਉਹ ਆਪਣੇ ਉਹਨਾਂ ਨੇ ਇੱਕ ਗੁੰਮਰਾਹ ਕਰਦੇ ਨੇ ਉਹ ਤਕਰੀਬਨ ਸਾਰੇ ਜਿਹੜੇ ਉਹ ਕਰਪਟ ਏਜੰਟ ਨੇ ਸੁਪਨੇ ਦਿਖਾਏ ਜਾਂਦੇ ਨੇ ਕਿ ਤੁਹਾਨੂੰ ਇਹ ਵਾਲੇ ਕੋਰਸ 'ਚ ਤੁਸੀਂ ਐਡਮਿਸ਼ਨ ਲੈ ਲਓ ਇਹ ਵਾਲੇ ਕਾਲਜ ਜਾ ਕੇ ਪੜ੍ਹੋ ਉੱਥੇ ਜਾ ਕੇ ਜਦੋਂ ਤੁਸੀਂ ਕੁਆਲੀਫਾਈ ਕਰ ਜੋਬ ਕਰਦੇ ਹਾਂ ਵੀ ਤੁਸੀਂ 20 ਆਵਰਸ ਵੀਕ ਕੰਮ ਕਰ ਸਕਦੇ ਹੋ ਤੁਹਾਨੂੰ ਆਰਾਮ ਨਾਲ ਬੜੀ ਵਧੀਆ ਪੇ ਵਾਲੀ ਜੋਬ ਮਿਲ ਜਾਏਗੀ ਜਿਸ ਤਰ੍ਹਾਂ ਤੁਹਾਡੀ ਪੜ੍ਹਾਈ ਖਤਮ ਹੋਈ ਤੁਹਾਨੂੰ ਪੱਕੀ ਜੋਬ ਮਿਲ ਜਾਣੀ ਹੈ ਪੀ ਆਰ ਫਟਾਫਟ ਹੋ ਹੀ ਲਓ ਸੋ ਇਸ ਤਰ੍ਹਾਂ ਦੇ ਸੁਪਨੇ ਹਾਂਜੀ
ਔਰ ਜਿਸ ਤਰੀਕੇ ਦੇ ਜਿਹੜੇ ਕਾਲਜ ਨੇ ਜਿਹੜੇ ਸਟੈਂਡਰਡ ਦੇ ਜਿਹੜੇ ਵਧੀਆ ਕਾਲਜ ਨੇ ਕਿਉਂਕਿ ਉਹਨਾਂ ਦੀ ਇੱਕ ਤੇ ਫੀਸ ਵੀ ਜ਼ਿਆਦਾ ਤੇ ਉਹਨਾਂ ਦਾ ਕਮਿਸ਼ਨ ਵੀ ਘੱਟ ਮਿਲਦਾ ਉਧਰ ਨਹੀਂ ਸੀ ਪਾਇਆ ਜਾਂਦਾ ਜਦਕਿ ਜਿਹੜੇ
ਸਬ ਸਟੈਂਡਰਡ
ਕਾਲਜ ਜਿਹੜੇ ਹਿੰਦੁਸਤਾਨੀਆਂ ਵਾਸਤੇ ਤੇ ਹਿੰਦੁਸਤਾਨੀਆਂ ਵੱਲੋਂ ਖੁੱਲੇ ਹੋਏ ਸੀਗੇ ਜਿਹੜੇ ਹੁਣ ਲਗਭਗ ਸਾਰੇ ਬੰਦ ਹੋ ਚੁੱਕੇ
ਕਾਫੀ ਸਾਰੇ ਬੰਦ ਕਰ ਚੁੱਕੇ
ਜਿਹੜਾ ਇੱਕ ਛੋਟੇ ਛੋਟੇ ਕਮਰਿਆਂ ਦੇ ਵਿੱਚ ਇੱਕ ਅਕੈਡਮੀਆਂ ਤੇ ਕਾਲਜ ਬਣਾਏ ਹੋਏ ਸੀਗੇ ਉਹਨਾਂ ਨਾਲ ਕਮਿਸ਼ਨ ਬਹੁਤ ਜ਼ਿਆਦਾ ਸੀਗਾ ਏਜੰਟਾਂ ਦਾ
ਸੋ ਉਹੋ ਜਿਹੇ ਕਾਲਜਿਸ ਚ ਐਡਮਿਸ਼ਨ ਦਵਾ ਕੇ ਸੋ ਉਹ ਵਿਦਿਆਰਥੀ ਇੱਥੇ ਆਏ ਤੋ ਜਿਹੜੇ ਉਹਦੇ ਕਮਿਸ਼ਨ ਚੋਂ ਵੀ ਇਸ ਤਰ੍ਹਾਂ ਕਿ ਔਨ ਐਵਰੇਜ ਇੱਕ ਵਿਦਿਆਰਥੀ ਸਾਲ ਚ 20 to 30,000 ਡਾਲਰ ਨਿਊਜ਼ੀਲੈਂਡ ਚ ਖਰਚਦਾ ਹੈ ਉਹ ਕੱਲਾ ਕਾਲਜ ਨਹੀਂ ਬਾਕੀ ਵੀ ਸਾਰਾ ਜਿਹੜਾ ਰਹਿਣ ਸਹਿਣ ਦਾ ਖਰਚਾ ਉਹ ਸਾਰਾ ਕੁਛ ਪਾ ਕੇ ਤੋ ਜਿਹੜੀ ਤੋਂ ਕਾਲਜ ਦੀ ਫੀਸ ਹੈ ਉਹ ਕਾਫੀ ਸਾਰੇ ਕਾਲਜਸ ਦੀ ਸੈਟਿੰਗ ਏਜੰਟਸ ਨਾਲ ਇਸ ਤਰ੍ਹਾਂ ਹੈ ਕਿ ਜੋ ਇੱਕ ਵਿਦਿਆਰਥੀ ਨੇ ਪੇ ਕੀਤਾ ਉਹਦੇ ਚੋਂ 50-60% ਤੱਕ ਏਜੰਟ ਨੂੰ ਕਮਿਸ਼ਨ ਜਾਂਦਾ
ਸੋ ਉਹਨਾਂ ਦੇ ਵਾਸਤੇ ਜਿਹੜੀ ਹਰ ਇੱਕ ਐਪਲੀਕੇਸ਼ਨ ਸਕਸੈਸਫੁਲ ਹੋਣੀ ਬਹੁਤ ਜ਼ਰੂਰੀ ਹੈ
ਹਾਂ ਉਹ ਉਹਦੇ ਚੋਂ ਕਮਿਸ਼ਨ ਦੇ
ਜਿੱਦਾਂ ਵੀ ਕਿਵੇਂ ਉਹਨਾਂ ਦੀ ਉਹਨਾਂ ਨੂੰ ਭੇਜਿਆ ਜਾਵੇ
ਸੋ ਉਹਦੇ ਵਿੱਚ ਇਹ ਹੈ ਕਿ ਵਿਦਿਆਰਥੀਆਂ ਨੇ ਜਿਹੜੀ ਉਹ ਇੰਟਰਨੈਸ਼ਨਲ ਫੀਸ ਇੱਥੇ ਪੇ ਕਰਨੀ ਹੈ ਪਰ ਉਹਦੇ ਨਾਲ ਨਾਲ ਜਿੰਨਾ ਸਮਾਂ ਵਿਦਿਆਰਥੀ ਨੇ ਇੱਥੇ ਰਹਿਣਾ ਹੈ ਉਹ ਉਹਨਾਂ ਨੂੰ ਫੰਡਸ ਸ਼ੋ ਕਰਨ ਦੀ ਲੋੜ ਹੈ 15,000 New Zealand dollars ਸਾਲ ਦਾ ਹੁੰਦਾ ਕਿ ਉਹ ਵਿਦਿਆਰਥੀ ਨੇ ਇੱਥੇ ਆਉਣ ਤੋਂ ਪਹਿਲਾਂ ਉਹ ਸ਼ੋ ਕਰਨਾ ਕਿ ਮੇਰੇ ਕੋਲ ਇੱਕ ਸਾਲ ਜਾਂ ਜਿੰਨਾ ਵੀ ਸਮਾਂ ਰਹਿਣ ਵਾਸਤੇ ਸਰਮਾਇਆ ਹੈ ਸੋ ਮੈਂ ਸਰਵਾਈਵ ਫਾਈਨੈਂਸ਼ਲੀ ਕਰ ਸਕੂੰਗਾ ਸੋ ਉਹ ਜਿਹੜਾ ਸਿਸਟਮ ਹੈ ਦੇਖੋ ਅਸੀਂ ਜਿਹੜੇ ਬਹੁਤ ਮੀਡੀਓਕਰ ਜਾਂ ਗਰੀਬ ਪਿਛੋਕੜ ਤੋਂ ਪਰਿਵਾਰਾਂ ਤੋਂ ਆਉਂਦੇ ਆ ਸਾਡੇ ਕੋਲ ਅਗਰ ਜੇ ਇੰਨਾ ਸਰਮਾਇਆ ਇਸ ਤਰ੍ਹਾਂ ਹੀ ਪਿਆ ਹੋਵੇ ਅਸੀਂ ਉੱਥੇ ਆਪਣੇ ਦੇਸ਼ ਹੀ ਰਹਿ ਕੇ ਕੋਈ ਚੰਗਾ ਕਾਰੋਬਾਰ ਖੋਲ ਲਈਏ ਕੁਛ ਕਰ ਲਈਏ ਅਸੀਂ ਇੱਥੇ ਕਿਉਂ ਆਈਏ ਸੋ ਬਹੁਤ ਵੱਡੀ ਗਿਣਤੀ ਵਿਦਿਆਰਥੀਆਂ ਦੀ ਇਸ ਤਰ੍ਹਾਂ ਹੈ ਕਿ ਜਿਨ੍ਹਾਂ ਨੂੰ ਉਹ ਜਾਂ ਤੇ ਆਪਣਾ ਕੋਈ ਐਸੈਟ ਵੇਚ ਕੇ ਕੋਈ ਜਿਹੜੀ ਉਹਨਾਂ ਦੀ ਜ਼ਮੀਨ ਹੈ ਉਹ ਗਹਿਣੇ ਰੱਖ ਕੇ ਜਾਂ ਵੇਚ ਕੇ ਜਾਂ ਬੈਂਕਾਂ ਤੋਂ ਕਰਜ਼ਾ ਚੱਕ ਕੇ ਜਾਂ ਪਰਿਵਾਰਾਂ ਤੋਂ ਦੋਸਤਾਂ ਮਿੱਤਰਾਂ ਕੋਲੋਂ ਕਰਜ਼ਾ ਲੈ ਕੇ ਉਹ ਫਿਰ ਉਹ ਫੰਡ ਸ਼ੋ ਕਰਕੇ ਇੱਥੇ ਆਉਂਦੇ ਨੇ ਤੋ ਜਿਹੜੇ ਵਿਦਿਆਰਥੀ ਸਾਡੇ ਨਾਲ ਜੁੜੇ ਹੋਏ ਸੀਗੇ ਉਹਨਾਂ ਵਿੱਚ ਤਾਂ ਦੋ ਤਿੰਨ ਇਸ ਤਰ੍ਹਾਂ ਦੇ ਵੀ ਸੀਗੇ ਜਿਨ੍ਹਾਂ ਨੇ ਐਕਚੁਲੀ ਕਰਜ਼ਾ ਨਹੀਂ ਲਿਆ ਉਹਨਾਂ ਦੇ ਮਾਪਿਆਂ ਕੋਲ ਇੰਨੀ ਪੂੰਜੀ ਸੀ ਤੇ ਉਹਨਾਂ ਨੇ ਖੁਦ ਉਹ ਪੈਸੇ ਆਪਣੇ ਅਕਾਊਂਟ ਚੋਂ ਸ਼ੋ ਕੀਤੇ ਪਰ ਬਾਕੀ ਜਿਹੜੇ ਸਨ ਉਹਨਾਂ ਕੋਲ ਨਹੀਂ ਸੀ ਤੇ ਉਹਨਾਂ ਨੇ ਕਰਜ਼ਾ ਲਿਆ ਤੋ ਮਤਲਬ ਕਿ ਕਿਸੇ ਵੀ ਵਿਦਿਆਰਥੀ ਨੇ ਉਹ ਗਲਤ ਤਰੀਕੇ ਨਾਲ ਉਹ ਪੈਸੇ ਸ਼ੋ ਨਹੀਂ ਕੀਤੇ ਉਹ ਸਹੀ ਢੰਗ ਨਾਲ ਹੀ ਉਹਨਾਂ ਕੋਲ ਸਾਰਿਆਂ ਕੋਲ ਉਹ ਸੀ ਚਾਹੇ ਉਹ ਕਰਜ਼ਾ ਹੈ ਚਾਹੇ ਉਹਨਾਂ ਕੋਲ ਆਪ ਉਹ ਪੈਸੇ ਪਏ ਨੇ ਪਰ ਜਿਹੜੇ ਏਜੰਟ ਨੇ ਉਹ ਧੋਖਾ ਕਿਸ ਤਰ੍ਹਾਂ ਕਰਦੇ ਨੇ ਇਸ ਚੀਜ਼ ਦਾ ਉਹਨਾਂ ਕੋਲ ਅਗਰ $15,000 ਸ਼ੋ ਕਰਨਾ ਹੈ ਉਹਨਾਂ ਕੋਲ $15,000 ਹੈ ਵਾਕੇ ਫਿਜ਼ੀਕਲੀ ਹੈ ਤੇ ਉਹ ਕੀ ਕਰਦੇ ਨੇ ਅਗਰ ਭਾਰਤੀ ਜੀ ਨੇ ਇੱਥੇ ਐਡਮਿਸ਼ਨ ਲੈਣੀ ਹੈ ਉਹਨਾਂ ਨੇ ਤੁਹਾਡੇ ਨਾਂ ਦਾ ਅਕਾਊਂਟ ਖੋਲ ਕੇ ਉਹ $15,000 ਉਹਦੇ ਚ ਜਮ੍ਹਾਂ ਕਰਕੇ ਤੁਹਾਡੇ ਕਾਗਜ਼ ਬਣਾ ਕੇ ਤੁਹਾਡੀ ਐਪਲੀਕੇਸ਼ਨ ਨਾਲ ਅਟੈਚ ਕਰਦੇ ਉਸ ਤੋਂ ਬਾਅਦ ਅਗਰ ਅਨੂ ਨੇ ਐਡਮਿਸ਼ਨ ਲੈਣੀ ਹੈ ਉਹੀ $15,000 ਉਥੋਂ ਚੁੱਕ ਕੇ ਦੂਸਰੇ ਅਕਾਊਂਟ ਚ ਪਾ ਕੇ ਸੋ ਇਸ ਤਰ੍ਹਾਂ ਹੀ ਉਹ ਇੱਕ $15,000 ਦਾ ਉਹਨਾਂ ਕੋਲ ਲੰਪਸਮ ਹੈ ਉਹ ਮੂਵ ਅਰਾਊਂਡ ਕਰਦਾ ਰਹਿੰਦਾ ਸੋ ਉਹ ਜਿਹੜੇ ਇਹਦੇ ਚ ਜਿਹੜੇ ਬੈਂਕਾਂ ਵਾਲੇ ਨੇ ਭਾਰਤ ਚ ਉਹ ਵੀ ਕਰਪਟ ਉਹਨਾਂ ਦੇ ਨਾਲ ਮਿਲੇ ਹੋਏ ਨੇ ਏਜੰਟਸ ਕਿਉਂਕਿ ਅਦਰਵਾਈਜ਼ ਇਹ ਧੋਖਾਧੜੀ ਨਹੀਂ ਹੋ ਸਕਦੀ ਤੋ ਇਸ ਤਰ੍ਹਾਂ
ਜਿਹੜੀ ਨਿਊਜ਼ੀਲੈਂਡ ਸਰਕਾਰ ਜਿਹੜੀ ਆਪਣੀ ਇਨਵੈਸਟੀਗੇਸ਼ਨ ਆ
ਉਹ ਵੀ ਮੈਂ ਦੱਸਦੀ ਹਾਂ ਸੋ ਇਹਦੇ ਚ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਦੋ ਕੁ ਵਿਦਿਆਰਥੀ ਤਾਂ ਇਸ ਤਰ੍ਹਾਂ ਦੇ ਸੀਗੇ ਜਿਨ੍ਹਾਂ ਦੇ ਉਹ ਡਾਕੂਮੈਂਟ ਜਿਹੜਾ ਲੋਨ ਦਾ ਆ $15,000 ਦਾ ਜਿਹੜੇ ਬੈਂਕ ਤੋਂ ਉਹ ਕਾਗਜ਼ਾਤ ਅਟੈਚ ਕੀਤੇ ਗਏ ਉਹ ਬਾਅਦ ਚ ਜਦੋਂ ਇੱਥੇ ਸਾਰੀ ਤਫਤੀਸ਼ ਹੋਈ ਗੱਲਬਾਤ ਕਿਉਂਕਿ ਇਹ ਵਿਦਿਆਰਥੀਆਂ ਨੂੰ ਉਦੋਂ ਇਹ ਨਹੀਂ ਦੱਸਿਆ ਗਿਆ ਸੋ ਉਹਨਾਂ ਦੀ ਸਹਿਮਤੀ ਤੋਂ ਬਿਨਾਂ ਇਹ ਕੰਮ ਕੀਤਾ ਏਜੰਟਸ ਨੇ ਕਿਉਂਕਿ ਉੱਥੇ ਨੋਰਮਲ ਤਰੀਕਾ ਕੀ ਹੈ ਕਿ ਜਿਹੜਾ ਬਲੈਂਕ ਖਾਲੀ ਐਪਲੀਕੇਸ਼ਨ ਫਾਰਮ ਹੈ ਇਮੀਗ੍ਰੇਸ਼ਨ ਦਾ ਵੀਜ਼ੇ ਦਾ ਉਹ ਵਿਦਿਆਰਥੀਆਂ ਨੂੰ ਦੇ ਦਿੱਤਾ ਜਾਂਦਾ ਉੱਥੇ ਦਸਖਤ ਕਰਾ ਲਏ ਜਾਂਦੇ ਨੇ ਬਾਅਦ ਚ ਉਹ ਏਜੰਟ ਆਪੇ ਜੋ ਮਰਜ਼ੀ ਉਹਦੇ ਚ ਇਨਫੋਰਮੇਸ਼ਨ ਫਿਲ ਕਰਦਾ ਜੋ ਮਰਜ਼ੀ ਡਾਕੂਮੈਂਟ ਅਟੈਚ ਕਰਦਾ
ਇਹਦੇ ਵਿੱਚ ਮੈਂ ਹੋਰ ਐਡ ਕਰਨਾ ਚਾਹੁੰਦਾ ਕਿ ਜੇ ਮੰਨ ਲਓ ਇਹਨਾਂ ਨੂੰ ਪਤਾ ਲੱਗ ਗਿਆ ਸੀਗਾ ਸਰਕਾਰ ਨੂੰ ਵੀ ਧੋਖਾਧੜੀ ਹੋ ਗਈ ਹੈ ਹਨਾ ਇਹ ਆਪ ਤੇ ਤੁਸੀਂ ਉਹ ਜਿਹੜੇ ਵਿਦਿਆਰਥੀ ਸੀਗੇ ਆਪਣਾ ਕੋਰਸ ਕਰ ਰਹੇ ਨੇ ਉਹਨਾਂ ਨੂੰ ਕੁਛ ਨਹੀਂ ਦੱਸਿਆ ਗਿਆ ਜਦੋਂ ਉਹਨਾਂ ਨੇ ਆਪਣੀ ਐਪਲੀਕੇਸ਼ਨ ਲਾਈ ਹੈ ਵਰਕ ਵੀਜ਼ੇ ਵਾਸਤੇ ਜਾਂ ਸਟੱਡੀ ਵਧਾਉਣ ਵਾਸਤੇ ਉਦੋਂ ਉਹਨਾਂ ਨੂੰ ਕਿਹਾ ਗਿਆ
ਪਹਿਲੇ ਕੁਛ ਨਹੀਂ
ਪਹਿਲਾਂ ਆਪਣਾ ਤੁਸੀਂ ਮਤਲਬ ਧੋਖਾ ਇੱਕ ਵਾਰੀ ਨਹੀਂ
ਬਾਰ ਬਾਰ ਸੋ ਉਹ ਜਿਹੜੇ ਦੋ ਤਿੰਨ ਵਿਦਿਆਰਥੀ ਤਾਂ ਇਸ ਤਰ੍ਹਾਂ ਦੇ ਸੀਗੇ ਕਿ ਉਹ ਜਿਹੜੇ ਬੈਂਕ ਤੋਂ ਨਕਲੀ ਕਾਗਜ਼ ਉਹ ਕਹਿੰਦੇ ਸਾਡਾ ਇਸ ਬੈਂਕ ਚ ਕਦੀ ਕੋਈ ਅਕਾਊਂਟ ਹੀ ਨਹੀਂ ਹੋਇਆ ਅੱਜ ਤੱਕ ਸੋ ਇਹ ਸਾਡੇ ਲੋਨ ਦੇ ਉਹ ਕਾਗਜ਼ ਕਿਸ ਤਰ੍ਹਾਂ ਆ ਗਏ ਇਸ ਬੈਂਕ ਚੋਂ ਦੋ ਜਿਹੜੇ ਮੈਂ ਦੱਸ ਰਹੀ ਹਾਂ ਉਹ ਕਹਿੰਦਾ ਕਿ ਮੈਨੂੰ ਲੋਨ ਲੈਣ ਦੀ ਜ਼ਰੂਰਤ ਹੀ ਨਹੀਂ ਸੀ ਕਿ ਮੇਰੇ ਫਾਦਰ ਨੇ ਪੱਲਿਓਂ ਪੈਸੇ ਬਕਾਇਦਾ ਦਿੱਤੇ ਆ ਸੋ ਕਿ ਇਹੋ ਜਿਹੇ ਉਹਦੇ ਚ ਵੀਕਨੈਸਿਸ ਲੂਪ ਹੋਲ ਸੀਗੇ ਜਿਹਦੇ ਤੋਂ ਸਾਫ਼ ਸੀਗਾ ਕਿ ਇਹ ਵਿਦਿਆਰਥੀਆਂ ਨੇ ਜਾਣ ਬੁੱਝ ਕੇ ਜਾਂ ਈਵਨ ਅਣਜਾਣੇ ਚ ਵੀ ਕੋਈ ਸਕੈਮ ਇਹਨਾਂ ਨੇ ਨਹੀਂ ਕੀਤਾ ਏਜੰਟਸ ਦਾ ਔਰ ਇਹਦੇ ਚ ਇਹ ਸੋ ਇਹ May-June 2016 ਚ ਗੱਲ ਨਿਕਲਦੀ ਹੈ ਉਸ ਤੋਂ ਪਹਿਲਾਂ ਇਮੀਗ੍ਰੇਸ਼ਨ ਨਿਊਜ਼ੀਲੈਂਡ ਦਾ ਜਿਹੜਾ ਮੁੰਬਈ ਚ ਦਫ਼ਤਰ ਹੈ ਉਹ ਹੈਦਰਾਬਾਦ ਰੀਜਨ ਦੀ ਇਨਵੈਸਟੀਗੇਸ਼ਨ ਕਰਦੇ ਨੇ ਏਜੰਟਸ ਦੀ ਮਤਲਬ ਉਹ ਰਿਪੋਰਟ ਜਿਹੜੀ ਹੈ ਉਹ ਉਹਨਾਂ ਦੀ ਇਨਵੈਸਟੀਗੇਸ਼ਨ ਇਹ ਇਹਨਾਂ ਸਟੂਡੈਂਟਸ ਨੂੰ ਪਨਿਸ਼ ਕਰਨ ਤੋਂ ਪਹਿਲਾਂ ਹੋ ਚੁੱਕੀ ਹੈ ਸੋ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੂੰ ਪਤਾ ਹੈ ਕਿ ਇਹ ਧੋਖਾ ਇਹ ਸਕੈਮ ਚੱਲ ਰਿਹਾ ਔਰ ਕਿਸ ਤਰ੍ਹਾਂ ਹੁੰਦਾ ਹੈ ਸੋ ਉਹ ਰਿਪੋਰਟ ਪਬਲਿਕ ਡੋਮੇਨ ਚ ਪਈ ਹੈ ਉਸ ਵਕਤ ਜਿਹੜੇ ਹੁਣ ਇਮੀਗ੍ਰੇਸ਼ਨ ਮਿਨਿਸਟਰ ਨੇ ਈਅਨ ਲੀਸ ਗੈਲੋਵੇ ਉਹਨਾਂ ਨੇ ਇਹ ਰਿਪੋਰਟ ਜਨਤਕ ਕਰਵਾਈ ਸੀ OIA ਦੇ ਥਰੂ ਤੋ ਉਸ ਰਿਪੋਰਟ ਚ 57 ਦੇ ਕਰੀਬ ਏਜੰਟਸ ਜਿਹੜੇ ਕਿ ਹੈਦਰਾਬਾਦ ਸਿਟੀ ਦੇ ਨੇ ਔਰ ਕਾਲਜਿਸ ਦੇ ਵੀ ਨਾਂ ਲਿਖੇ ਹੋਏ ਨੇ ਜਿਨ੍ਹਾਂ ਦੇ ਨਾਲ ਉਹ ਏਜੰਟ ਅਟੈਚਡ ਨੇ ਔਰ ਇਹ ਸਾਰਾ ਖੁਲਾਸਾ ਉਹਦੇ 'ਚ ਕੀਤਾ ਹੋਇਆ ਕਿ ਇਹ ਸਕੈਮ ਚੱਲ ਰਿਹਾ ਔਰ ਇਸ ਤਰ੍ਹਾਂ ਕੀਤਾ ਜਾਂਦਾ ਉਹਦੇ 'ਚ ਬਕਾਇਦਾ ਉਹ ਟੈਕਨੀਕਲ ਪੁਆਇੰਟਸ ਵੀ ਲਿਖੇ ਨੇ ਕਿ ਉਹ ਕਿਸ ਤਰ੍ਹਾਂ ਉਹ ਕਰ ਲੈਂਦੇ ਨੇ ਲੋਨ ਜਿਹੜਾ ਜਾਲੀ ਲੋਨ ਦੀ ਡਿਸਬਰਸਮੈਂਟ ਕਿਸ ਤਰ੍ਹਾਂ ਕਰਾ ਲੈਂਦੇ ਨੇ ਉਹਦੇ 'ਚੋਂ ਅਗਰ ਜੇ ਨਾਂ ਕਿਸੇ ਦਾ ਨਹੀਂ ਲਿਖਿਆ ਤਾਂ ਜਿਹੜੇ ਬੈਂਕਸ ਨੇ ਉੱਥੇ ਇੰਡੀਆ ਉਹਨਾਂ ਦਾ ਕਿਸੇ ਦਾ ਨਾਮ ਨਹੀਂ ਲਿਖਿਆ ਹੋਇਆ ਤੋ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੂੰ ਪਤਾ ਸੀ ਕਿ ਕੌਣ ਧੋਖਾ ਕਰ ਰਿਹਾ ਪਰ ਫਿਰ ਵੀ ਉਹਨਾਂ ਨੇ ਜਿਹੜੇ ਐਕਚੁਲੀ ਉਹ ਧੋਖੇ ਦਾ ਸ਼ਿਕਾਰ ਹੋ ਰਹੇ ਨੇ ਉਹਨਾਂ ਨੂੰ ਸਜ਼ਾ ਦਿੱਤੀ ਤੋ ਉਹ ਜਿਹੜੇ ਡਿਪੂਟੇਸ਼ਨ
ਬਾਰ ਬਾਰ ਅਸੀਂ ਗੱਲ ਇਹ ਬੜੇ ਅਫਸੋਸ ਨਾਲ ਕਹਿੰਦੇ ਹਾਂ ਕਿ ਇੱਕ ਪਾਸੇ ਉਸ ਵੇਲੇ ਦੀ ਸਰਕਾਰ ਦਾਵਾ ਕਰਦੀ ਸੀ ਕਿ 6 ਬਿਲੀਅਨ ਡਾਲਰ ਦਾ ਅਸੀਂ ਬਿਜ਼ਨਸ ਕਰ ਰਹੇ ਹਾਂ
5-6
ਬਿਲੀਅਨ ਡਾਲਰ ਦਾ
ਸਾਲ ਦਾ ਹਾਂ ਇੰਟਰਨੈਸ਼ਨਲ ਐਜੂਕੇਸ਼ਨ
ਤੋਂ ਉਸ ਤੋਂ ਬਾਅਦ ਵਿਦਿਆਰਥੀ ਕਰਜ਼ਾ ਲੈ ਕੇ ਜਾਂ ਜ਼ਮੀਨ ਗਹਿਣੇ ਰੱਖ ਕੇ ਭਾਰਤ ਤੋਂ ਪੰਜਾਬ ਤੋਂ ਇੱਥੇ ਆ ਰਹੇ ਨੇ ਇੱਥੇ ਆ ਕੇ 3-4 ਡਾਲਰ ਤੇ ਬਹੁਤ ਘੱਟ ਵੇਤਨ ਤੇ ਕੰਮ ਕਰ ਰਹੇ ਨੇ ਇਸ ਮੁਲਕ ਨੂੰ ਚਲਾ ਰਹੇ ਨੇ ਮਤਲਬ ਹਰ ਇੱਕ ਸਟੈਪ ਦੇ ਵਿੱਚ ਉਹ ਲੂਜ਼ ਕਰ ਰਹੇ ਨੇ ਤੇ ਸਰਕਾਰ ਤੇ ਜਿਹੜੇ ਇੱਥੇ ਦੇ ਕਾਲਜ ਸੀਗੇ ਉਹ ਮੁਨਾਫਾ ਕਮਾ ਰਹੇ ਤੇ ਏਜੰਟ
ਤਿੰਨ ਪਾਰਟੀਆਂ ਆਪਸ ਦੇ ਵਿੱਚ ਲੜੀਆਂ ਹੋਈਆਂ ਨੇ ਔਰ ਤੁਸੀਂ ਜਿਹੜੀ ਗੱਲ ਕਹੀ ਹੈ ਕਿ
ਸਰਕਾਰ ਜਿਹੜੀ ਸੀਗੀ ਉਹਨੂੰ ਵੀ ਅਸੀਂ ਮਿਲੀ ਭੁਗਤ ਕਹਾਂਗੇ
ਬਿਲਕੁਲ
ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿਉਂਕਿ ਉਹ ਵੀ ਟਾਈਮ ਆਇਆ ਸੀਗਾ ਜਦੋਂ ਬਿਨਾਂ ਆਈਐਲਟਸ ਤੋਂ ਵਿਦਿਆਰਥੀ ਜਿਹੜੇ
ਇੱਥੇ ਆਉਣ ਦਿੱਤੇ ਗਏ
ਆ ਔਰ ਅਸੀਂ ਬਾਰ ਬਾਰ ਇਹ ਗੱਲ ਕਹਿੰਦੇ ਹਾਂ ਕਿ ਇਹ ਸਾਰਾ ਕੁਛ ਪਲਾਨ ਦੇ ਥਰੂ ਹੋਇਆ ਇੱਕ ਘੱਟ ਵੇਤਨ ਦੇ ਉੱਪਰ ਕਰਨ ਵਾਲੇ ਇੱਕ ਮਜ਼ਦੂਰ ਜਿਹੜੇ ਹਿੰਦੁਸਤਾਨ ਤੋਂ ਮੰਗਾਏ ਗਏ ਨੇ ਉਹਨਾਂ ਦਾ ਸ਼ੋਸ਼ਣ ਐਨੀਵੇ ਸੋ ਜੀ ਇਹਦੇ ਵਿੱਚ ਹਾਂਜੀ ਤੁਸੀਂ
ਅੱਗੇ ਜਿਹੜੀ ਮੈਂ ਫਿਰ ਉਸ ਤੋਂ ਬਾਅਦ ਜਿਹੜਾ ਕਿ ਉਹ ਵਿਦਿਆਰਥੀਆਂ ਨੇ ਇੱਥੇ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੂੰ ਇਨਵੈਸਟੀਗੇਸ਼ਨ ਚ ਮਦਦ ਕਰਨ ਦੀ ਵੀ ਤਜਵੀਜ਼ ਪੇਸ਼ ਕੀਤੀ ਕਿ ਅਸੀਂ ਵਾਲੰਟੀਅਰਲੀ ਇਹ ਤੁਹਾਡੀ ਮਦਦ ਕਰਨਾ ਚਾਹੁੰਦੇ ਹਾਂ ਕਿ ਇਹ ਜਿਹੜੇ ਉਹ ਪਿੱਛੇ ਏਜੰਟ ਬੈਠੇ ਨੇ ਉਹਨਾਂ ਦੀ ਪੂਰੀ ਤਫਤੀਸ਼ ਹੋਵੇ ਤੋ ਉਹ ਤਾਂ ਨਹੀਂ ਮੰਨੇ ਇਮੀਗ੍ਰੇਸ਼ਨ ਨਿਊਜ਼ੀਲੈਂਡ ਵਾਲੇ ਤੋ ਉਹ ਜਿਹੜੇ ਏਜੰਟ ਜਿਨ੍ਹਾਂ ਨੇ ਧੋਖਾਧੜੀ ਕੀਤੀ ਜਿਨ੍ਹਾਂ ਦੇ ਨਾਂ ਲਿਖੇ ਹੋਏ ਸੀਗੇ ਉਹ ਰਿਪੋਰਟ 'ਚ ਜਿਹਦੀ ਮੈਂ ਜ਼ਿਕਰ ਕੀਤਾ ਪਹਿਲਾਂ ਦੀ ਉਹ ਡਿਫਰੈਂਟ ਨਾਂ ਵਰਤ ਕੇ ਹਲੇ ਵੀ ਆਪਣੀਆਂ ਦੁਕਾਨਾਂ ਉਦਾਂ ਹੀ ਚਲਾ ਰਹੇ ਨੇ ਉਹ ਸਾਡੇ ਵਿਦਿਆਰਥੀਆਂ ਨੇ ਬਕਾਇਦਾ ਵੀਡੀਓ ਫੁਟੇਜ ਪੇਸ਼ ਕੀਤੀ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੂੰ ਕਿ ਆਹ ਦੇਖੋ ਪਰ ਉਹ ਵੀ ਕਿਤੇ ਕੋਈ ਅਸਰ ਨਹੀਂ ਹੋਇਆ ਕਿਸੇ ਤੇ ਉਸ ਤੋਂ ਬਾਅਦ ਫਿਰ ਵਿਦਿਆਰਥੀ ਸਾਡੇ ਸੰਪਰਕ ਚ ਜਦੋਂ ਆਏ ਨੇ ਤਾਂ ਅਸੀਂ ਉਸ ਵਕਤ ਜਿਹੜੇ ਇਮੀਗ੍ਰੇਸ਼ਨ ਮਿਨਿਸਟਰ ਸਨ ਮਾਈਕਲ ਵੁੱਡ ਹਾਊਸ ਉਹਨਾਂ ਨੂੰ ਇਹ ਦਰਖਾਸਤ ਕੀਤੀ ਕਿ ਇਹਨਾਂ ਦੀ ਸੁਣਵਾਈ ਕੀਤੀ ਜਾਵੇ
ਉਸ ਤੋਂ ਪਹਿਲਾਂ ਜਿਹੜੇ ਲੋਕਲ ਐਮ ਪੀ ਨੇ ਭਾਰਤੀ ਮੂਲ
ਹਾਂਜੀ ਹਾਂ ਉਹ ਉਹਨਾਂ ਦੀ ਵੀ ਗੱਲ ਕਰਨੀ ਜ਼ਰੂਰੀ ਹੈ ਕਿਉਂਕਿ ਸਾਡੇ ਜਿਹੜੇ ਵਿਦਿਆਰਥੀ ਨੇ ਉਹ ਖੁਦ ਆਪਣੇ ਤੌਰ ਤੇ ਕਮਲਜੀਤ ਬਖਸ਼ੀ ਜਿਹੜੇ ਨੈਸ਼ਨਲ ਪਾਰਟੀ ਤੋਂ ਲਿਸਟ ਐਮ ਪੀ ਨੇ ਪਰਮਜੀਤ ਪਰਮਾਰ ਜਿਹੜੇ ਕਿ ਨੈਸ਼ਨਲ ਪਾਰਟੀ ਤੋਂ ਲਿਸਟ ਐਮ ਪੀ ਨੇ ਦੋਨਾਂ ਨਾਲ ਰਾਬਤਾ ਕਰ ਚੁੱਕੇ ਸੀ ਔਰ ਦੋ ਕੁ ਵਿਦਿਆਰਥੀ ਤਾਂ ਕਮਲਜੀਤ ਬਖਸ਼ੀ ਹੋਰਾਂ ਨੂੰ ਮਿਲ ਵੀ ਚੁੱਕੇ ਸੀ ਜਿਹੜਾ ਕਿ ਹੁਣ ਉਹ ਬਾਰ ਬਾਰ ਬਖਸ਼ੀ ਸਾਹਿਬ ਉਸ ਗੱਲ ਤੋਂ ਇਨਕਾਰੀ ਹੁੰਦੇ ਨੇ ਕਿ ਮੈਨੂੰ ਕੋਈ ਮਿਲਣ ਹੀ ਨਹੀਂ ਆਇਆ ਮੈਨੂੰ ਕਿਸੇ ਨੇ ਕਿਹਾ ਹੀ ਨਹੀਂ ਕਿ ਮਦਦ ਦੀ ਲੋੜ ਹੈ ਤੋ ਉਹਨਾਂ ਦਾ ਮੇਰਾ ਖਿਆਲ ਹੈ ਅਪੁਆਇੰਟਮੈਂਟਸ ਰਜਿਸਟਰ ਦਫ਼ਤਰ 'ਚ ਜਾ ਕੇ ਅਗਰ ਚੈੱਕ ਕਰੋਗੇ ਕਿਤੇ ਨਾ ਕਿਤੇ ਲੱਭ ਜਾਏਗੀ ਐਟਲੀਸਟ ਦੋ ਵਿਦਿਆਰਥੀ ਉਹਨਾਂ ਨੂੰ ਮਿਲ ਕੇ ਆਏ ਸਨ ਸਾਡੇ ਸੰਪਰਕ 'ਚ ਆਉਣ ਤੋਂ ਪਹਿਲਾਂ ਮਤਲਬ ਕਿ ਉੱਥੋਂ ਉਹਨਾਂ ਨੂੰ ਕੋਈ ਸੈਟਿਸਫੈਕਟਰੀ ਕੋਈ ਰਿਸਪੋਂਸ ਨਹੀਂ ਮਿਲਿਆ
ਅਨੁਜੀ ਰਿਸਪੋਂਸ ਤੇ ਮਿਲਿਆ ਤੁਸੀਂ ਭੁੱਲ ਗਏ ਰਿਸਪੋਂਸ ਮਿਲਿਆ ਕਿ ਵਿਦਿਆਰਥੀਆਂ ਨੂੰ ਉਹਨਾਂ ਦੀ ਐਗਜ਼ਾਮਪਲ ਦਿੱਤੀ ਗਈ ਫੋਲਟੀ ਫ੍ਰਿਜਸ ਦੀ
ਉਹ ਕਾਫੀ ਬਾਅਦ ਚ ਆ ਕੇ ਗੱਲ ਹੁੰਦੀ ਕਾਫੀ ਬਾਅਦ ਚ ਆਉਂਦੀ ਹੈ ਇਹ ਸਾਡੇ ਸੰਪਰਕ ਚ ਆਉਣ ਤੋਂ ਪਹਿਲਾਂ ਜਦੋਂ ਇਹਨਾਂ ਨੇ ਕੋਸ਼ਿਸ਼ ਕੀਤੀ ਆਪਣੇ ਤੌਰ ਤੇ ਵਿਦਿਆਰਥੀਆਂ ਨੇ ਕਿ ਇਹ ਅਸੀਂ ਵੀ ਇੰਡੀਅਨ ਸਿਟੀਜ਼ਨ ਆ ਇਹ ਭਾਰਤੀ ਮੂਲ ਦੇ ਐਮ ਪੀ ਨੇ ਸੋ ਇਹ ਸ਼ਾਇਦ ਕੋਈ ਸਿੰਪਥੀ ਦਿਖਾਉਣਗੇ ਕਿਸੇ ਸਹਾਨੁਭੂਤੀ ਨਾਲ ਸਾਡੇ ਨਾਲ ਪੇਸ਼ ਆਉਣਗੇ ਪਰ ਉਹ ਇਸ ਤਰ੍ਹਾਂ ਦਾ ਕੁਛ ਵੀ ਨਹੀਂ ਹੋਇਆ ਉਲਟਾ ਉਹਨਾਂ ਨੂੰ ਕਹਿ ਦਿੱਤਾ ਗਿਆ ਕਿ ਨਹੀਂ ਤੁਹਾਨੂੰ ਇੱਥੋਂ ਦੇ ਕਾਨੂੰਨ ਨਾਲ ਜਿਹੜਾ ਉਹ ਅਵਾਇਡ ਕਰਨਾ ਪੈਣਾ ਤੋ ਖੈਰ ਉਸ ਤੋਂ ਬਾਅਦ ਫਿਰ ਜਦੋਂ ਸਾਡੇ ਸੰਪਰਕ 'ਚ ਆਏ ਅਸੀਂ ਕੋਸ਼ਿਸ਼ਾਂ ਕੀਤੀਆਂ ਕਿ ਜਿਹੜੇ ਇਮੀਗ੍ਰੇਸ਼ਨ ਮਿਨਿਸਟਰ ਨੇ ਉਹਨਾਂ ਦੇ ਨਾਲ ਇੱਕ ਅਸੀਂ ਡੈਲੀਗੇਸ਼ਨ ਬਣਾ ਕੇ ਪਹੁੰਚ ਕੀਤੀ ਕਿ ਉਹ ਸਾਨੂੰ ਮਿਲਣ ਦਾ ਮੌਕਾ ਦੇਣ ਤਾਂ ਕਿ ਅਸੀਂ ਗੱਲ ਉਹਨਾਂ ਕੋਲ ਰੱਖ ਸਕੀਏ ਔਰ ਉਹਨਾਂ ਨੂੰ ਇਹ ਦੱਸ ਸਕੀਏ ਕਿ ਇਹਦੇ ਐਕਚੁਲੀ ਜਿਹੜੇ ਇਮਕਾਨ ਇਹਦੇ ਇੰਪਲੀਕੇਸ਼ਨ ਕਿੰਨੇ ਵੱਡੇ ਨੇ ਔਰ ਇਹ ਸਿਰਫ 11 ਨਹੀਂ ਉਸ ਵਕਤ 300-350 ਦੇ ਕਰੀਬ ਵਿਦਿਆਰਥੀ ਦੱਸੇ ਜਾ ਰਹੇ ਸੀ ਜਿਹੜੇ ਪੀੜਤ ਸਨ ਇਸੇ ਮੁਸੀਬਤ ਤੋਂ
ਔਰ ਉਹਨਾਂ ਜੀ ਜਿਹੜਾ ਡੈਲੀਗੇਸ਼ਨ ਸੀਗਾ ਉਹ ਵੀ
ਹਾਂ ਕੋਈ ਆਮ ਲੋਕ ਨਹੀਂ ਸੀ
ਸਿਟੀ ਜਿਹੜੀ ਕੌਂਸਲ ਆਫ ਟ੍ਰੇਡ ਯੂਨੀਅਨ ਦੇ ਮੁਖੀ
ਹਾਂਜੀ ਮੁਖੀ ਔਰ ਉਸ ਤੋਂ ਬਾਅਦ ਇੱਥੋਂ ਦੇ ਜੁਡੀਸ਼ੀਅਲ ਸਿਸਟਮ ਦੇ ਹੈ ਨੇ ਇੱਕ ਰੋਡਨੀ ਹੈਰਿਸਨ ਕਿਊਸੀ ਜਿਹੜੇ ਕਿ ਅਲੱਗ ਅਲੱਗ ਕੇਸਿਸ ਦੇ ਜੱਜ ਬੈਠਦੇ ਨੇ ਉਹਨਾਂ ਨੇ ਵਾਲੰਟੀਅਰ ਖੁਦ ਕੀਤਾ ਸੀਗਾ ਕਿ ਮੈਂ ਡੈਲੀਗੇਸ਼ਨ ਚ ਸ਼ਾਮਲ ਹੋਊਂਗਾ ਉਹ ਉਸ ਤੋਂ ਬਾਅਦ ਜਿਹੜਾ ਇੱਥੋਂ ਦਾ ਕੈਥੋਲਿਕ ਚਰਚ ਹੈ ਉਹਨਾਂ ਦੇ ਜਿਹੜੇ ਆਗੂ ਨੇ ਫਿਰ ਉਸ ਤੋਂ ਬਾਅਦ ਯੂਨੀਟੇਰੀਅਨ ਚਰਚ ਦੇ ਆਗੂ ਐਂਗਲੀਕਨ ਚਰਚ ਦੇ ਆਗੂ ਮੈਥੋਡਿਸਟ ਚਰਚ ਦੇ ਆਗੂ ਪਲੱਸ ਜਿਹੜੇ ਹੋਰ ਵਰਕਰਸ ਐਸੋਸੀਏਸ਼ਨ ਉਹਨਾਂ ਦੇ ਵਿੱਚੋਂ ਔਰ ਖੁਦ ਸਟੂਡੈਂਟਸ ਵੀ ਵਿੱਚ ਰੈਪ੍ਰੈਜੈਂਟੇਟਿਵ ਅਸੀਂ ਦੋ ਲਏ ਤੋ ਅਸੀਂ ਸਾਨੂੰ ਪੂਰਾ ਭਰੋਸਾ ਸੀਗਾ ਕਿ ਇਹੋ ਜਿਹੀ ਡੈਲੀਗੇਸ਼ਨ ਨੂੰ ਉਹ ਨਾ ਨਹੀਂ ਕਰਨਗੇ ਪਰ ਉਹਨਾਂ ਦੇ ਦਫ਼ਤਰ ਨੇ ਬਾਰ ਬਾਰ ਸਾਨੂੰ ਇਹੋ ਕਿਹਾ ਕਿ ਜਿਹੜੇ ਮੰਤਰੀ ਨੇ ਉਹ ਇੰਡੀਵਿਜੁਅਲ ਕੇਸਿਸ ਚ ਇੰਟਰਵੀਨ ਨਹੀਂ ਕਰ ਸਕਦੇ ਹਾਲਾਂਕਿ ਅਸੀਂ ਇੰਡੀਵਿਜੁਅਲ ਕੇਸ ਦੀ ਗੱਲ ਨਹੀਂ ਸੀ ਕਰ ਰਹੇ ਅਸੀਂ ਪੂਰਾ ਉਹ ਜਿਹੜਾ ਇੱਕ ਫਿਨੋਮਨਾ ਸੀਗਾ ਉਹਦੀ ਸੁਣਵਾਈ ਕਰਵਾਉਣਾ ਚਾਹੁੰਦੇ ਸੀਗੇ ਕਿ ਸਾਰੇ ਦੇ ਸਾਰੇ ਜਿਹੜੇ ਪੀੜਿਤ ਨੇ ਉਹਨਾਂ ਨੂੰ ਕੋਈ ਨਾ ਕੋਈ ਫਾਇਦਾ ਹੋਵੇ ਸਾਡੇ ਇਸ ਸੰਘਰਸ਼ ਤੋਂ ਅੱਛਾ ਖੈਰ ਉਹ ਉਹਨਾਂ ਨੇ ਨਹੀਂ ਸੁਣਵਾਈ ਕੀਤੀ ਉਸ ਤੋਂ ਬਾਅਦ ਫਿਰ ਅਸੀਂ ਇਹ ਕੀਤਾ ਕਿ ਵਿਦਿਆਰਥੀਆਂ ਨੇ ਮੁਜ਼ਾਹਰੇ ਕੀਤੇ ਉਹਨਾਂ ਨੇ ਕੋਈ 6 ਮਹੀਨਿਆਂ ਦੇ ਵਿੱਚ ਘੱਟੋ ਘੱਟ 12 ਮੁਜ਼ਾਹਰੇ ਕੀਤੇ ਹਾਂਜੀ
ਔਰ ਅਨੁਜੀ ਇਕੱਲੇ ਵਿਦਿਆਰਥੀ ਨਾਲ
ਹਾਂਜੀ ਉਹ ਮੈਂ ਸਾਰੀਆਂ ਸੰਸਥਾਵਾਂ ਗਿਣਾਵਾਂਗੀ ਤੋ ਵਿਦਿਆਰਥੀਆਂ ਦੀਆਂ ਸਮਰਥਕ ਜਥੇਬੰਦੀਆਂ ਜਿਹੜੀਆਂ ਸਨ ਉਹਦੇ ਚ ਸਾਡੀ ਜਥੇਬੰਦੀ ਮਾਈਗ੍ਰੈਂਟ ਵਰਕਰ ਐਸੋਸੀਏਸ਼ਨ ਉਸ ਤੋਂ ਬਾਅਦ ਯੂਨਾਈਟ ਯੂਨੀਅਨ ਫਸਟ ਯੂਨੀਅਨ ਏਟੂ ਯੂਨੀਅਨ ਸੋਸ਼ਲਿਸਟ ਆਉਤੀਰੋਆ ਜਿਹੜੀ ਕਿ ਜਥੇਬੰਦੀ ਦੇ ਅਸੀਂ ਦੋਵੇਂ ਵੀ ਮੈਂਬਰ ਹਾਂ ਔਰ ਹੋਰ ਕਿਹੜੇ ਸਨ ਉਹਦੇ ਚ ਜੀ ਚਰਚ ਜਿੰਨਿਆਂ ਦਾ ਮੈਂ ਨਾਂ ਲਿਆ ਉਹ ਸਾਰੇ ਸਾਡੇ ਨਾਲ ਸੀਗੇ ਆਜ਼ਾਦ ਰੰਗ ਮੰਚ ਜਿਹੜੇ ਇੱਥੇ ਨਵ ਯੁਵਕ ਨੇ ਥੀਏਟਰ ਕਰਦੇ ਨੇ ਨੁੱਕੜ ਨਾਟਕ ਉਹਨਾਂ ਨੇ ਵੀ ਕੀਤਾ ਮੁਜ਼ਾਹਰਿਆਂ ਦੇ ਦੌਰਾਨ ਨਾਟਕ ਹੋਏ ਫਿਰ ਪੰਥਕ ਵਿਚਾਰ ਜਿਹੜੇ ਕੁਲਦੀਪ ਸਿੰਘ ਔਰ ਵੀਰ ਸਾਹਿਬ ਸਿੰਘ ਸਾਡੇ ਤੋਂ ਬਾਅਦ ਪ੍ਰੋਗਰਾਮ ਪੇਸ਼ ਕਰਦੇ ਨੇ ਉਹਨਾਂ ਦੀ ਹਮੇਸ਼ਾ ਸ਼ਮੂਲੀਅਤ ਰਹੀ ਹੈ ਉਸ ਵਕਤ ਗ੍ਰੀਨ ਪਾਰਟੀ ਜਿਹੜੇ ਕਿ ਸਰਕਾਰ ਚ ਨਹੀਂ ਸਨ ਪਰ ਉਹਨਾਂ ਨੇ ਡਨੀਸ ਰੋਚ ਖਾਸ ਕਰਕੇ ਜਿਹੜੇ ਕਿ ਉਸ ਵਕਤ ਗ੍ਰੀਨ ਪਾਰਟੀ ਦੇ MP ਸਨ ਹੁਣ ਨਹੀਂ ਨੇ ਉਹਨਾਂ ਨੇ ਇਸ ਮੁੱਦੇ ਨੂੰ ਚੁੱਕਿਆ ਔਰ ਇਸ ਤਰ੍ਹਾਂ ਦਾ ਸਮਾਂ ਆਇਆ ਕਿ 2 ਹਫ਼ਤੇ ਲਗਾਤਾਰ ਪਾਰਲੀਮੈਂਟ ਚ ਕੁਐਸਚਨ ਟਾਈਮ ਚ ਇਹ ਇਸ਼ੂ ਉੱਠਦਾ ਰਿਹਾ ਸਵਾਲ ਉੱਠਦੇ ਰਹੇ ਸੋ ਮਤਲਬ ਕਿ ਇਸ ਇਸ਼ੂ ਨੂੰ ਇੱਕ ਮੇਨ ਸਟ੍ਰੀਮ ਚ ਹਾਈਲਾਈਟ ਕਰਨ ਲਈ ਉਹਨਾਂ ਦਾ ਕਾਫੀ ਯੋਗਦਾਨ ਹੈ ਇਹਦੇ ਚ ਗ੍ਰੀਨ ਪਾਰਟੀ ਦਾ ਫਿਰ ਉਸ ਤੋਂ ਬਾਅਦ ਸਾਡੇ ਨਾਲ ਸਨ ਰੇਸ਼ਲ ਐਕੁਇਟੀ ਆਉਤੀਰੋਆ ਇੱਕ ਸੰਸਥਾ ਜਿਹਦੇ ਉਦੋਂ ਰਿਕਾਰਡੋ ਵੀ ਸ਼ਾਇਦ ਮੈਂਬਰ ਉਦੋਂ ਸਨ ਹੁਣ ਪਤਾ ਨਹੀਂ ਹੈਗੇ ਕਿ ਨਹੀਂ ਹੁਣ ਔਕਲੈਂਡ ਐਕਸ਼ਨ ਅਗੇਂਸਟ ਪਾਵਰਟੀ ਨਾਲ ਨੇ ਉਹਨਾਂ ਦਾ ਬਹੁਤ ਸਹਿਯੋਗ ਰਿਹਾ ਫਿਰ ਇੱਥੋਂ ਦੇ ਜਿਹੜੇ ਵਿਦਿਆਰਥੀ ਨੇ ਇੱਥੋਂ ਦੇ ਜੰਮਪਲ ਕੀ ਵੀ ਵਿਦਿਆਰਥੀ ਉਹਨਾਂ ਦੀ ਜਥੇਬੰਦੀ ਉਦੋਂ ਸੀ ਸਟੂਡੈਂਟ ਹਾਊਸਿੰਗ ਐਕਸ਼ਨ ਗਰੁੱਪ ਸੋ ਉਹ ਵਿਦਿਆਰਥੀ ਜਿਨ੍ਹਾਂ ਨੂੰ ਵਿਦਿਆਰਥੀ ਹਰ ਇੱਕ ਗਰੀਬ ਹੀ ਹੁੰਦਾ ਹੈ ਚਾਹੇ ਉਹ ਬਾਹਰਲੇ ਦੇਸ਼ ਤੋਂ ਹੋਵੇ ਚਾਹੇ ਇੱਥੋਂ ਦਾ ਹੋਵੇ ਕਿਉਂਕਿ ਇੱਥੇ ਵੀ ਉਹ ਫਰੀ ਐਜੂਕੇਸ਼ਨ ਨਹੀਂ ਮੁਹੱਈਆ ਹੈਗੀ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਲੈਵਲ ਤੇ ਜਾ ਕੇ ਲੋਨ ਲੈਣੇ ਪੈਂਦੇ ਨੇ ਸਭ ਨੂੰ ਸੋ ਉਹਨਾਂ ਦਾ ਇਹ ਸੀਗਾ ਕਿ ਔਕਲੈਂਡ ਸ਼ਹਿਰ ਇੰਨਾ ਮਹਿੰਗਾ ਕਿ ਅਸੀਂ ਇੱਥੇ ਕਿਰਾਏ ਤੇ ਰਹਿਣਾ ਅਫੋਰਡ ਨਹੀਂ ਕਰ ਸਕਦੇ ਸੋ ਇਸ ਕਰਕੇ ਉਹਨਾਂ ਨੇ ਇੱਕ ਮੂਵਮੈਂਟ ਬਣਾਈ ਹੋਈ ਸੀ ਸੋ ਉਹ ਹਮੇਸ਼ਾ ਸਾਡੇ ਨਾਲ ਰਹੇ ਹੁਣ ਉਹ ਸਾਰੇ ਵਿਦਿਆਰਥੀ ਮੇਰਾ ਖਿਆਲ ਹੈ ਉਹ ਗ੍ਰੈਜੂਏਟ ਕਰ ਚੁੱਕੇ ਨੇ ਸੋ ਉਹਨਾਂ ਦੀ ਜਥੇਬੰਦੀ ਐਗਜ਼ਿਸਟ ਵੀ ਨਹੀਂ ਕਰਦੀ ਸੋ ਜਦੋਂ ਅਸੀਂ ਸਾਰੀ ਗੱਲ ਕਰਨ ਤੋਂ ਬਾਅਦ ਜਿਹੜੀ ਇੱਕ ਪੋਜ਼ਿਟਿਵ ਜਿੱਤ ਦੀ ਖਬਰ ਹੈ ਉਹਨੂੰ ਅਸੀਂ ਸੈਲੀਬ੍ਰੇਟ ਕਰਨ ਲਈ ਕੋਈ ਨਾ ਕੋਈ ਇਵੈਂਟ ਦਾ ਆਯੋਜਨ ਕਰਨਾ ਸੋ ਉਹ ਸਾਨੂੰ ਸਟੂਡੈਂਟ ਹਾਊਸਿੰਗ ਐਕਸ਼ਨ ਵਾਲੇ ਮਤਲਬ ਔਖੇ ਔਖੇ ਲੱਭਣੇ ਪੈਣਗੇ ਕਿਉਂਕਿ ਉਹ ਜਥੇਬੰਦੀ ਸ਼ਾਇਦ ਨਹੀਂ ਹੈਗੀ ਹੁਣ ਸੋ ਇਹਦੇ ਵਿੱਚ ਪੈਨੀ ਬ੍ਰਾਈਟ ਸੋ ਵਿਅਕਤੀਗਤ ਤੌਰ ਤੇ ਪੈਨੀ ਬ੍ਰਾਈਟ ਵੀ ਨਹੀਂ ਰਹੇ ਪਿਛਲੇ ਸਾਲ ਉਹ ਵੀ ਇਸ ਫਾਨੀ ਦੁਨੀਆਂ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ ਸੋ ਹਰ ਇੱਕ ਮੁਜ਼ਾਹਰੇ ਤੇ ਪੈਨੀ ਸਾਡੇ ਨਾਲ ਆਉਂਦੇ ਰਹੇ ਪੈਨੀ ਬ੍ਰਾਈਟ ਖੁਦ ਇੱਕ ਟੀਚਰ ਸੀ ਉਹ MIT ਚ ਮੇਰਾ ਖਿਆਲ ਹੈ ਉਹ ਟੀਚਰ ਰਹੇ ਨੇ ਤੋ ਉਹ ਅਧਿਆਪਕ ਹੋਣ ਦੇ ਨਾਤੇ ਵਿਦਿਆਰਥੀਆਂ ਦਾ ਦੁੱਖ ਬਹੁਤ ਚੰਗੀ ਤਰ੍ਹਾਂ ਸਮਝਦੇ ਸੀ ਸੋ ਉਹਨਾਂ ਦਾ ਸਾਥ ਰਿਹਾ ਉਸ ਤੋਂ ਬਾਅਦ ਪੈਸੀਫਿਕ ਪੈਂਥਰਸ ਜਿਹੜਾ ਕਿ 1970s ਚ ਜਦੋਂ ਇੱਥੇ ਪੈਸੀਫਿਕ ਆਈਲੈਂਡਰ ਜਿਹੜੇ ਉਹਨਾਂ ਨੂੰ ਡਿਪੋਰਟ ਕੀਤਾ ਜਾਂਦਾ ਸੀ ਬਿਨਾਂ ਵਜ੍ਹਾ ਤੋਂ ਚੁੱਕ ਕੇ ਚਾਹੇ ਉਹ ਇੱਥੇ ਸਿਟੀਜ਼ਨ ਨੇ ਰੈਜੀਡੈਂਟ ਨੇ ਚਾਹੇ ਕੱਚੇ ਪੱਕੇ ਜੋ ਵੀ ਸਾਰਿਆਂ ਨੂੰ ਰੇਡ ਕੀਤਾ ਜਾਂਦਾ ਸੀਗਾ ਤੋ ਉਹਨਾਂ ਦਾ ਸੰਘਰਸ਼ ਉਸ ਵਕਤ ਬਹੁਤ ਜ਼ਿਆਦਾ ਇੱਕ ਪ੍ਰੇਰਣਾ ਸਰੋਤ ਹੈ ਸਾਡੇ ਲਈ ਸੋ ਉਹਨਾਂ ਨੇ ਦੁਬਾਰਾ ਦੇਖਿਆ ਕਿ ਜੋ ਸਾਡੇ ਨਾਲ ਉਸ ਵਕਤ ਹੁੰਦਾ ਸੀਗਾ ਇਹ ਹੁਣ ਭਾਰਤੀ ਮੂਲ ਦੇ ਲੋਕਾਂ ਦੇ ਨਾਲ ਹੋਣਾ ਸ਼ੁਰੂ ਹੋ ਗਿਆ ਸੋ ਉਹਨਾਂ ਨੇ ਇਹ ਲੋੜ ਮਹਿਸੂਸ ਕੀਤੀ ਕਿ ਸਾਨੂੰ ਇਹ ਜਿਹੜਾ ਭਾਰਤੀ ਵਿਦਿਆਰਥੀਆਂ ਦਾ ਸੰਘਰਸ਼ ਹੈ ਇਹਦਾ ਸਾਥ ਦੇਣਾ ਚਾਹੀਦਾ ਸੋ ਉਹ ਗਰੁੱਪ ਸਾਡੇ ਨਾਲ ਸੀ ਹੋਰ ਮੈਂ ਯਾਦ ਕਰ ਰਹੀ ਹਾਂ ਕਿ ਸ਼ਾਇਦ ਮੇਰੇ ਦਿਮਾਗ ਚੋਂ ਨਿਕਲ ਗਏ ਹੋਣਗੇ ਕਾਫੀ ਇੰਡੀਅਨ ਵਰਕਰ ਐਸੋਸੀਏਸ਼ਨ ਮਨਦੀਪ ਸਿੰਘ ਸਾਡੇ ਨਾਲ ਕਈ ਵਾਰੀ ਇੱਥੇ ਸਟੂਡੀਓ ਚ ਸ਼ਾਮਲ ਹੋਏ ਨੇ ਉਹ ਲੜਦੇ ਨੇ ਮਾਈਗ੍ਰੈਂਟ ਵਰਕਰ ਐਕਸਪਲੋਟੇਸ਼ਨ ਦੇ ਖਿਲਾਫ਼ ਸੋ ਉਹਨਾਂ ਦੀ ਜਥੇਬੰਦੀ ਉਦੋਂ ਨਵੀਂ ਨਵੀਂ ਬਣੀ ਸੀਗੀ ਸੋ ਉਹਨਾਂ ਦਾ ਸਾਥ ਸਾਨੂੰ ਹਮੇਸ਼ਾ ਰਿਹਾ ਹੈ
ਹਾਂਜੀ ਇਹਦੇ ਵਿੱਚ ਖਾਸ ਨੁਕਤਾ ਅਸੀਂ ਪਹਿਲਾਂ ਵੀ ਗੱਲ ਕਰਦੇ ਰਹਿੰਦੇ ਹਾਂ ਕਿ ਇੱਕ ਵਿਦਿਆਰਥੀ ਭਾਰਤ ਤੋਂ ਇੱਥੇ ਆਏ ਨੇ ਅਤੇ ਉਹਨਾਂ ਨੂੰ ਧੋਖੇ ਦੇ ਨਾਲ ਉਹਨਾਂ ਨੂੰ ਵਾਪਸ ਭੇਜਿਆ ਜਾ ਰਿਹਾ ਸੀ ਇਹਦੇ ਵਿੱਚ ਕਿਉਂਕਿ ਜਿਹੜੀ ਜਿਹੜੀ ਸਾਰੀ ਦੀ ਸਾਰੀ ਮੂਵਮੈਂਟ ਲੀਡ ਕੀਤੀ ਹੈ ਉਹ ਯੂਨੀਅਨਿਸਟ ਨੇ ਕੀਤੀ ਹੈ
ਜੀ ਬਿਲਕੁਲ
ਸੋ ਇਸ ਕਰਕੇ ਦੋਸਤੋ ਅਸੀਂ ਬਾਰ ਬਾਰ ਇਹ ਗੱਲ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਇਸ ਇਹਨਾਂ ਗੱਲਾਂ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਹਾਂ ਕਿ ਜਿਹੜੇ ਹਾਲਾਤਾਂ ਤੋਂ ਤੰਗ ਹੋ ਕੇ ਸਾਰੇ ਜਾਣਦੇ ਨੇ ਭਾਰਤ ਦੇ ਪੰਜਾਬ ਦੇ ਕੀ ਹਾਲਾਤ ਨੇ ਕਿਉਂ ਉੱਥੋਂ ਨੌਜਵਾਨ ਭੱਜਣਾ ਬਾਹਰ ਦੀ ਦੁਨੀਆਂ 'ਚ ਜਾਣਾ ਚਾਹੁੰਦੇ ਨੇ ਆਪਣੀ ਜ਼ਿੰਦਗੀ ਨੂੰ ਵਧੀਆ ਕਰਨਾ ਚਾਹੁੰਦੇ ਨੇ ਸੋ ਜੋ ਧੋਖਾਧੜੀ ਉਹਨਾਂ ਦੇ ਨਾਲ ਉੱਥੇ ਹੋ ਰਹੀ ਹੈ ਬਿਲਕੁਲ ਉਹੀ ਧੋਖਾਧੜੀ ਜਦੋਂ ਇੱਥੇ ਆ ਕੇ ਹੁੰਦੀ ਹੈ ਔਰ ਇਹ ਜਿਹੜੇ ਨੌਜਵਾਨ ਨੇ ਜਿਵੇਂ ਸੁਜਾਤ ਮਿਰਜ਼ਾ ਆਪਣੇ ਜਿਨ੍ਹਾਂ ਦੇ ਬਾਪ ਦੀ ਡੈਥ ਹੋਈ ਹੈ ਇੱਕ ਸਿਵਲ ਸਰਵੈਂਟ ਸੀਗੇ ਮਾਂ ਆ ਤਿੰਨ ਚਾਰ ਭੈਣ ਚਾਰ ਭੈਣਾਂ ਨੇ ਉਹਨਾਂ ਦੀਆਂ ਔਰ ਬਹੁਤ ਗਰੀਬ ਪਰਿਵਾਰ ਤੋਂ ਨੇ ਔਰ ਸਾਰੀਆਂ ਮਜਬੂਰੀਆਂ ਤੰਗ ਤੁਸ਼ੀਆਂ ਤੋਂ ਤੰਗ ਹੋ ਕੇ ਇੱਥੇ ਆਉਂਦੇ ਨੇ ਔਰ ਬਿਲਕੁਲ ਜਿਵੇਂ ਉੱਥੇ ਦੇ ਕਿਸਾਨਾਂ ਦੇ ਮਜ਼ਦੂਰਾਂ ਦੇ ਉਹ ਬੱਚੇ ਨੇ ਇੱਥੇ ਦੀ ਜਿਹੜੀਆਂ ਯੂਨੀਅਨ ਨੇ ਔਰ ਸਭ ਤੋਂ ਵੱਡੀ ਗੱਲ ਕਿ ਕੱਲਾ ਉਹ ਇੱਥੇ ਵਿਦਿਆਰਥੀ ਹੈਗੇ ਨਹੀਂ ਉਹ ਵਰਕਰ ਵੀ ਔਰ ਤੁਸੀਂ ਜਾਣਦੇ ਹੋ ਕਿ ਪ੍ਰਵਾਸੀ ਕਾਮਗਾਰ ਯੂਨੀਅਨ ਜਾਂ ਮਾਈਗ੍ਰੈਂਟ ਵਰਕਰ ਐਸੋਸੀਏਸ਼ਨ ਜਿਹੜੀਆਂ ਸਾਡੀਆਂ ਹੋਰ ਯੂਨੀਅਨ ਨੇ ਔਰ ਕਿਸ ਤਰੀਕੇ ਨਾਲ ਪਿਛਲੇ ਸਮੇਂ ਤੋਂ ਜਿਹੜੀ ਖਾਸ ਕਰਕੇ ਵਿਦਿਆਰਥੀਆਂ ਦੀ ਲੁੱਟ ਖਸੁੱਟ ਇਸ ਮੁਲਕ ਦੇ ਵਿੱਚ ਹੋ ਰਹੀ ਆ ਉਹਦੇ ਵਿਰੁੱਧ ਅਸੀਂ ਡਟ ਕੇ ਕੰਮ ਕਰ ਰਹੇ ਹਾਂ ਸੋ ਇਹ ਸਾਰੀਆਂ ਗੱਲਾਂ ਨੂੰ ਮਿਲਾ ਕੇ ਵੈਸੇ ਵੀ ਇਹਨੂੰ ਜੇ ਇੱਕ ਇਨਸਾਨੀਅਤ ਦੇ ਤੌਰ ਦੇ ਉੱਪਰ ਵੀ ਆਪਣਾ ਇਹ
ਫਰਜ਼
ਬਣਦਾ ਸੀਗਾ ਪਰ ਕਿਉਂਕਿ ਅਸੀਂ ਇਹਨਾਂ ਸੰਘਰਸ਼ਾਂ ਦੇ ਨਾਲ ਕਾਮਿਆਂ ਦੇ ਸੰਘਰਸ਼ਾਂ ਦੇ ਨਾਲ ਜੁੜੇ ਹੋਏ ਹਾਂ ਇਸ ਕਰਕੇ ਜਿਹੜੀਆਂ ਨਿਊਜ਼ੀਲੈਂਡ ਦੀਆਂ ਮੇਨ ਜਿਹੜੀਆਂ ਯੂਨੀਅਨ ਨੇ ਈਵਨ ਇੱਥੇ ਤੱਕ ਕਿ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਸੀ ਟੀ ਯੂ ਜਿਹੜੀ ਕੌਂਸਲ ਆਫ ਟ੍ਰੇਡ ਯੂਨੀਅਨ ਜਿਹੜੀ ਸਾਰੀ ਯੂਨੀਅਨ ਦਾ ਘਰ ਹੈ ਔਰ ਰੇਚਲ ਮੈਕਿੰਟੋਸ਼ ਹੁਣੀ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਸਾਡੇ ਨਾਲ ਰਹੇ ਸੋ ਅਨੂ ਜੀ ਅੱਗੇ ਆਪਾਂ ਜਦੋਂ ਇਹ ਸਾਰੇ ਮੁਜ਼ਾਰੇ ਹੋ ਚੁੱਕੇ ਨੇ ਜਿਹੜਾ ਇੱਕ ਡੈਲੀਗੇਸ਼ਨ ਬਣਾਇਆ ਸੀ ਉਹਦੀ ਗੱਲਬਾਤ ਨਹੀਂ ਸੁਣੀ ਗਈ ਜਿਹੜੇ ਸਾਡੇ ਲੋਕਲ ਜਿਹੜੇ ਐਮ ਪੀ ਨੇ
ਉਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ
ਕਿਸ ਨੇ ਪੱਲਾ ਨਹੀਂ ਫੜਾਇਆ ਔਰ ਜਦਕਿ ਕਮੈਂਟ ਪੁੱਠੇ ਸਿੱਧੇ ਕੀਤੇ ਗਏ ਫੋਲਟੀ ਫ੍ਰਿਜਸ ਉਸ ਤੋਂ ਬਾਅਦ ਉਹਨੂੰ ਜੀ ਉਹ ਫਿਰ ਜਦੋਂ ਇਹ ਸਾਰੀ ਕਿਉਂਕਿ ਸਾਨੂੰ ਉਦੋਂ ਤੱਕ ਅੰਦਾਜ਼ਾ ਹੋ ਚੁੱਕਿਆ ਸੀਗਾ ਕਿ ਇਹ ਹੁਣ ਇਹ ਡਿਪੋਰਟ ਕਰਨਗੇ ਇਹ ਹੁਣ ਨਾ ਪੁਲਿਸ ਦੇ ਇਹ ਸਾਡੇ ਜਿਹੜੇ ਬੱਚੇ ਨੇ ਚੱਕਣਗੇ ਫਿਰ ਉਸ ਤੋਂ ਬਾਅਦ ਜਿਹੜੀ ਚਰਚ ਦੇ ਵਿੱਚ ਜਿਹੜੀ ਸ਼ਰਨ ਲਈ ਗਈ ਹੈ ਉਹਦੇ
ਸੋ ਉਹ ਇੱਕ ਆਖਰੀ ਅਸੀਂ ਕਹਿ ਸਕਦੇ ਹਾਂ ਕਿ ਉਹ ਸਾਡਾ ਤਰੀਕਾ ਸੀਗਾ ਸੰਘਰਸ਼ ਨੂੰ ਬਿਲਕੁਲ ਉਹਦੀ ਚਰਮ ਸੀਮਾ ਤੇ ਪਹੁੰਚਾਉਣ ਦਾ ਕਿ ਵਿਦਿਆਰਥੀਆਂ ਨੇ ਆਕਲੈਂਡ ਯੂਨੀਟੇਰੀਅਨ ਚਰਚ ਵਿੱਚ ਸ਼ਰਨ ਲਈ ਤੋ ਉਹਦੇ ਵਿੱਚ ਦੋ ਹਫ਼ਤੇ ਲਗਾਤਾਰ ਉੱਥੇ ਉਹ ਰਹੇ ਸੋ ਉਦੋਂ ਤੱਕ ਸ਼ੁਰੂ ਚ ਸਾਡੇ ਨਾਲ 15 ਕੁ ਵਿਦਿਆਰਥੀ ਸਨ ਪਰ ਉਹ ਜਦੋਂ ਤੱਕ ਅਸੀਂ ਉਹ ਚਰਚ ਤੱਕ ਪਹੁੰਚੇ 11 ਵਿਦਿਆਰਥੀ ਸੀਗੇ ਸਾਡੇ ਨਾਲ ਉਹਦੇ ਵਿੱਚੋਂ ਦੋ ਪੰਜਾਬੀ ਮੂਲ ਦੇ ਬਾਕੀ ਜਿਹੜੇ 9 ਉਹ ਹੈਦਰਾਬਾਦ ਤੋਂ ਨੇ ਤੋ ਉੱਥੇ ਬਹੁਤ ਜ਼ਿਆਦਾ ਉਦੋਂ ਮੀਡੀਆ ਆਉਂਦਾ ਰਿਹਾ ਚਰਚ ਵਿੱਚ ਨੈਸ਼ਨਲ ਦੀ ਸਰਕਾਰ ਸੀ ਇਹ 2017 ਦੀ ਗੱਲ ਹੈ ਫਰਵਰੀ 2017 ਤੋ ਸਪਟੈਂਬਰ 2017 ਚ ਜਿਹੜੀ ਹੈ ਇਲੈਕਸ਼ਨ ਹੁੰਦੀ ਹੈ ਤੋ ਜਿਹੜੇ ਨੈਸ਼ਨਲ ਪਾਰਟੀ ਨੂੰ ਛੱਡ ਕੇ ਬਾਕੀ ਸਾਰੀਆਂ ਪਾਰਟੀਆਂ ਦੇ ਜਿਹੜੇ ਪੋਲੀਟੀਸ਼ੀਅਨ ਨੇ ਉਹ ਵੀ ਮਿਲਣ ਆਉਂਦੇ ਨੇ ਵਿਦਿਆਰਥੀਆਂ ਨੂੰ ਔਰ ਐਂਡਰੂ ਲਿਟਲ ਉਸ ਵਕਤ ਲੇਬਰ ਪਾਰਟੀ ਦੇ ਲੀਡਰ ਨੇ ਉਹ ਵੀ ਆਉਂਦੇ ਨੇ ਔਰ ਇਹ ਵਾਅਦਾ ਕਰਦੇ ਨੇ ਕਿ ਅਗਰ ਸਪਟੈਂਬਰ ਚ ਅਸੀਂ ਜਿੱਤਦੇ ਹਾਂ ਸਾਡੀ ਸਰਕਾਰ ਬਣਦੀ ਹੈ ਤੋ ਅਸੀਂ ਵਾਅਦਾ ਕਰਦੇ ਹਾਂ ਕਿ ਪੂਰੀ ਕੋਸ਼ਿਸ਼ ਕਰਾਂਗੇ ਕਿ ਇੱਕ ਥਰੋ ਇਨਵੈਸਟੀਗੇਸ਼ਨ ਕਰਕੇ ਅਗਰ ਤੁਸੀਂ ਬੇਕਸੂਰ ਹੋ ਤਾਂ ਤੁਹਾਨੂੰ ਵਾਪਸ ਵਿਨਸਟਨ ਪੀਟਰ ਨੂੰ ਅਸੀਂ ਉਹ ਮਿਲਣ ਤੇ ਨਹੀਂ ਆਏ ਪਰ ਉਹਨਾਂ ਨੇ ਔਨ ਰਿਕਾਰਡ ਬਿਆਨ ਇਹ ਹੈ ਕਿ ਸਟੂਡੈਂਟਸ ਨੂੰ ਰਿਪੋਰਟ ਨਹੀਂ ਕਰਨਾ ਚਾਹੀਦਾ ਜਿੰਨਾ ਦੇਰ ਤੱਕ ਇਹਨਾਂ ਦੇ ਕੇਸ ਇਨਵੈਸਟੀਗੇਟ ਹੁੰਦੇ ਆ ਇਹਨਾਂ ਨੂੰ ਇੱਥੇ ਹੀ ਰੱਖਣਾ ਚਾਹੀਦਾ ਆ ਇਹਨਾਂ ਨੂੰ ਵਾਪਸ ਨਹੀਂ ਭੇਜਣਾ ਚਾਹੀਦਾ ਉਹ ਵੀ ਇੱਕ ਬੜਾ ਹੈਰਾਨੀਜਨਕ ਬਿਆਨ ਸੀਗਾ ਹਾਂ ਸੋ ਐਨੀਵੇ ਪੁਆਇੰਟ ਇਹ ਆ ਕਿ ਸਭ ਪਾਸਿਓਂ ਆਵਾਜ਼ ਇਹ ਉੱਠ ਰਹੀ ਸੀਗੀ ਕਿ ਇਹਨਾਂ ਨੂੰ ਰਿਪੋਰਟ ਨਾ ਕੀਤਾ ਜਾਵੇ ਕਮ ਸੇ ਕਮ ਜਦ तक इन्हां दी इन्वेस्टिगेशन कंप्लीट नहीं हुंदी अगर ये बेकसूर पाए जांदे ने तो इन्हां नूं तो बिल्कुल नहीं वापस भेजना चाहिए तो वो दो हफ्तियां हफ्ता दस दिन बाद जिहड़ा है कि एक विद्यार्थी जिहड़ा उन्हूं
हाँ जी अनुजी ਉਹਦੇ ਵਿੱਚ ਤੁਸੀਂ ਗੱਲ ਕੀਤੀ ਪਾਰਟੀਆਂ ਦੀ ਸਪੋਰਟ ਦੀ ਉਹਦੇ ਵਿੱਚ ਆਪਾਂ ਇਹ ਵੀ ਰੀਕੈਪ ਕਰਨਾ ਚਾਹੁੰਦੇ ਕਿ ਈਵਨ ਸਾਡੇ ਜਿਹੜੇ ਹੁੰਦੇ ਪ੍ਰਧਾਨ ਮੰਤਰੀ ਨੇ ਜਸਿੰਦਰ
ਹਾਂ ਜੀ ਇਹ ਵੀ ਬਿਲਕੁਲ ਹਾਂ ਇਹ ਮੈਂ ਐਕਚੁਅਲੀ ਪੂਰਾ ਖੁਲਾਸਾ ਕਰ ਦਿੰਦੀ ਹਾਂ ਕੌਣ ਕੌਣ ਮਿਲਣ ਆਇਆ ਸੋ ਐਂਡਰੂ ਲਿਟਲ ਮਿਲਣ ਆਏ ਉਸ ਵਕਤ ਮਟੀਰੀਆ ਟੂਰੇ ਗ੍ਰੀਨ ਪਾਰਟੀ ਦੇ ਕੋ ਲੀਡਰ ਸੀ ਉਹ ਮਿਲਣ ਆਏ ਸੋ ਡਨੀਸ ਰੋਚ ਤੋਂ ਹਰ ਦੂਜੇ ਦਿਨ ਆਉਂਦੇ ਹੀ ਆਉਂਦੇ ਸੀ ਮਿਲਣ ਮਾਰਮਾ ਡੇਵਿਡਸਨ ਆਉਂਦੇ ਰਹੇ ਮਿਲਣ ਪ੍ਰਿਯੰਕਾ ਵੀ ਆਏ ਇੱਕ ਦੋ ਵਾਰ ਔਰ ਲੇਬਰ ਪਾਰਟੀ ਦੇ ਹੋਰ ਵੀ ਆਉਂਦੇ ਰਹੇ ਨੇ ਮੈਂਬਰਸ ਔਰ ਵੈਸੇ ਜਿਹੜੇ ਸਿੰਪਥਾਈਜ਼ਰ ਨੇ ਔਰ ਜਸਿੰਡਾ ਆਰਡਨ ਵੀ ਇੱਕ ਦਿਨ ਜਸਟ ਕੁਆਇਟ ਆਫਟਰਨੂਨ ਸੀਗੀ ਡਿਊਰਿੰਗ ਦ ਵੀਕ ਕੋਈ ਮੀਡੀਆ ਕੁਛ ਨਹੀਂ ਸੋ ਅਨ ਅਨਾਊਂਸਡ ਆਈ ਸਪੋਜ਼ ਅਨਐਕਸਪੈਕਟਡ ਮਿਲਣ ਆਏ ਉਸ ਵਕਤ ਲੇਬਰ ਪਾਰਟੀ ਦੇ ਲੀਡਰ ਨਹੀਂ ਸਨ ਜਸਿੰਡਾ ਉਸ ਵਕਤ ਮਾਊਂਟ ਐਲਬਰਟ ਦੀ ਜਿਹੜੀ ਬਾਈ ਇਲੈਕਸ਼ਨ ਹੋਣ ਜਾ ਰਹੀ ਸੀ ਉਹਦੇ ਕੈਂਡੀਡੇਟ ਸਨ ਕਿਉਂਕਿ ਮੈਨੂੰ ਹੁਣ ਸ਼ਾਇਦ ਫਿਲ ਗੋਫ ਦੀ ਮੇਰਲ ਇਲੈਕਸ਼ਨ ਤੋਂ ਬਾਅਦ ਉਹ ਜਿਹੜੀਆਂ ਬਾਈ ਇਲੈਕਸ਼ਨ ਇੱਧਰ ਉੱਧਰ
ਹੋਈ ਮੈਂ
ਹਾਂਜੀ ਜੋ ਕੈਰੋਲਾਈਨ ਸੋਸ਼ਲਿਸਟ
ਸੋਸ਼ਲਿਸਟ
ਸਨ ਤੋ ਉਹ ਵੀ ਆਏ ਸੋ ਮਤਲਬ ਕਿ ਕੋਈ ਵੀ ਸ਼ਾਇਦ ਪਾਰਲੀਮੈਂਟਰੀ ਸਿਸਟਮ ਚ ਤਾਂ ਸ਼ਾਇਦ ਕੋਈ ਵੀ ਇਹੋ ਜਿਹਾ ਨਹੀਂ ਹੋਏਗਾ ਕਿ ਜਿਹਨੂੰ ਇਹ ਸਾਰੇ ਸੰਘਰਸ਼ ਔਰ ਇਹ ਸਟੂਡੈਂਟਸ ਬਾਰੇ ਨਾ ਪਤਾ ਹੋਵੇ
ਇਹ ਪਰ ਨੈਸ਼ਨਲ ਦੇ ਕੰਨ ਤੇ ਜੂ ਨਹੀਂ ਸਰਕੀ
ਨਾ ਬਿਲਕੁਲ ਵੀ ਨਹੀਂ ਬਿਲਕੁਲ ਨਹੀਂ ਕਿਉਂਕਿ ਅਸੀਂ ਬਹੁਤ ਸਾਰੇ ਜਿਹੜੇ ਪ੍ਰੋਟੈਸਟ ਉਹ ਉਦੋਂ ਬਾਈ ਇਲੈਕਸ਼ਨ ਚ ਪਰਮਜੀਤ ਪਰਮਾਰ ਵੀ ਕੈਂਡੀਡੇਟ ਸਨ ਮਾਊਂਟ ਰੋਸਕਲ ਦੀ ਬਾਈ ਇਲੈਕਸ਼ਨ ਚ ਸੋ ਉਹਨਾਂ ਦੀਆਂ ਪਬਲਿਕ ਡਿਬੇਟਸ ਜਿੱਥੇ ਵੀ ਹੁੰਦੀਆਂ ਸਨ ਉੱਥੇ ਜਾ ਕੇ ਅਸੀਂ ਸ਼ਾਂਤਮਈ ਤਰੀਕੇ ਨਾਲ ਮੁਜ਼ਾਹਰਾ ਕਰਦੇ ਸੀ ਪਲੱਸ ਬਖਸ਼ੀ ਸਾਹਿਬ ਦੇ ਦਫ਼ਤਰ ਦੇ ਬਾਹਰ ਵੀ ਮੁਜ਼ਾਹਰਾ ਕੀਤਾ ਗਿਆ ਆਪਾਂ ਟੋਏ ਚ ਸੋ ਉਹਨਾਂ ਨਾਲ ਵਿਦਿਆਰਥੀਆਂ ਨੂੰ ਰੋਸ ਸੀਗੇ ਕਿ ਤੁਹਾਡਾ ਇੱਕ ਇਹ ਤੁਹਾਡਾ ਫਰਜ਼ ਬਣਦਾ ਆ ਕਿ ਤੁਸੀਂ ਸਾਡੀ ਸੁਣਵਾਈ ਕਰੋ ਸੋ ਉਸ ਪੱਖ ਤੋਂ ਉਹਨਾਂ ਦੇ ਜਿਹੜੇ ਉਹ ਮੁਜ਼ਾਹਰੇ ਹੁੰਦੇ ਰਹੇ ਤੋ ਇਹ ਸਾਰੀ ਮੀਡੀਆ ਚ ਗੱਲ ਸੀਗੀ ਸਾਰੇ ਪਾਸੇ ਸੀ ਗੱਲ ਤੋ ਜਦੋਂ ਦੋ ਹਫ਼ਤੇ ਲਗਾਤਾਰ ਉੱਥੇ ਚਰਚ ਚ ਰਹੇ ਵਿਦਿਆਰਥੀ ਉਹ ਵੀ ਇੱਕ
ਤੁਸੀਂ ਉਹ ਮੀਡੀਆ ਦੀ ਗੱਲ ਕਰਤੀ ਵਿੱਚ ਇਹ ਵੀ ਗੱਲ ਕਰਦੀ ਹੈ ਕਿ ਉਸ ਟਾਈਮ ਸਾਰੇ ਸੰਘਰਸ਼ ਦੇ ਵਿੱਚ ਖਾਸ ਕਰਕੇ ਜਿਹੜਾ ਬਹੁਤਾ ਕਹਿ ਲਈਏ ਪੰਜਾਬੀ ਮੀਡੀਆ ਜਾਂ ਭਾਰਤੀ ਮੀਡੀਆ ਕੋ ਸਾਡਾ ਬਹੁਤਾ ਸਾਥ ਨਹੀਂ ਦਿੱਤਾ ਖਾਸ ਕਰਕੇ ਇੱਕ ਜਿਹੜਾ ਖਾਸ ਜਿਹੜਾ ਪੰਜਾਬੀ ਮੀਡੀਆ ਸੀਗਾ ਉਹਨਾਂ ਨੇ ਖਿੱਚੀਆਂ ਨੇ ਔਰ ਉਸ ਤੋਂ ਬਾਅਦ ਵੀ ਜਦੋਂ ਰਿਪੋਰਟ ਵੀ ਹੋ ਗਿਆ ਵਿਰੋਧ ਦੇ ਵਿੱਚ ਹੀ ਭੁਗਤੇ ਨੇ
ਹਾਂਜੀ ਹਾਂ ਉਹ ਉਹਨਾਂ ਨੇ ਬਾਅਦ ਚ ਵੀ ਜਦੋਂ ਲੇਬਰ ਦੀ ਸਰਕਾਰ ਬਣ ਗਈ ਉਸ ਤੋਂ ਬਾਅਦ ਕਾਫੀ
ਪ੍ਰੋਪੇਗੈਂਡਾ ਯੂਨੀਅਨ ਦੇ ਖਿਲਾਫ਼ ਵੀ ਕੀਤਾ ਔਰ ਇਹ ਵੀ ਕਿਹਾ ਵੀ ਇਹ ਲੇਬਰ ਦੇ ਨਾਲ ਮਿਲੇ ਹੋਏ ਹੈ ਹੁਣ ਕਿਉਂ ਨੀ ਪ੍ਰੋਟੈਸਟ ਚੱਲਦੇ ਪਏ ਔਰ ਅਸੀਂ ਬਕਾਇਦਾ ਚਰਚ ਦੇ ਵਿੱਚ ਇੱਕ ਮੀਟਿੰਗ ਕਰਕੇ ਜਵਾਬ ਦਿੱਤਾ ਕਿ ਸਾਡੀ ਜਿਹੜੀ ਹੈਗੀ ਆ ਉਹ ਗੱਲਬਾਤ ਖਤਮ ਨਹੀਂ
ਹੋਈ ਸੋ ਹਾਂਜੀ ਉਹ ਚਰਚ ਚ ਸੈਂਚਰੀ ਦੇ ਦੌਰਾਨ ਜਿਹੜੀ ਸਿਵਲ ਸੋਸਾਇਟੀ ਆਫ ਨਿਊਜ਼ੀਲੈਂਡ ਉਹਨਾਂ ਦਾ ਬਹੁਤ ਸਾਥ ਰਿਹਾ ਕਿਉਂਕਿ ਉਹ ਸਾਡੇ ਲਈ ਜਿਹੜੇ ਅਸੀਂ ਸਮਰਥਕ ਜਥੇਬੰਦੀਆਂ ਸੀ ਉਹ ਸਾਰਾ ਵਿਦਿਆਰਥੀਆਂ ਨੂੰ ਉਹਨਾਂ ਦੀ ਦੇਖਭਾਲ ਖਾਣਾ ਮੁਹੱਈਆ ਕਰਵਾਉਣਾ ਉਹ ਸਾਡੇ ਇਕੱਲਿਆਂ ਲਈ ਨਾਮੁਮਕਿਨ ਵਰਗਾ ਸੀ ਸੋ ਆਮ ਲੋਕਾਂ ਨੇ ਬਹੁਤ ਜ਼ਿਆਦਾ ਸਾਥ ਦਿੱਤਾ ਖਾਣਾ ਡੋਨੇਟ ਕਰਨ ਦਾ ਹੀ ਹੋਵੇ ਚਾਹੇ ਸੰਸਥਾਵਾਂ ਨੇ ਕੀਤਾ ਕੋਲਮਾਰ ਰੋਡ ਤੋਂ ਗੁਰੂ ਘਰ ਨੇ ਵੀ ਲੰਗਰ ਪ੍ਰੋਵਾਈਡ ਕੀਤਾ ਸੋ ਬਹੁਤ ਮਦਦ ਰਹੀ ਸਪੋਰਟ ਰਹੀ ਜਿਨ੍ਹਾਂ ਦੀ ਰਹੀ ਸੋ ਮੇਰਾ ਖਿਆਲ ਅਸੀਂ ਉਹਨਾਂ ਦੇ ਸ਼ੁਕਰ ਗੁਜ਼ਾਰ ਹਾਂ ਜਿਨ੍ਹਾਂ ਨੇ ਸਾਡਾ ਸਮਰਥਨ ਕੀਤਾ ਤੋ ਉਹ ਦੋ ਹਫ਼ਤਿਆਂ ਦੇ ਦੌਰਾਨ ਇੱਕ ਵਿਦਿਆਰਥੀ ਨੂੰ ਪੁਲਿਸ ਨੇ ਰੇਡ ਕਰਕੇ ਅਰੈਸਟ ਕਰਕੇ ਡਿਟੇਨ ਕਰਕੇ ਡਿਪੋਰਟ ਕਰ ਦਿੱਤਾ ਇੰਡੀਆ ਤੋ ਉਸ ਵਕਤ ਹਾਂ ਇੱਥੇ ਦੱਸਣਾ ਇਹ ਜ਼ਰੂਰੀ ਹੈ ਕਿ ਜਿਹੜੇ ਐਸੋਸੀਏਟ ਇਮੀਗ੍ਰੇਸ਼ਨ ਮੰਤਰੀ ਉਸ ਵਕਤ ਸਨ ਨੈਸ਼ਨਲ ਪਾਰਟੀ ਦੇ ਡੇਵਿਡ ਬੈਨਟ ਉਹਨਾਂ ਨੇ ਇੰਨੀ ਕੁ ਸੁਣਵਾਈ ਕਰ ਲਈ ਸੀ ਕਿ ਹਾਂਜੀ ਜਿਹੜੇ ਮੰਤਰੀ ਨੇ ਇਹ ਇਕੱਲੇ ਇਕੱਲੇ ਸਟੂਡੈਂਟ ਦੇ ਕੇਸ ਚ ਇੰਟਰਵੀਨ ਕਰਨਗੇ ਸੋ ਜਿਹੜੀ ਇੱਥੋਂ ਦੀ ਨੀਤੀ ਹੈ ਪੋਲਿਸੀ ਹੈ ਉਹ ਇਹ ਕਹਿੰਦੀ ਹੈ ਕਿ ਜਦੋਂ ਇਸ ਤਰ੍ਹਾਂ ਦੀ ਇੰਟਰਵੈਂਸ਼ਨ ਚੱਲ ਰਹੀ ਹੋਵੇ ਤਾਂ ਕਿਸੇ ਨੂੰ ਡਿਟੇਨ ਕਰਕੇ ਤੁਸੀਂ ਡਿਪੋਰਟ ਨਹੀਂ ਕਰ ਸਕਦੇ
ਬਹੁਤ ਗਲਤ ਹੈ
ਸੋ ਉਹ ਇੱਕ ਬਹੁਤ ਵੱਡਾ ਧੱਕਾ ਸੀ ਉਹ ਇੱਕ ਵਿਦਿਆਰਥੀ ਨਾਲ
ਔਰ ਉਹਨੂੰ ਜੀ ਡਿਪੋਰਟ ਵੀ ਪਤਾ ਨਹੀਂ ਹੁਣ ਜਾਂ ਏਦਾਂ ਹੀ ਡਿਪੋਰਟ ਕਰਦੇ ਹੋਣਗੇ ਜਦੋਂ ਸਾਨੂੰ ਸੁਬਾਹ ਪਤਾ ਲੱਗਿਆ ਵਿਦਨ ਮੇਰੇ ਖਿਆਲ ਅਸੀਂ 20-25 ਮਿੰਟਾਂ ਤੱਕ ਸੁਜਾਤ ਦੇ ਘਰੇ ਪਹੁੰਚ ਗਏ ਸੀ
ਹਾਂਜੀ ਹਾਂਜੀ
ਉਦੋਂ ਤੱਕ ਉਹਨੂੰ
ਹਾਂ ਇਸ ਤਰ੍ਹਾਂ ਹੀ ਕਰਦੇ ਉਹ ਰੇਡ ਤੇ ਫਿਰ ਇਸ ਤਰ੍ਹਾਂ ਹੀ
ਔਰ ਉਸ ਤੋਂ ਬਾਅਦ ਜਦੋਂ ਅਸੀਂ ਉਹਨਾਂ ਨੂੰ ਕਿਹਾ ਕਿ ਉੱਥੇ ਸਿਟੀ ਵਾਲੇ ਪੁਲਿਸ ਸਟੇਸ਼ਨ ਚ ਲੈ ਗਏ ਉਹਨਾਂ ਨੂੰ ਚੱਕ ਕੇ ਜਦੋਂ ਅਸੀਂ ਉੱਥੇ ਤੱਕ ਪਹੁੰਚੇ ਉਦੋਂ ਤੱਕ ਉਹਨਾਂ ਨੇ ਜਹਾਜ਼ ਵੀ
ਨਹੀਂ 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 ਅਸੀਂ ਉਹਨਾਂ ਨੂੰ ਦੋ ਵਾਰੀ ਮਿਲੇ ਹਾਂ
ਹਾਂ ਸੋਰੀ ਉਸ ਤੋਂ ਬਾਅਦ ਹਾਂ ਮਾਫ਼ ਕਰਨਾ ਹਾਂਜੀ ਦੋ ਵਾਰੀ
ਉਹ ਤਾਂ ਡਿਨਾਈ ਨਹੀਂ ਕਰ ਸਕਦੇ
ਉਸੇ ਦਿਨ ਮਿਲਿਆ ਪਰ ਅਸੀਂ ਜਦੋਂ ਹਾਂਜੀ ਠੀਕ ਹੈ ਮੈਂ ਮਾਫ਼ ਕਰਦਾ ਹਾਂਜੀ
ਤੋ ਉਸ ਵਕਤ ਫਿਰ ਬਹੁਤ ਜ਼ਿਆਦਾ ਰੋਹ ਹੋਇਆ ਕਿ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਇੱਕ ਪਾਸੇ ਤਾਂ ਮੰਤਰੀ ਇੰਟਰਵੈਂਸ਼ਨ ਦਾ ਸਾਰਾ ਪ੍ਰੋਸੀਜਰ ਚੱਲ ਰਿਹਾ ਸੋ ਤੁਹਾਨੂੰ ਉਡੀਕਣਾ ਪਏਗਾ ਜਦ ਤੱਕ ਉਹ ਖਤਮ ਨਹੀਂ ਹੁੰਦਾ ਸੋ ਇਹ ਸਾਰੇ ਪ੍ਰੋਸੀਜਰ ਦੇ ਦੌਰਾਨ ਜਿਹੜੇ ਵਕੀਲ ਸਨ ਵਿਦਿਆਰਥੀਆਂ ਦੇ ਐਲਸਟਰ ਉਹ ਵੀ ਨਾਲ ਰਹੇ ਸੋ ਉਹ ਕੋਆਰਡੀਨੇਸ਼ਨ ਜਿਹੜੀ ਮਹਿਕਮਿਆਂ ਦੇ ਨਾਲ ਅਲੱਗ ਅਲੱਗ ਉਹ ਕਰਦੇ ਰਹੇ ਸੋ ਉਹਨਾਂ ਦਾ ਵੀ ਇਹਦੇ ਚ ਕਾਫੀ ਯੋਗਦਾਨ ਆਪਾਂ ਕਵਾਂਗੇ ਹੈਗਾ ਆ ਤੋ ਫਿਰ ਉਸ ਗੱਲ ਤੋਂ ਬਾਅਦ ਵਿਦਿਆਰਥੀਆਂ ਨੂੰ ਆਸ਼ਵਾਸਨ ਦਿੱਤਾ ਗਿਆ ਕਿ ਜਦ ਤੱਕ ਉਹ ਮੰਤਰੀ ਦੀ ਇੰਟਰਵੈਂਸ਼ਨ ਪੂਰੀ ਨਹੀਂ ਹੋ ਜਾਂਦੀ ਹੋਰ ਕਿਸੇ ਵਿਦਿਆਰਥੀ ਨੂੰ ਇਸ ਤਰ੍ਹਾਂ ਨਹੀਂ ਚੁੱਕਿਆ ਜਾਏਗਾ ਅਰੈਸਟ ਨਹੀਂ ਕੀਤਾ ਜਾਏਗਾ ਪਰ ਉਹ ਸੁਜਾਤ ਨੂੰ ਉਦੋਂ ਤੱਕ ਉਹ ਭੇਜ ਚੁੱਕੇ ਸੀਗੇ ਉਹ ਉਹਨਾਂ ਨੇ ਰਿਵਰਸ ਨਹੀਂ ਕੀਤਾ ਪ੍ਰੋਸੈਸ ਜਿਹੜਾ ਸੀਗਾ ਉਹ ਵੀ ਇੱਕ ਧੱਕੇ ਵਾਲੀ ਗੱਲ ਆ ਸਹੀ ਤਾਂ ਇਹ ਹੁੰਦਾ ਕਿ ਆਪਣੀ ਗਲਤੀ ਮੰਨ ਲੈਂਦੇ ਔਰ ਸੁਜਾਤ ਨੂੰ ਜਿਹੜਾ ਵਾਪਸ ਲਿਆਂਦਾ ਜਾਂਦਾ ਕਿ ਜਦੋਂ ਤੱਕ ਉਹ ਇਨਵੈਸਟੀਗੇਸ਼ਨ ਚੱਲਦੀ ਹੈ ਖੈਰ ਉਹ ਦੋ ਹਫ਼ਤਿਆਂ ਬਾਅਦ ਜਦੋਂ ਜਿਹੜੇ ਉਸ ਵਕਤ ਇਮੀਗ੍ਰੇਸ਼ਨ ਮੰਤਰੀ ਸਨ ਉਹਨਾਂ ਨੇ ਵੀ ਇਹ ਕਹਿ ਦਿੱਤਾ ਕਿ ਕਿਸੇ ਨੂੰ ਵੀ ਮਤਲਬ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਤੋ ਇਹ ਤਜਵੀਜ਼ ਹੋਈ ਕਿ ਅਗਰ ਤੁਸੀਂ ਵਾਲੰਟੀਅਰਲੀ ਆਪੇ ਆਪਣੇ ਆਪ ਛੱਡ ਕੇ ਚਲੇ ਜਾਂਦੇ ਹੋ ਨਿਊਜ਼ੀਲੈਂਡ ਤੋ ਦੁਬਾਰਾ ਜਦੋਂ ਤੁਸੀਂ ਵਾਪਸ ਆਉਣਾ ਚਾਹੋਗੇ ਤੁਹਾਡੇ ਤੇ ਸ਼ਾਇਦ ਕੋਈ ਨੈਗੇਟਿਵ ਜਿਹੜਾ ਅਸਰ ਨਾ ਪਵੇ ਤੁਹਾਡੀਆਂ ਫਿਊਚਰ ਐਪਲੀਕੇਸ਼ਨ ਤੇ ਤੋ ਮਿਲ ਜੁਲ ਕੇ ਫਿਰ ਇਹੋ ਤੈਅ ਹੋਇਆ ਕਿ ਵਿਦਿਆਰਥੀ ਜਿਹੜੇ ਨੇ ਕਿ ਉਹ ਚਲੇ ਜਾਣਗੇ ਚਲੇ ਗਏ ਫਰਵਰੀ ਦੇ ਅਖੀਰ ਚ ਮਾਰਚ ਦੇ ਸ਼ੁਰੂ ਚ ਪਰ ਨਾਲ ਉਹਨਾਂ ਦੇ ਜਾਣ ਤੋਂ ਪਹਿਲਾਂ ਵਿਦਿਆਰਥੀਆਂ ਦੀ ਸਹਿਮਤੀ ਦੇ ਨਾਲ ਉਹਨਾਂ ਦੇ ਬਕਾਇਦਾ ਨਾਲ ਬੈਠ ਕੇ ਇਹ ਤੈਅ ਹੋਇਆ ਕਿ ਓਮਬਡਸਮਨ ਜਿਹੜਾ ਇੱਥੋਂ ਦਾ ਲੋਕਪਾਲ ਹੈ ਉਹਦੇ ਕੋਲ ਇੱਕ ਰਿਕੁਐਸਟ ਲਗਾਈ ਜਾਏਗੀ ਕਿ ਇਮੀਗ੍ਰੇਸ਼ਨ ਨੇ ਇਹ ਵਿਦਿਆਰਥੀਆਂ ਨਾਲ ਜਿਸ ਤਰ੍ਹਾਂ ਡੀਲ ਕੀਤਾ ਕਿ ਉਹ ਸਹੀ ਸੀ ਜਾਂ ਨਹੀਂ ਸੀ
ਨਹੀਂ ਸੀਗਾ
ਸੋ ਉਹ ਇਨਵੈਸਟੀਗੇਸ਼ਨ ਉਦੋਂ ਲਗਾਈ ਅਸੀਂ ਮਾਰਚ ਵਿੱਚ ਉਹ ਜੂਨ 2018 ਵਿੱਚ ਉਹਦਾ ਆਊਟਕਮ ਆਉਂਦਾ
ਮਤਲਬ
ਸੋ ਇਨ ਦਾ ਮੀਨ ਟਾਈਮ ਇਹ ਵੀ ਹੁੰਦਾ ਕਿ ਸਪਟੰਬਰ 2017 ਚ ਲੇਬਰ ਦੀ ਕੋਲੀਸ਼ਨ ਸਰਕਾਰ ਬਣਦੀ ਹੈ ਤੋ ਉਦੋਂ ਫੇਰ ਜਿਹੜਾ ਮਤਲਬ ਕਿ ਅਸੀਂ ਸਾਰਾ ਟਾਈਮ
ਔਰ ਉਹੀ ਇਹਨੂੰ ਜੀ ਟਾਈਮ ਸੀਗਾ ਸੋਰੀ ਮੈਨੂੰ ਗੱਲ ਇਹ ਹੁਣ ਕਰਨੀ ਚਾਹੀਦੀ ਸੀ ਜਦੋਂ ਓਮਬਡਸਮੈਨ ਦੀ ਰਿਪੋਰਟ ਆਪਣੀ ਤਿਆਰ ਕਰ ਰਹੇ ਸੀ ਇਨਵੈਸਟੀਗੇਸ਼ਨ ਕਰ ਰਹੇ ਸੀ ਤੇ ਉਦੋਂ ਨੈਸ਼ਨਲ ਆਪਣੇ ਲੇਬਰ ਦੀ ਸਰਕਾਰ ਵੀ ਆ ਚੁੱਕੀ ਸੀ ਉਸ ਟਾਈਮ ਦੇ ਉੱਪਰ ਸਾਡੇ ਤੇ ਬਹੁਤ ਜ਼ਿਆਦਾ ਅਟੈਕ ਹੋਏ
ਤੁਸੀਂ ਹੁਣ ਲੇਬਰ ਦੇ ਖਿਲਾਫ ਕਿਉਂ ਨਹੀਂ ਮੁਜ਼ਾਹਰੇ ਕਰ ਰਹੇ ਕਿ ਸਟੂਡੈਂਟ ਵਾਪਸ ਨਹੀਂ ਸੋ ਉਹਦਾ ਇਹ ਸੀਗਾ ਕਿ ਜਿਹੜੀ ਉਹ ਇੱਕ ਓਮਬਡਸਮੈਨ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੋ ਉਹਦਾ ਜਦੋਂ ਤੱਕ ਆਊਟਕਮ ਨਹੀਂ ਆਉਂਦਾ ਕੋਈ ਮੁਜ਼ਾਹਰਾ ਕਰਨ ਦਾ ਕੋਈ ਮਤਲਬ ਬਣਦਾ ਨਹੀਂ ਹੈ ਅਸੀਂ ਪਾਗਲ ਲੱਗਾਂਗੇ ਬਿਨਾਂ ਕਿਸੇ ਏਮ ਤੋਂ ਬਿਨਾਂ ਕਿਸੇ ਮਕਸਦ ਤੋਂ ਮੁਜ਼ਾਹਰਾ ਕਰਦੇ ਹੋਏ ਤੋ ਉਹ ਵੀ ਕਿਉਂਕਿ ਅਸੀਂ ਸ਼ਾਇਦ ਉਹ ਲੋਕਾਂ ਨੂੰ ਸਾਡੇ ਸਰੋਤਿਆਂ ਨੂੰ ਬਿਹਾਈਂਡ ਦਾ ਸੀਨਸ ਜੋ ਚੱਲਦਾ ਰਿਹਾ ਉਹਨਾਂ ਨੂੰ ਨਹੀਂ ਪਤਾ ਹੋਊਗਾ
ਬਿਲਕੁਲ
ਮੇਰੇ ਖਿਆਲ ਕਿ ਆਉਣ ਵਾਲਾ ਕੋਈ ਸਮਾਂ ਆਏਗਾ ਸਾਨੂੰ ਸਾਰਾ ਕੁਛ ਡਾਕੂਮੈਂਟ ਕਰਨਾ ਪਏਗਾ ਉਹਦੇ ਵਿੱਚ ਕਿ ਜਿਹੜੇ ਲੇਬਰ ਦੇ ਐਮਪੀ ਉਹਨਾਂ ਨੂੰ ਅਸੀਂ ਬਾਰ ਬਾਰ ਯਾਦ ਕਰਾਉਂਦੇ ਰਹੇ ਹਾਂ ਕਿ ਬਹੁਤ ਟਾਈਮ ਹੋ ਚੁੱਕਿਆ ਓਮਬਡਸਮੈਨ ਦੀ ਰਿਪੋਰਟ ਵੀ ਜਲਦੀ ਆ ਜਾਏਗੀ ਪਰ ਇਨ ਦਾ ਮੀਨ ਟਾਈਮ ਤੁਸੀਂ ਵੀ ਕੋਈ ਨਾ ਕੋਈ ਐਕਸ਼ਨ ਲਓ ਕੁਛ ਕਹੋ ਸੋ ਔਨ ਦਾ ਰਿਕਾਰਡ ਆਈ ਸਪੋਜ਼ ਬਿਆਨ ਉਹ ਵੀ ਹੈਗੇ ਨੇ ਜਸਿੰਡਾ ਦਾ ਬਿਆਨ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਇਹ ਸੀਗਾ ਕਿ ਅਗਰ ਉਹ ਵਿਦਿਆਰਥੀ ਜਿਹੜੇ ਸਾਰੇ ਨੇ ਉਹਨਾਂ ਉਹ ਬੇਕਸੂਰ ਪਾਏ ਜਾਂਦੇ ਨੇ ਤੋ ਮੇਰੀ ਸਰਕਾਰ ਦੀ ਇੱਕ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਵਿਦਿਆਰਥੀਆਂ ਨੂੰ ਬਿਸਮਰਚ ਨਾ ਕੀਤਾ ਜਾਵੇ ਮਤਲਬ ਕਿ ਉਹਨਾਂ ਦੀ ਜਿਹੜੀ ਰੈਪੂਟੇਸ਼ਨ ਹੈ ਉਹਦੇ ਤੇ ਕੋਈ ਕਾਲਾ ਧੱਬਾ ਨਾ ਲੱਗੇ ਸੋ ਉਹ ਸਾਰਾ ਕੁਛ ਵੀ ਜਿਹੜਾ ਉਹ ਐਡ ਆਨ ਹੁੰਦਾ ਗਿਆ ਸੋ ਅਸੀਂ ਬਿਹਾਈਂਡ ਦਾ ਸੀਨਸ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਲੈਕਟ ਕਰਦੇ ਗਏ ਉਹਨਾਂ ਨੂੰ ਅਕਿਊਮੂਲੇਟ ਕਰਦੇ ਗਏ ਕਿ ਉਹਦਾ ਮਤਲਬ ਇਹ ਸੀ ਕਿ ਜਿੰਨੀ ਦੇਰ ਤੱਕ ਇਹ ਸੰਘਰਸ਼ ਕਿਸੇ ਸਿਰੇ ਲੱਗਦਾ ਨਹੀਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਵਿਦਿਆਰਥੀਆਂ ਦੇ ਹੱਕ ਚ ਐਡ ਹੋ ਰਹੀਆਂ ਨੇ
ਸੋ ਕਹਿ ਸਕਦੇ ਕਿ 9 ਕੁ ਮਹੀਨੇ 8-9 ਮਹੀਨੇ ਦਾ ਜਿਹੜਾ ਐਕਟਿਵ ਸੰਘਰਸ਼
ਹਾਂਜੀ
6 ਮਹੀਨੇ ਜਦੋਂ ਇੱਥੇ ਸੀਗੇ ਤੇ ਉਸ ਤੋਂ ਬਾਅਦ ਫਿਰ ਓਮਬਡਸਮੈਨ ਥੋੜਾ ਜਿਹਾ
ਓਮਬਡਸਮੈਨ ਵਾਲੀ ਗੱਲਬਾਤ ਔਰ ਉਹ ਜਿੱਥੇ ਵੀ ਜਦੋਂ ਵੀ ਕੋਈ ਮੌਕਾ ਕੋਈ ਪਬਲਿਕ ਮੀਟਿੰਗ ਕੁਛ ਵੀ ਆਉਂਦਾ ਸੀਗਾ ਅਸੀਂ ਹਮੇਸ਼ਾ ਇਹ ਗੱਲ ਰੱਖਦੇ ਸੀਗੇ ਔਰ ਉਹ ਮਤਲਬ ਉਹਦੇ ਤੋਂ ਇਹ ਹੈ ਕਿ ਅਸੀਂ ਸੰਘਰਸ਼ ਜਿਹੜਾ ਕਿ ਉਹਨੂੰ ਕਦੀ ਮੱਠਾ ਨਹੀਂ ਪੈਣ ਦਿੱਤਾ ਲੇਬਰ ਪਾਰਟੀ ਨੂੰ ਵੀ ਉਹਨਾਂ ਦੇ ਵਾਅਦੇ ਭੁੱਲਣ ਨਹੀਂ ਦਿੱਤੇ ਸੋ ਅਖੀਰ ਜੂਨ 2018 ਚ ਓਮਬਡਸਮੈਨ ਦੀ ਰਿਪੋਰਟ ਆਉਂਦੀ ਹੈ ਤੋ ਫਿਰ ਉਸ ਤੋਂ ਬਾਅਦ 3-4 ਮਹੀਨੇ ਕੁਛ ਨਹੀਂ ਹੁੰਦਾ ਸੋ ਸਾਨੂੰ ਫਿਰ ਲੱਗਦਾ ਕਿ ਇਹ ਕੀ ਚੱਲ ਰਿਹਾ ਇਹ ਤਾਂ ਕੋਈ ਸਹੀ ਗੱਲ ਨਹੀਂ ਹੈ ਕਿ ਉਹਦੇ ਚ ਓਮਬਡਸਮੈਨ ਦੀ ਰਿਪੋਰਟ ਚ ਜਿਹੜੀ ਗੱਲ ਸੀਗੀ ਉਹ ਵੀ ਬੜੀ ਦਿਲਚਸਪ ਹੈ ਇਹ ਸੀ ਕਿ ਉਹਦੇ ਵਿੱਚ ਇਹ ਲਿਖਿਆ ਹੋਇਆ ਸੀਗਾ ਕਿ 7 ਵਿਦਿਆਰਥੀਆਂ ਦੇ ਨਾਮ ਲਿਖੇ ਸੀ ਕਿ ਜਿਹੜੇ ਐਸੋਸੀਏਟ ਇਮੀਗ੍ਰੇਸ਼ਨ ਮਿਨਿਸਟਰ ਨੇ ਯਾਨੀ ਕਿ ਕ੍ਰਿਸ ਫਾਫੋਈ ਉਹ ਡਾਇਰੈਕਟਲੀ ਇਹ 7 ਕੇਸਾਂ ਦੇ ਵਿੱਚ ਇੰਟਰਵੀਨ ਕਰਨ ਸੋ ਇਹ ਹਦਾਇਤ ਦਿੱਤੀ ਸੀ ਓਮਬਡਸਮੈਨ ਨੇ
ਜਿਹੜੇ ਹੁਣ ਦੇ ਮਿਨਿਸਟਰ
ਹਾਂ ਸੋ ਉਹਦੇ ਵਿੱਚ अद्धे तो ज्यादा विद्यार्थी जेडे चर्च सन ओ सन जिन्हां दे बकायदा नाम लिखे गए उस तो इलावा 210 मेरा ख्याल सी 210 एहो जे अंतरराष्ट्रीय भारतीय विद्यार्थी जेडे के ऑलरेडी डिपोर्ट कर दिते गए ने भारत वापस चले गए ने इमीग्रेशन न्यूजीलैंड जेडे आ उहनां दीआं फाइलां खोल के दोबारा तो इन्वेस्टिगेट करे के की वाकई उहनां नूं डिपोर्ट कीता जाणा चाहीदा सी सो उहनां दे नाम नहीं लिखे होए रिपोर्ट च सो उहनां नूं उस वक्त इमीग्रेशन न्यूजीलैंड नूं 3 के 4 महीने दा समां दित्ता गया सी सो उस ते बहुत ज्यादा टाइम हो गया सो ओ भी जदों सानू किसी ना किसी नूं फॉलो अप करना पेगा कि उस ओदा की बनया ओ वाली हिदायत दा क्योंकि साडे कोल इस वक्त कोई जानकारी नहीं है कि ओदे च कुछ निकलिया या नहीं सो जेडे ओ सत स्टूडेंट्स दे नाम लिखे हुए सीगे सो ओ पहला ते गल करनी जरूरी कि जून च रिपोर्ट बाहर आंदी है तो अक्टूबर नवंबर च जाके सानू फिर एक मुजाहरा करन ते मजबूर होना पैंदा है लेबर दी सरकार नू याद करवाउण लई कि रिपोर्ट आई नू किन्ने 3-4 महीने हो गए ने इहदे ते कोई एक्शन क्यों नहीं लिया जा रहा सो ओ मुजाहरे तो बाद फिर जिहड़ी आ थोड़ी गल स्पीड फड़दी आ हां नवंबर दे विच सो नवंबर दिसंबर हुण किन्ने फिर भी 4-5 महीने लग गए ने सो पिछले हफ्ते जिहड़ा ओ क्रिस फाफोई हुणां दे
ओहदे विच अनु जी सॉरी मैं इंटरप्ट करदा विच ਜਿਹੜੇ ਉਹ 4-5 ਮਹੀਨੇ ਸੀ ਮੈਂ ਐਡ ਕਰਨੀ ਚਾਹੁੰਦਾ ਸਿਰਫ ਉਹਨਾਂ ਨੂੰ ਦੱਸਣ ਵਾਸਤੇ ਉਸ ਉਹਦੇ ਵਿੱਚ ਇਸ ਰੇਡੀਓ ਮਾਧਿਅਮ ਦੇ ਉੱਪਰੋਂ ਔਰ ਚਰਚ ਦੇ ਵਿੱਚ ਮੀਟਿੰਗ ਕੀਤੀ ਗਈ ਆ ਯੂਨਿਟੀ ਚਰਚ ਦੇ ਵਿੱਚ ਉੱਥੇ ਰੇਚਲ ਮੈਕਨੀਟੋਸ਼ ਆਪਣੇ ਜੋ ਕੈਰੋਲਾਈਨ ਸਨੀ ਸੈਗਲ ਮੈਂ ਤੁਸੀਂ ਆਪਣੇ ਆਪਣੇ ਨਹੀਂ ਜਿਹੜੇ ਚਰਚ ਦੇ ਹੈੱਡ ਕਲੇ ਨੈਲਸਨ ਉਹ ਸਾਰੇ ਬੁਲਾਰਿਆਂ ਨੇ ਬਹੁਤ ਪੈਸ਼ਨੇਟ ਅਪੀਲ ਕੀਤੀ ਸੀਗੀ ਔਰ ਅਸੀਂ ਉਹ ਹਲਤੇ ਵੀ
ਵੀਡੀਓ ਪਬਲਿਕ ਡੋਮੇਨ ਚ ਪਲੱਸ ਅਸੀਂ ਉਹ ਲੇਬਰ ਸਰਕਾਰ ਚ ਜਿਹੜੇ ਜਿਹੜੇ ਸਾਨੂੰ ਲੱਗਿਆ ਕਿ ਰੈਲੇਵੈਂਟ ਨੇ ਔਰ ਜਿਨ੍ਹਾਂ ਜਿਨ੍ਹਾਂ ਨੇ ਬਿਆਨ ਦਿੱਤੇ ਆ ਵਾਅਦੇ ਕੀਤੇ ਆ ਉਹਨਾਂ ਨੂੰ ਉਹ ਭੇਜੀ ਅਸੀਂ ਐਜ਼ ਅ ਮੈਸੇਜ ਇਹ ਸਰਕਾਰ ਬਣਨ ਤੋਂ ਜਲਦ ਬਾਅਦ ਦੀ ਗੱਲ ਹੈ 2017 ਮੇਰੇ ਖਿਆਲ ਨਵੰਬਰ ਦਸੰਬਰ ਦੀ ਇੱਥੇ ਦੀ ਗੱਲ ਹੈ ਸੋ ਮਤਲਬ ਕਿ ਬਹੁਤ ਸਾਰੇ ਰਸਤਿਆਂ ਨਾਲ ਅਸੀਂ ਉਹ ਜਿਹੜਾ ਜਾਰੀ ਰੱਖੀ ਗੱਲਬਾਤ
ਬਿਲਕੁਲ ਔਰ ਇਹਦੇ ਵਿੱਚ ਜਿਹੜੀ ਉਸੇ ਚਰਚ ਜਿਹੜੇ ਮੈਂਬਰ ਨੇ ਆਪਣੇ ਕੇ ਪੈਰਿਸ਼ ਉਹਨਾਂ ਦਾ ਵੀ ਇਹਦੇ ਵਿੱਚ ਬਹੁਤ ਸਾਰਿਆਂ ਦਾ ਕੰਟਰੀਬਿਊਸ਼ਨ ਹੈ ਜੀ
ਤੋ ਉਸ ਤੋਂ ਬਾਅਦ ਉਹ ਨਵੰਬਰ ਤੋਂ ਲੈ ਕੇ ਹੁਣ ਅਪ੍ਰੈਲ ਆ ਗਿਆ ਸੋ ਹੁਣ ਜਿਹੜੇ ਉਹ ਇੰਟਰਵੈਂਸ਼ਨ ਜਿਹੜੀ ਹੈ ਕੰਪਲੀਟ ਹੋਈ ਹੈ ਉਹ 7 ਜਿਹੜੇ ਸਟੂਡੈਂਟਸ ਹਨ ਉਹਨਾਂ 7 ਚੋਂ 4 ਜਿਹੜੇ ਸਾਡੇ ਨਾਲ ਸਨ ਤੋ 3 ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਇਜਾਜ਼ਤ ਦੇ ਦਿੱਤੀ ਗਈ ਹੈ ਕਿ ਉਹ ਆਪਣੇ ਓਪਨ ਵਰਕ ਵੀਜ਼ੇ ਲਈ ਅਪਲਾਈ ਕਰ ਸਕਦੇ ਨੇ
ਸੋ ਦੋਸਤੋ ਸੋ ਬੜੇ ਇਹ ਧਿਆਨ ਨਾਲ ਸੁਣਨ ਵਾਲੀ ਗੱਲ ਹੈ ਕਿ ਜਿਹੜੇ ਸਾਡੇ ਸਰੋਤੇ ਸੁਣ ਰਹੇ ਨੇ ਉਹਨਾਂ ਦੇ ਵਿੱਚੋਂ ਸਾਡੇ ਬਜ਼ੁਰਗ ਸਰੋਤੇ ਨੇ ਅੰਕਲ ਹਰਜੀਤ ਸਿੰਘ ਜਿਹੜੇ ਇਹ ਸਾਰੇ ਸੰਘਰਸ਼ ਦੇ ਵਿੱਚ ਸ਼ਾਮਲ ਹੋਏ ਆਪਣੀ ਓਲਡ ਏਜ ਦੇ ਕਾਰਨ ਵੀ ਸੋ ਅਸੀਂ ਇਹ ਗੱਲ ਬੜੇ ਮਾਣ ਨਾਲ ਅਸੀਂ ਨੀ ਸਾਰੇ ਜਿੰਨਿਆਂ ਨੇ ਸੰਘਰਸ਼ ਦੇ ਵਿੱਚ ਕਿ ਅਸੀਂ ਇਸ ਸੰਘਰਸ਼ ਦੇ ਵਿੱਚ ਜੇਤੂ ਰਹੇ ਹਾਂ ਔਰ 3 ਸਾਲ ਬਾਅਦ ਸਾਨੂੰ ਇਹ ਜਿਹੜੀ ਇਹ ਜਿੱਤ ਪ੍ਰਾਪਤ ਹੋਈ
ਹੈ ਅੰਸ਼ਕ ਹੈ ਜਿੱਤ ਹਲੇ
ਅੰਸ਼ਕ ਹੈ ਪਰ ਫਿਰ ਵੀ
ਸਾਰੇ ਵਿਦਿਆਰਥੀਆਂ
ਅਸੀਂ ਸਾਰੇ ਹੀ ਆਉਣਗੇ ਜੀ ਬਿਲਕੁਲ ਸਾਰੇ ਹੀ ਆਉਣਗੇ ਔਰ ਜਿਹੜਾ ਹਾਂਜੀ ਤੁਸੀਂ ਗੱਲ ਕਰੋਗੇ
ਹਾਂਜੀ ਜੀ ਜ਼ਰੂਰ ਮੈਂ ਖਿਆਲ ਮੈਂ ਵਾਈਂਡ ਅਪ ਹੀ ਕਰਾਂਗੇ ਕਿਉਂਕਿ ਸਾਡਾ ਅਗਲਾ ਵਿਸ਼ਾ ਵੀ
ਨਹੀਂ ਜੀ ਕੋਈ ਨੀ ਆਪਾਂ ਸ਼ਾਇਦ ਇੱਥੇ ਕਿਉਂਕਿ ਆਪਣੇ ਹਲਤੇ ਮਸਲੇ ਵਿੱਚ ਹੈਗੇ ਇਹਦੇ ਹੋਰ ਹਾਂਜੀ
ਤੋ ਉਹਦੇ ਵਿੱਚੋਂ ਜਿਹੜੇ 3 ਵਿਦਿਆਰਥੀਆਂ ਨੂੰ ਕੋਈ ਮਤਲਬ ਸਿੱਧੀ ਹਦਾਇਤ ਮਿਨਿਸਟਰ ਨੇ ਦਿੱਤੀ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੂੰ ਕਿ ਇਹ ਇਹਨਾਂ ਦੀ ਜਿਹੜੀ 1 ਸਾਲ ਦੀ ਓਪਨ ਵਰਕ ਵੀਜ਼ਾ ਦੀ ਐਪਲੀਕੇਸ਼ਨ ਹੈ ਉਹ ਜਿਹੜੀਆਂ ਯੂਜੁਅਲੀ ਕੰਡੀਸ਼ਨਸ ਅਟੈਚਡ ਹੁੰਦੀਆਂ ਉਹ ਨਹੀਂ ਨੇ ਤੋ 1 ਸਾਲ ਲਈ ਔਰ ਸ਼ੁਰੂ ਤੋਂ ਹੀ ਮੰਗ ਵੀ ਇਹੋ ਸੀ ਕਿ ਇਹਨਾਂ ਨੂੰ 1 ਸਾਲ ਦਾ ਜਿਹੜਾ ਓਪਨ ਵਰਕ ਵੀਜ਼ਾ ਉਹ ਦਿੱਤਾ
ਜਾਵੇ
ਕਿਉਂਕਿ ਹਾਂਜੀ ਇਹ ਸਾਨੂੰ ਬਹੁਤ ਵਾਰ ਸੁਣਾਇਆ ਗਿਆ ਕਿ ਇਹ ਤੇ ਪੱਕੇ ਇਹਨਾਂ ਨੂੰ ਇੱਥੇ ਰੱਖਣਾ ਚਾਹੁੰਦੇ ਨੇ ਪੀਆਰ ਦਵਾਉਣਾ ਚਾਹੁੰਦੇ ਨੇ ਉਹ ਵਿਦਿਆਰਥੀ ਆ ਜਾਣਗੇ ਫਿਰ ਉਹਨਾਂ ਦੇ ਟੱਬਰਾਂ ਦੇ ਟੱਬਰ ਆਉਣਗੇ ਇਹ ਮੰਗ ਕਦੀ ਵੀ ਨਹੀਂ ਹੋਈ ਮੰਗ ਸਿਰਫ ਇਹ ਹੋਈ ਕਿ ਸਟੂਡੈਂਟ ਜਦੋਂ ਆਏ ਨੇ ਉਹਦਾ ਹਿੱਸਾ ਹੁੰਦਾ ਕਿ 1 ਸਾਲ ਦਾ ਉਹ ਵਰਕ ਵੀਜ਼ਾ ਵੀ ਜਿਹੜਾ ਉਹਨਾਂ ਦਾ ਹੁੰਦਾ ਸੋ ਸਿਰਫ ਇੰਨੀ ਮੰਗ ਸੀ ਤੋ ਉਹ ਜਿਸ ਤਰ੍ਹਾਂ ਕਿ ਭਾਰਤੀ ਜੀ ਨੇ ਕਿਹਾ ਕਿ ਇਹ ਬਹੁਤ ਵੱਡੀ ਜਿੱਤ ਹੈ ਬੇਸ਼ੱਕ ਅੰਸ਼ਕ ਜਿੱਤ ਹੈ ਇਹ ਪਹਿਲਾ ਦੌਰ ਸੀਗਾ ਇਹ ਜਿੱਤਾਂ ਦਾ ਅਗਲਾ ਦੌਰ ਜਿਹੜਾ ਉਹ ਵੀ ਜਲਦ ਸ਼ੁਰੂ ਹੋਏਗਾ ਔਰ ਆਲਰੇਡੀ ਉਹਦੇ ਤੇ ਕੰਮ ਸ਼ੁਰੂ ਹੋ ਗਿਆ ਹੋਇਆ ਜਿਹੜੇ ਬਾਕੀ ਦੇ ਵਿਦਿਆਰਥੀ ਨੇ ਉਹਨਾਂ ਦੇ ਇਨਸਾਫ਼ ਵਾਸਤੇ
ਬਿਲਕੁਲ ਅਨੂ ਜੀ ਦੇ ਵਿੱਚ ਆਪਾਂ ਜਿਹੜੇ ਲੇਬਰ ਦੇ MP ਨੇ ਆਪਾਂ ਉਹਨਾਂ ਦਾ ਵੀ ਨਾਂ ਵੀ ਮੈਂਸ਼ਨ ਕਰਦੇ ਜਾਈਏ ਔਰ ਉਹਨਾਂ ਨੇ ਵੀ ਇਸ ਜਦੋਂ ਅੰਬਡਸਮੈਨ ਦੀ ਰਿਪੋਰਟ ਆਈ ਹੈ ਉਹਨੂੰ ਅੱਗੇ ਲਿਜਾਣ ਵਾਸਤੇ ਆਪਣੇ ਜਿਹੜੇ ਐਮ ਪੀ
ਹਾਂਜੀ ਨਿਊਲੈਂਡ ਤੋਂ ਐਮ ਪੀ ਨੇ ਡੈਬਰਾ ਰਸਲ
ਹਾਂਜੀ
ਸੋ ਉਹਨਾਂ ਦੇ ਇਹਦੇ ਚ ਸਹਿਯੋਗ ਰਿਹਾ ਔਰ ਕੇ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਡੈਬਰਾ ਰਸਲ ਹੋਰਾਂ ਨਾਲ ਲੀਅਜ਼ ਕਰਨ ਲਈ ਕੇ ਪੈਰਿਸ ਜਿਹੜੇ ਯੂਨੀਟੇਰੀਅਨ ਨੇ ਸੋ ਉਹਨਾਂ ਦਾ ਬਹੁਤ ਯੋਗਦਾਨ ਹੈ ਤੋ ਇਹ ਤਾਂ ਇੱਥੇ ਜਿਹੜਾ ਚੱਲਦਾ ਰਿਹਾ ਪਰ ਐਟ ਦ ਸੇਮ
ਟਾਈਮ ਗੱਲਾਂ ਅਸਲ ਦੋਸਤੋ ਸੰਘਰਸ਼ ਨਾਲ ਲੰਬਾ ਸੀਗਾ ਨਾ ਇਹਦੇ ਤੇ ਬਹੁਤ ਕਿਉਂਕਿ ਅਸਲ ਦੇ ਵਿੱਚ ਉਹਨਾਂ ਦੀ ਡੈਬਰਾ ਰਸਲ ਦੀ ਉਹਨਾਂ ਨੇ ਆਪਣੀ ਕਮਿਊਨਿਟੀ ਦੀ ਮੀਟਿੰਗ ਰੱਖੀ ਹੋਈ ਸੀਗੀ ਜਿਹਦੇ ਵਿੱਚ
ਸਾਨੂੰ ਪ੍ਰੋਟੈਸਟ ਕਰਨਾ ਪਿਆ
ਸਾਨੂੰ ਉੱਥੇ ਵੀ ਸਾਨੂੰ ਪ੍ਰੋਟੈਸਟ ਕਰਨਾ ਪਿਆ
ਉਹਦੇ ਚ ਇਮੀਗ੍ਰੇਸ਼ਨ ਮੰਤਰੀ ਈਅਨ ਲੀਸ ਗੈਲੋਵੇ ਮੁੱਖ ਸਨ ਸਪੀਕਰ ਉਹਨਾਂ ਦੇ ਤੋ ਉਹ ਜਿਹੜਾ ਮੈਂ ਕਹਿੰਦੀ ਹਾਂ ਕਿ ਅਸੀਂ ਕੋਈ ਵੀ ਮੌਕਾ ਜਾਣ ਨਹੀਂ ਦਿੱਤਾ ਕਿ ਜਿੱਥੇ ਅਸੀਂ ਜਾ ਕੇ ਯਾਦ ਨਾ ਕਰਾਇਆ ਹੋਏ ਕਿ ਆਹ ਜਿਹੜਾ ਅਜੇ ਜਿਹੜੇ ਵਾਅਦੇ ਨੇ ਇਹਨਾਂ ਤੇ ਡਿਲੀਵਰੀ ਹੋਈ ਨਹੀਂ ਸੋ ਉਹ ਉਹਦਾ ਹਿੱਸਾ ਸੀ
ਬਿਲਕੁਲ ਔਰ ਡੈਬਰਾ ਰਸਲ ਹੁਣੀ ਵੀ ਜਿਹੜੀ ਮਦਦ ਕਰਨ ਆਏ ਨੇ ਉਹ ਅਸੀਂ ਇਹ ਗੱਲ ਕਹਿੰਦੇ ਵਲੰਟਰੀ ਦੀ ਨਹੀਂ ਆਏ ਹੈਗੇ ਉਹਨਾਂ ਦੀਆਂ ਪਬਲਿਕ ਪਬਲਿਕ ਮੀਟਿੰਗ ਦੇ ਵਿੱਚ ਜਾ ਕੇ ਅਸੀਂ ਆਪਣੀਆਂ ਪ੍ਰੋਟੈਸਟ ਕੀਤੇ ਨੇ ਚਾਹੇ ਸਾਨੂੰ ਜਿਹੜਾ ਜਿਸ ਤਰੀਕੇ ਨਾਲ ਉਹਨਾਂ ਨੇ ਰਿਸੀਵ ਕੀਤਾ ਈਵਨ ਈਅਨ ਲੀਸ ਗੈਲੋਵੇ ਨੇ ਜਿਸ ਤਰ੍ਹਾਂ ਰਿਸੀਵ ਕੀਤਾ ਉਹ ਕਾਫੀ ਪੋਜ਼ਿਟਿਵ ਸੀਗਾ ਮੁਕਾਬਲੇ ਜੋ ਨੈਸ਼ਨਲ ਦੇ ਜਿਨ੍ਹਾਂ ਨੇ ਧੁਰ ਤੋਂ ਲੈ ਕੇ ਬਿਲਕੁਲ ਪੱਲਾ ਹੀ ਨਹੀਂ
ਮਤਲਬ ਇੱਕ ਪਾਸੇ ਤੇ ਇਹੋ ਜਿਹੇ ਨੇ ਜਦੋਂ ਉਹਨਾਂ ਨੂੰ ਸਵਾਲ ਪੁੱਛਿਆ ਜਾਂਦਾ ਕਿ ਜਿਹੜੇ ਵਿਦਿਆਰਥੀਆਂ ਦਾ ਸੰਘਰਸ਼ ਚੱਲ ਰਿਹਾ ਬਾਰ ਬਾਰ ਮੁਜ਼ਾਹਰੇ ਕਰ ਰਹੇ ਨੇ ਇਹਨਾਂ ਦੀ ਕਦੀ ਸੁਣਵਾਈ ਹੋਏਗੀ ਕਿ ਨਹੀਂ ਅੱਗੋਂ ਬਖਸ਼ੀ ਸਾਹਿਬ ਦਾ ਜਵਾਬ ਇਹ ਆਉਂਦਾ ਆ ਕਿ ਮਿਸਾਲ ਦਿੰਦੇ ਨੇ ਕਿ ਅਸੀਂ ਚਾਈਨਾ ਤੋਂ ਫਰਿੱਜ ਇੰਪੋਰਟ ਕਰ ਲੈਂਦੇ ਹਾਂ ਨਿਊਜ਼ੀਲੈਂਡ ਵਿੱਚ ਅਗਰ ਉਹ ਫਰਿੱਜਾਂ 'ਚ ਕੋਈ ਖਰਾਬੀ ਨਿਕਲਦੀ ਹੈ ਤਾਂ ਉਹਨਾਂ ਨੂੰ ਅਸੀਂ ਵਾਪਸ ਚਾਈਨਾ ਭੇਜ ਦਿੰਦੇ
ਹਾਂ ਸੋ ਵਿਦਿਆਰਥੀਆਂ ਨੂੰ ਅਸਲ ਦੇ ਵਿੱਚ ਜਿਹੜੀ ਸਰਕਾਰਾਂ ਨੇ ਕੀ ਕੀਤਾ ਵਿਦਿਆਰਥੀਆਂ ਨੂੰ ਇੱਕ ਵਸਤੂ
ਬਿਲਕੁਲ ਫਰਿੱਜ ਹੀ ਸਮਝਿਆ ਗਿਆ
ਇੱਕ ਕਮੋਡਿਟੀ ਵਸਤੂ ਦੇ ਤਰੀਕੇ ਵਾਂਗੂ ਇਹ ਪੂੰਜੀਵਾਦੀ ਸਿਸਟਮ ਦਾ ਇੱਕ ਬਹੁਤ ਵੱਡਾ ਲੱਛਣ ਹੈ ਜੀ ਜਿਹੜਾ ਇਨਸਾਨਾਂ ਨੂੰ ਇੱਕ ਵਸਤੂ ਵਾਂਗੂ ਵਰਤਿਆ ਜਾਂਦਾ ਵਰਤੋ
ਜਿਹੜੇ ਕੰਮ ਕਰਨ ਵਾਲੇ ਸੀਗੇ ਉਹ ਉਥੋਂ ਤੱਕ ਪਹੁੰਚਣ ਲਈ ਜਿਹੜਾ ਹੋਰ ਬਿਹਾਈਂਡ ਦ ਸੀਨਸ ਇੱਕ ਮੋਰਾਲ ਆਪਣਾ ਬਣਾਈ ਰੱਖਣਾ ਵਿਦਿਆਰਥੀਆਂ ਦਾ ਉਹਦੇ ਵਿੱਚ ਵੀ ਕੁਝ ਕੀ ਲੋਕ ਨੇ ਜਿਨ੍ਹਾਂ ਦਾ ਬਹੁਤ ਜ਼ੋਰ ਲੱਗਿਆ ਔਰ ਉਹ ਨਿਰਾਸ਼ ਬਾਰ ਬਾਰ ਨਿਰਾਸ਼ ਹੁੰਦੇ ਸੀਗੇ ਵਿਦਿਆਰਥੀ ਹੁਣ ਵੀ ਜਿਨ੍ਹਾਂ ਦਾ ਦੂਸਰੇ ਰਾਊਂਡ ਚ ਅਸੀਂ ਕੰਮ ਕਰਨਾ ਉਹਨਾਂ ਨੂੰ ਸਾਨੂੰ ਪ੍ਰੋਪ ਅਪ ਕਰਕੇ ਰੱਖਣਾ ਪੈ ਰਿਹਾ ਸੋ ਉਹ ਸਾਡੇ ਜਿੰਨੀਆਂ ਵੀ ਸਮਰਥਕ ਜਥੇਬੰਦੀਆਂ ਨੇ ਸਾਰਿਆਂ ਦੇ ਵਿੱਚ ਕੀ ਇੱਕ ਇੱਕ ਦੋ ਦੋ ਮੈਂਬਰ ਨੇ ਜਿਨ੍ਹਾਂ ਤੇ ਉਹ ਬੋਝ ਪੈਂਦਾ ਆ ਸੋ ਮੈਂ ਕਹੂੰਗੀ ਕਿ ਕੁਦਰਤੀ ਜਿਹੜੇ ਸਾਡੇ ਵਿੱਚ ਥੋੜੇ ਜ਼ਿਆਦਾ ਸ਼ਾਇਦ ਸਹਿਜ ਔਰ ਠਰੰਮੇ ਵਾਲੇ ਨੇ ਪੇਸ਼ੈਂਸ ਵਾਲੇ ਨੇ ਉਹ ਆਟੋਮੈਟਿਕਲੀ ਉਹਨਾਂ ਤੇ ਰਿਸਪੋਂਸੀਬਿਲਟੀ ਆ ਡਿੱਗਦੀ ਆ ਕਿਉਂਕਿ ਸਾਨੂੰ ਵੀ ਉਹ ਉਹ ਜਿਹੜੀ ਉਹ ਇੱਕ ਸਪੋਰਟ ਹੈ ਉਹਦੀ ਲੋੜ ਪੈਂਦੀ ਹੈ ਜਦੋਂ ਅਸੀਂ ਲੜ ਰਹੇ ਹੁੰਦੇ ਹਾਂ ਔਰ ਸਾਰੇ ਪਾਸਿਓਂ ਲੱਤਾਂ ਹੀ ਖਿੱਚੀਆਂ ਜਾ ਰਹੀਆਂ ਹੁੰਦੀਆਂ ਨੇ
ਉਹ
ਕੁਦਰਤੀ ਜਿਹੀ ਗੱਲ ਹੈ ਕਿ ਹਰ ਇੱਕ ਇਨਸਾਨ ਜਿਹੜਾ ਸ਼ਾਇਦ ਢਹਿੰਦੀ ਕਲਾ ਵੱਲ ਨੂੰ ਜਾਂਦਾ ਆ ਪਰ ਮੈਂ ਕਹਾਂਗੀ ਕਿ ਸਾਡੀਆਂ ਜਿਹੜੀਆਂ ਕੀ ਮੇਨ ਸਮਰਥਕ ਜਥੇਬੰਦੀਆਂ ਨੇ ਉਹਨਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਕੀ ਮੈਂ ਸ਼ਬਦ ਵਰਤਾਂ ਬਹੁਤ ਜ਼ਿਆਦਾ ਤਹੱਮਲ ਵਾਲੇ ਔਰ ਬਹੁਤ ਜ਼ਿਆਦਾ ਜੋਸ਼ੀਲੇ ਲੋਕ ਬੈਠੇ ਹੋਏ ਨੇ ਜਿਹੜੇ ਕਿ ਉਹ ਸਾਨੂੰ ਚੜ੍ਹਦੀ ਕਲਾ ਵੱਲ ਨੂੰ ਬਾਰ ਬਾਰ ਲਿਜਾਂਦੇ ਰਹੇ ਨੇ ਪਿਛਲੇ 3 ਸਾਲਾਂ ਚ
ਬਿਲਕੁਲ ਇਹਨੂੰ ਇਹਦੇ ਤੇ ਮੈਨੂੰ ਯਾਦ ਆ ਰਿਹਾ ਕਿ ਆਪਾਂ ਸਾਥੀ ਜੋ ਕਰਦਾਨ ਦੀ ਗੱਲ ਕਰੀਏ
ਹਾਂਜੀ
ਤੇ ਵਿਕਰਮ ਜਿਹੜੇ ਨੇ ਵਿਕਰਮ ਸਾਥੀ ਜੀ ਸਾਥੀ ਉਹ ਕੇਸ ਹੈ ਜਿਹੜਾ ਜਿਨ੍ਹਾਂ ਦਾ ਇੱਥੇ ਉਹਨਾਂ ਦੀ ਵਾਈਫ ਤੇ ਉਹਨਾਂ ਦਾ ਛੋਟਾ ਬੱਚਾ ਜਿਨ੍ਹਾਂ ਨੂੰ ਡਿਪੋਰਟ ਕੀਤਾ ਗਿਆ ਔਰ ਆਪਣਾ ਬੱਚੇ ਤੋਂ ਤੇ ਆਪਣੇ ਵਾਈਫ ਤੋਂ ਅੱਜ ਉਹਨਾਂ ਨੂੰ 2.5-3 ਸਾਲ ਜਿਹੜੇ ਨੇ ਹੋ ਚੁੱਕੇ ਨੇ ਸੋ ਉਹਨੂੰ ਇੱਕ ਆਪਣੇ ਬੱਚਿਆਂ ਵਾਂਗੂ ਦੀ ਦੇਖਭਾਲ ਕੀਤੀ
ਬਿਲਕੁਲ ਬਿਲਕੁਲ ਯੂਨੀਟੇਰੀਅਨ ਚਰਚ ਵਾਲਿਆਂ ਨੇ ਵੀ ਕਿਉਂਕਿ ਵਿਕਰਮ ਜਿਸ ਤਰ੍ਹਾਂ ਡਰਾਈਵ ਨਹੀਂ ਸੀ ਕਰ ਸਕਦੇ ਫਿਰ ਡਰਾਈਵ ਕਰ ਸਕਦੇ ਸੀ ਆਪਣੀ ਕਾਰ ਨਹੀਂ ਸੀ ਤੋ ਉਹ ਯੂਨੀਟੇਰੀਅਨ ਚਰਚ ਦੇ ਜਿਹੜੇ ਕਾਂਗਰੀਗੇਸ਼ਨ ਦੇ ਮੈਂਬਰਸ ਮਿਲ ਜੁਲ ਕੇ ਉਹਨੂੰ ਕੰਮ ਤੇ ਛੱਡ ਕੇ ਆ ਲੈ ਕੇ ਆ ਲਗਾਤਾਰ ਕਈ ਹਫ਼ਤੇ ਇੱਦਾਂ ਚੱਲਦਾ ਰਿਹਾ ਸੋ ਕਈ ਤਰ੍ਹਾਂ ਦੀਆਂ ਕੁਰਬਾਨੀਆਂ ਨੇ ਕਈ ਲੋਕਾਂ ਦੀਆਂ ਇਸ ਸੰਘਰਸ਼ ਵਿੱਚ ਸੋ
ਅਸੀਂ ਅਨੂ ਜੀ ਕਿਉਂਕਿ ਸਾਡੇ ਵਾਸਤੇ ਮੇਰੇ ਖਿਆਲ ਸਾਰਿਆਂ ਦਾ ਸਾਨੂੰ ਬਹੁਤ ਦੁੱਖ ਓਬਵੀਅਸਲੀ ਲੱਗਿਆ ਜਦੋਂ ਵਾਪਸ ਗਏ ਨੇ ਪਰ ਜਿਹੜਾ ਸੁਜਾਤ ਮਿਰਜ਼ਾ ਨੇ ਜਿਹੜੇ ਹੈਦਰਾਬਾਦ ਕਿਉਂਕਿ ਉਹਨਾਂ ਦੀ ਜਿਹੜੀ ਘਰ ਦੀ ਹਾਲਤ ਨੂੰ ਜੀ ਬਹੁਤ ਬਹੁਤ ਹੀ ਨਿਹਾਇਤ ਗਰੀਬੀ ਤੋਂ ਨੇ ਸਾਡਾ ਜਦੋਂ ਅਸੀਂ ਉਹਨਾਂ ਦੇ ਮਦਰ ਦੇ ਨਾਲ ਗੱਲ ਕਰਨੀ ਤੇ ਬਿਲਕੁਲ ਉਹ ਤੇ ਇਮੋਸ਼ਨਲੀ ਇੰਨੇ ਜ਼ਿਆਦਾ ਹੁੰਦੇ ਸੀਗੇ ਸਾਡਾ ਵੀ ਮਨ ਭਰਿਆ ਆਉਂਦਾ ਸੀਗਾ ਉਹਨਾਂ ਦੀ ਗੱਲਬਾਤ ਸੁਣ ਕੇ ਸੋ ਬਹੁਤ ਗੱਲਾਂ ਨੇ ਅਨੂ ਜੀ।
ਹਾਂਜੀ, ਸੋ ਇਹਦੇ ਵਿੱਚ ਇਹ ਕਿ ਸਾਨੂੰ ਮਾਣ ਹੈ, ਖੁਸ਼ੀ ਹੈ, ਬਹੁਤ ਸਾਰੀਆਂ ਇਮੋਸ਼ਨਸ ਨੇ ਕਿ ਇੰਨੇ ਲੰਬੇ ਸਮੇਂ ਬਾਅਦ, ਜਦੋਂ ਕਿ ਮੈਨੂੰ ਲੱਗਦਾ ਬਹੁਤੇ ਲੋਕ ਸ਼ਾਇਦ ਇਹ ਸੋਚ ਕੇ ਬੈਠ ਕੇ ਹੋਏ ਸੀਗੇ ਵੀ ਕੁਛ ਨਹੀਂ ਬਣਨਾ ਇਹਨਾਂ ਦਾ, ਐਵੇਂ ਹੀ ਕਦੀ ਉੱਥੇ ਝੰਡਾ ਚੁੱਕ ਕੇ ਤੁਰ ਪੈਂਦੇ ਨੇ, ਕਦੀ ਉੱਥੇ ਨਾਰੇ ਲਾ ਲੈਂਦੇ ਨੇ, ਪਰ ਸਾਡੇ ਉਹ ਜਿਸ ਤਰੀਕੇ ਨਾਲ ਅਸੀਂ ਸੰਘਰਸ਼ ਚ ਆਉਂਦੇ ਹਾਂ, ਲੜਦੇ ਹਾਂ, ਜਦੋਂ ਜਿਸ ਜਦੋਂ ਤੱਕ ਕਿਸੇ ਪਾਸੇ ਲੱਗਦੀ ਨਹੀਂ ਗੱਲ, ਅਸੀਂ ਤੁਰੇ ਰਹਿੰਦੇ ਹਾਂ।
ਬਿਲਕੁਲ ਜੀ ਬਿਲਕੁਲ ਅਨੂ ਜੀ, ਅਸੀਂ ਤੇ ਹਮੇਸ਼ਾ ਹੀ ਅਸੀਂ ਦਾਅਵੇ ਨਾਲ ਇਹੀ ਗੱਲ ਕਹਿੰਦੇ ਹਾਂ ਕਿ ਜਿੰਨੇ ਵੀ ਆ ਪ੍ਰਵਾਸੀ ਕਾਮਿਆਂ ਦੇ ਜਿੰਨੇ ਵੀ ਸੰਘਰਸ਼ ਨੇ ਜਿਹੜੇ, ਉਹ ਹੀ ਮੁਜ਼ਾਹਰੇ ਕਰੀਦੇ ਆ,
ਸਾਰਿਆਂ ਦੇ
ਜਿੱਤ ਦੇ ਨਿਸ਼ਾਨ ਲਾਏ ਜਾਂਦੇ ਝੰਡੇ ਨਾਲ, ਪਹਿਲਾ ਵਾਰ ਕਲਮਾਂ ਦਾ, ਦੂਜਾ ਵਾਰ ਖੰਡੇ ਨਾਲ। ਸੋ ਅਸੀਂ ਹਰ ਇੱਕ ਜਿਹੜੇ ਸੰਘਰਸ਼ ਨੇ ਉਹਨਾਂ ਦੀ ਜਿੱਤ ਹੀ ਪ੍ਰਾਪਤ ਕੀਤੀ ਹੈ।
ਇਹਦੇ ਵਿੱਚੋਂ ਇਹ ਵੀ ਹੈ ਕਿ ਜਿਸ ਤਰ੍ਹਾਂ ਹੀ ਸਾਡੇ ਪਹਿਲਾਂ ਪੂਰੇ 3 ਵਿਦਿਆਰਥੀ ਵਾਪਸ ਆਉਣਗੇ, ਸੋ ਕੋਈ ਨਾ ਕੋਈ ਪਬਲਿਕ ਇਵੈਂਟ ਜਿਹੜਾ ਅਸੀਂ ਰੱਖਾਂਗੇ, ਉਹ ਸਾਰੇ ਸਰੋਤਿਆਂ ਨੂੰ ਇਨਫੋਰਮ ਕਰਾਂਗੇ ਕਿ ਉਹਨਾਂ ਨੂੰ ਵੈਲਕਮ ਬੈਕ ਕਰਨ ਦਾ, ਔਰ ਇੱਕ ਸੰਘਰਸ਼ ਦੇ ਜਿੱਤ ਦੀ ਜਸ਼ਨ ਜਾਂ ਸੈਲੀਬ੍ਰੇਸ਼ਨ, ਉਹ ਜਿਸ ਤਰ੍ਹਾਂ ਹੀ ਸਾਡੇ ਵਿਦਿਆਰਥੀ ਵਾਪਸ ਆਉਣਗੇ ਉਹ ਕੋਈ ਨਾ ਕੋਈ ਅਸੀਂ ਅਨਾਊਂਸ ਕਰਾਂਗੇ। ਔਰ ਇਹਦੇ ਵਿੱਚੋਂ ਜਿਹੜਾ ਪਿਛਲੇ 3-4 ਦਿਨਾਂ ਵਿੱਚ ਇੱਕ ਹੋਰ ਜਿਹੜਾ ਵਰਤਾਰਾ ਹੈ ਕਿ ਮੈਂ ਸ਼ੁਰੂ ਚ ਕਿਹਾ ਸੀਗਾ ਕਿ ਉਸ ਵਕਤ 350 ਵਿਦਿਆਰਥੀ ਸੀ ਜਿਹੜਾ ਇਸ ਸਥਿਤੀ ਵਿੱਚ ਸੀ, ਉਹ ਬਾਅਦ ਵਿੱਚ ਇੱਕ ਹੋਰ ਅਫੀਸ਼ਲ ਅੰਕੜਾ ਕਿਤੋਂ ਆਇਆ ਕਿ ਸ਼ਾਇਦ 150 ਵਿਦਿਆਰਥੀ ਸੀਗਾ, ਫਿਰ ਵੀ ਸਾਡੇ ਨਾਲ ਜਿਹੜੇ ਲੜੇ 11, ਔਰ ਜਿਹੜੇ ਟੋਟਲ ਅਗਰ 150 ਵੀ ਹੋਵੇ ਉਸ ਤੋਂ ਅਗਰ ਅੱਧੇ ਵੀ ਉਸ ਵਕਤ ਇਕੱਠੇ ਹੁੰਦੇ, 50-60-70 ਵੀ ਇਕੱਠੇ ਹੁੰਦੇ, ਤੋ ਸ਼ਾਇਦ ਇੰਨਾ ਲੰਬਾ ਟਾਈਮ ਨਾ ਲੱਗਦਾ ਸੰਘਰਸ਼ ਨੂੰ। ਔਰ ਮੈਨੂੰ ਇਹ ਵੀ ਲੱਗਦਾ ਕਿ ਸ਼ਾਇਦ ਕਿਸੇ ਜਿਹੜੇ ਬਿਲਕੁਲ ਬੇਕਸੂਰ ਪਾਏ ਜਾਂਦੇ ਉਹਨਾਂ ਨੂੰ ਸ਼ਾਇਦ ਇੱਥੋਂ ਵਾਪਸ ਵੀ ਨਾ ਭੇਜਿਆ ਜਾਂਦਾ, ਉਹਨਾਂ ਨੂੰ 1 ਦਾ ਵੀਜ਼ਾ ਦੇ ਦਿੱਤਾ ਜਾਂਦਾ।
300 ਵਿਦਿਆਰਥੀ ਇੱਥੇ ਸੰਘਰਸ਼ ਲੜਦੇ ਹੁੰਦੇ,
ਇਗਨੋਰ ਨਹੀਂ ਸੀ ਕੀਤਾ ਜਾਣਾ,
ਇਗਨੋਰ ਨਹੀਂ ਕੀਤਾ ਜਾਣਾ ਜੀ। ਔਰ ਉਹਦੇ ਵਿੱਚ ਅਨੂ ਜੀ ਮੈਂ ਇੱਕ ਗੱਲ ਉਹਦੇ ਵਿੱਚ ਕਰਨੀ ਚਾਹੁੰਦਾ ਕਿ ਜਿਹੜੀ ਅਸਲ ਦੇ ਵਿੱਚ ਜਿਹੜੀ ਮੇਰਾ ਖਿਆਲ ਦੁਨੀਆਂ ਦੇ ਵਿੱਚ ਦੁਨੀਆਂ, ਮੈਨੂੰ ਹੁਣ ਇਹ ਸਟੇਟਮੈਂਟ ਮੈਂ ਵਾਧੂ ਨਾ ਦੇ ਜਾਵਾਂ ਕਿ ਜਿਹੜੀ ਨੌਜਵਾਨਾਂ ਦੇ ਵਿੱਚ ਜਿਹੜੀ ਮਾਨਸਿਕਤਾ ਬਣ ਚੁੱਕੀ ਹੈ, ਔਰ ਜਿਹੜੇ ਵਿਦਿਆਰਥੀ ਸਾਡੇ ਨਾਲ ਇੱਥੇ ਵੀ ਸੰਘਰਸ਼ ਵਿੱਚ ਸ਼ਾਮਿਲ ਹੋਏ, ਉਹ ਕਦੇ ਵੀ ਅੱਜ ਤੱਕ ਈਵਨ ਜਿਹੜੇ ਅਸੀਂ ਜਿਹਨਾਂ ਵਿਦਿਆਰਥੀਆਂ ਦੀ ਲੁੱਟ ਹੁੰਦੀ ਹੈ ਆਪਣੇ ਕੰਮ ਦੇ
ਉੱਪਰ,
ਉਹ ਕੋਈ ਵੀ ਉਹਨਾਂ ਦੇ ਵਿੱਚ ਜਿਹੜੇ ਪੰਜਾਬ ਦੇ ਵਿੱਚ ਚੱਲ ਰਹੇ ਸੰਘਰਸ਼ ਨੇ ਮਜ਼ਦੂਰਾਂ ਦੇ, ਕਿਸਾਨਾਂ ਦੇ, ਜਾਂ ਜਿਹੜੀਆਂ ਕਿਸਾਨ ਜਾਂ ਮਜ਼ਦੂਰ ਜਥੇਬੰਦੀਆਂ, ਉਹਨਾਂ ਦੇ ਵਿੱਚ ਕੋਈ ਵੀ ਇਹੋ ਜਿਹਾ ਜਿਹੜਾ ਉਹਨਾਂ ਦੇ ਵਿੱਚ ਸ਼ਾਮਿਲ,
ਔਰ ਇੱਕ ਦੋ ਨੂੰ ਛੱਡ ਕੇ
ਨਹੀਂ ਵੈਸੇ, ਹਾਂ ਕਿਉਂਕਿ ਉਹਦਾ ਪਿਛੇਕੜ ਉਹਨਾਂ ਦਾ ਹੈਗਾ, ਉਹਨਾਂ ਦਾ ਪਿਛੋਕੜ ਜਿਹੜਾ ਹੈਗਾ ਉਹ ਅਸਰ ਵਿੱਚ ਆ ਜਾਂਦੀ ਗੱਲ। ਸੋ ਔਰ ਅਸੀਂ ਇਸ ਗੱਲ ਦਾ ਵੀ ਮਾਣ ਹਾਸਲ ਕਰਦੇ ਹਾਂ ਕਿ ਚਾਹੇ ਉਹ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਉਹਨਾਂ ਨੇ ਇਹੋ ਜਿਹੀਆਂ ਜਥੇਬੰਦੀਆਂ ਜਿਹੜੀਆਂ ਮਜ਼ਦੂਰ ਇੱਥੇ ਦੇ, ਖੈਰ ਮਜ਼ਦੂਰਾਂ ਦੀਆਂ ਜਥੇਬੰਦੀਆਂ ਨੇ ਜਿਹੜੀਆਂ ਇਹੋ ਜਿਹੀਆਂ ਇਨਕਲਾਬੀ ਜਥੇਬੰਦੀਆਂ ਨੇ, ਉਹਦੇ ਵਿੱਚ ਭਾਗ ਨਾ ਲਿਆ ਹੋਵੇ, ਪਰ ਅਸੀਂ ਇਹ ਗੱਲ ਦਾਅਵੇ ਨਾਲ ਕਹਿੰਦੇ ਹਾਂ ਕਿ ਜਿੰਨੇ ਚਾਹੇ ਉਹ ਕੰਮਕਾਰ ਦੀ ਲੁੱਟ ਹੋਵੇ, ਚਾਹੇ ਜਿਹੜੇ ਕਾਲਜ ਦੇ ਵਿੱਚ ਜਿਹਨਾਂ ਨੂੰ
ਵਿਦਿਆਰਥੀ
ਜਿਹਨਾਂ ਨੂੰ ਕਾਲਜ ਬੰਦ ਹੋ ਰਹੇ ਉਹਨਾਂ ਦੇ ਵਾਸਤੇ ਸੰਘਰਸ਼ ਕੀਤੇ ਹੈ, ਉਹਨਾਂ ਨੂੰ ਘੱਟੋ ਘੱਟ ਇੱਕ ਗੱਲ ਦਾ ਜ਼ਰੂਰ ਟਰਾਮਾ ਹੋਇਆ ਵੀ ਇਹ ਕੌਣ ਬੰਦੇ ਜਿਹੜੇ ਲਾਲ ਝੰਡਾ ਚੁੱਕ ਕੇ ਤੇ ਨਾਲ ਸਾਡੇ ਵਾਸਤੇ ਲੜਨ ਆ ਜਾਂਦੇ ਹੈ। ਸੋ ਈਵਨ ਸਾਨੂੰ ਪੱਕਾ ਯਕੀਨ ਹੈ ਕਿ ਜੇ ਉਹਨਾਂ ਨੂੰ ਅਸੀਂ ਚਾਹੁੰਦੇ ਤੇ ਇਹ ਹਾਂ ਕਿ ਸਾਰੇ ਬੱਚੇ ਸਾਡੇ
ਸਾਰੇ
ਨਾ ਜਾਣ ਵਾਪਸ ਇੱਥੇ ਸੈੱਟ ਹੋਣ ਆਪਣੀ ਜ਼ਿੰਦਗੀ, ਕਿਉਂਕਿ ਇਹੋ ਜਿਹੇ ਹਾਲਾਤ ਨੇ ਹਿੰਦੁਸਤਾਨ ਦੇ, ਪਰ ਇੱਕ ਵਾਰੀ ਜ਼ਰੂਰ ਵਾਪਸ ਜਾ ਕੇ ਜ਼ਰੂਰ ਜਦੋਂ ਉੱਥੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਮੁਜ਼ਾਹਰੇ ਹੁੰਦੇ ਨੇ ਉਹ ਲਾਲ ਝੰਡੇ ਵਾਲੇ ਜਿਹੜੇ ਚੁੱਕ ਕੇ ਜਾਂਦੇ, ਇੱਕ ਵਾਰੀ ਜ਼ਰੂਰ ਧਿਆਨ ਦੇਣਗੇ ਵੀ ਇਹੀ ਬੰਦੇ ਸੀਗੇ, ਇਹੀ ਲੋਕ ਸੀਗੇ ਜਿਹਨਾਂ ਨੇ ਨਿਊਜ਼ੀਲੈਂਡ ਦੇ ਵਿੱਚ ਸਾਡਾ ਜਿਹੜਾ ਸਾਥ ਦਿੱਤਾ ਸੀਗਾ
ਜੀ। ਔਰ ਪਿਛਲੇ 3-4 ਦਿਨਾਂ ਚ ਸਾਨੂੰ ਬਹੁਤ ਜ਼ਿਆਦਾ ਮੈਸੇਜਿਸ, ਕੰਟੈਕਟ ਬਹੁਤ ਜ਼ਿਆਦਾ ਹੋ ਰਿਹਾ ਵਿਦਿਆਰਥੀਆਂ ਦੁਆਰਾ, ਜਿਹੜੇ ਅੰਤਰਰਾਸ਼ਟਰੀ ਵਿਦਿਆਰਥੀ ਆਲਰੇਡੀ ਉਸ ਵਕਤ ਡਿਪੋਰਟ ਹੋਏ ਨੇ ਜਿਨ੍ਹਾਂ ਦੀ ਇਹੋ ਸਥਿਤੀ ਸੀ ਔਰ ਉਸ ਵਕਤ ਸੀ, ਬਹੁਤ ਜ਼ਿਆਦਾ ਇੰਨਾ ਜ਼ਿਆਦਾ ਕੰਟੈਕਟ ਹੈ ਕਿ ਵੀ ਕਾਂਟ ਕੀਪ ਅਪ ਵਿਦ ਮੈਸੇਜ। ਹਾਂ, ਸੋ ਇੰਡੀਆ ਤੋਂ ਆ ਰਹੀਆਂ ਨੇ ਮੈਸੇਜਿਸ, ਕਾਲਸ। ਸੋ ਅਗਰ ਅਸੀਂ ਤੁਹਾਡੇ ਮੈਸੇਜ ਦਾ ਜਾਂ ਫੋਨ ਦਾ ਜਵਾਬ ਨਹੀਂ ਦਿੱਤਾ, ਇਸ ਲਈ ਨਹੀਂ ਕਿ ਅਸੀਂ ਇਗਨੋਰ ਕਰ ਰਹੇ ਹਾਂ, ਇਸ ਲਈ ਕਿ ਅਸੀਂ ਇੰਨੀ ਜ਼ਿਆਦਾ ਵੋਲਿਊਮ ਹੈ ਉਹ ਕਾਲਸ ਦੀ ਮੈਸੇਜ ਕਿ ਅਸੀਂ ਹਾਂ ਅਸੀਂ ਕੀਪ ਅਪ ਨਹੀਂ ਕਰ ਰਹੇ। ਤੋ ਉਹਦੇ ਵਿੱਚ ਇਹ ਹੈ ਕਿ ਇੱਕ ਤਾਂ ਜਿਹੜੀ ਅਸੀਂ ਪਹਿਲਾਂ ਗੱਲ ਕੀਤੀ ਕਿ ਜਿਹੜਾ ਇਹ ਸੰਘਰਸ਼ ਪਿਛਲੇ  3 ਸਾਲ ਅਸੀਂ ਲੜਿਆ ਆ, ਅਸੀਂ ਇਹਨੂੰ ਕਾਪੀ ਪੇਸਟ ਨਹੀਂ ਕਰ ਸਕਦੇ, ਅਸੀਂ ਇਹਨੂੰ ਦੁਬਾਰਾ ਇਸ ਤਰ੍ਹਾਂ ਨਹੀਂ ਲੜ ਸਕਦੇ ਉਹ ਉਦੋਂ ਵੇਲਾ ਸੀ ਉਹ ਵੇਲਾ ਲੰਘ ਗਿਆ
ਤੁਸੀਂ ਖਾਸ ਕਰਕੇ ਜਿਹੜੇ ਆਲਰੇਡੀ ਇੰਡੀਆ ਚਲ ਗਏ ਹੋਏ ਨੇ ਉਹਨਾਂ ਦੇ ਵਾਸਤੇ
ਉਹਨਾਂ ਵਾਸਤੇ ਉਹ ਮੁਸ਼ਕਲ ਹੈ ਕਿਉਂਕਿ
ਉਹਦਾ ਇਹੀ ਸੀਗਾ ਕਿ ਤੁਹਾਨੂੰ ਜਦੋਂ ਤੁਸੀਂ ਇੱਥੇ ਸੀਗੇ ਔਰ ਅਨੂ ਜੀ ਉਹ ਕਮਾਲ ਦੀ ਗੱਲ ਹੈ ਕਿ ਵਿੱਚ ਮੁੰਡੇ ਸਾਡੇ ਨਾਲ ਆਏ ਵੀ
ਹਾਂਜੀ ਆਏ ਵਿੱਚ ਤਿੰਨ ਚਾਰ ਕਿਉਂਕਿ 15 ਸੀਗੇ ਜਦੋਂ ਸ਼ੁਰੂ ਹੋਇਆ 11 ਰਹਿ ਗਏ ਉਹਨਾਂ ਵਿੱਚੋਂ ਮੇਰੇ ਖਿਆਲ ਉਹ ਤਿੰਨ ਚਾਰ ਉਹਨਾਂ ਨੇ ਵਿਦ ਇਨ ਆਪਣਾ ਟਾਈਮ ਇਹ ਸੋਚਿਆ ਕਿ ਅਸੀਂ ਵਾਪਸ ਚਲੇ ਜਾਈਏ ਅਨਲੋਫੁਲ ਹੋਣ ਨਾਲੋਂ ਬੈਟਰ ਹੈ ਸੋ ਇਸ ਕਰਕੇ ਉਹ ਚਲੇ ਗਏ ਨਹੀਂ ਉਹਨਾਂ ਨੇ ਕੰਟੀਨਿਊ ਕੀਤਾ ਤੋ ਉਹ ਉਹਨਾਂ ਚੋਂ ਵੀ ਹੁਣ ਉਹਨਾਂ ਨੇ ਦੁਬਾਰਾ ਕੰਟੈਕਟ ਕੀਤਾ ਮੇਰੇ ਨਾਲ ਕਿ ਸਾਡਾ ਕੀ ਬਣੂਗਾ ਨਾ ਸੋ ਉਹਨਾਂ ਨੂੰ ਉਦੋਂ ਵੀ ਐਕਸਪਲੇਨ ਕੀਤਾ ਗਿਆ ਸੀ ਕਿ ਇੱਕ ਵਾਰੀ ਜਦੋਂ ਤੁਸੀਂ ਚਲੇ ਗਏ ਫਿਰ ਇਹ ਜਿਹੜੀ ਵੀ ਗੱਲ ਜਿੱਥੇ ਗਾਂ ਕਿਤੇ ਜਾਣੀ ਹੈ ਉਹਦੇ ਵਿੱਚ ਤੁਹਾਡਾ ਨਾਂ ਅਸੀਂ ਨਹੀਂ ਸ਼ਾਮਿਲ ਕਰ ਸਕਦੇ ਤੋ ਹੁਣ ਬਹੁਤ ਜ਼ਿਆਦਾ ਕੰਟੈਕਟ ਹੋ ਰਿਹਾ ਤੋ ਉਹਦੇ ਤੋਂ ਫਿਲਹਾਲ ਅਸੀਂ ਹਲੇ ਕਿਉਂਕਿ ਲੌਂਗ ਵੀਕਐਂਡ ਛੁੱਟੀਆਂ ਸੀਗੀਆਂ ਸੋ ਬਾਕੀ ਸਾਥੀਆਂ ਨਾਲ ਵੀ ਬੈਠ ਕੇ ਗੱਲ ਹਲੇ ਚੰਗੀ ਤਰ੍ਹਾਂ ਨਹੀਂ ਕਰ ਸਕੇ ਸੋ ਸਾਡੀ ਮੈਂ ਵਾਅਦਾ ਤੇ ਨਹੀਂ ਅਸੀਂ ਕਿਸੇ ਨਾਲ ਵੀ ਕਰਦੇ ਪਰ ਕੋਸ਼ਿਸ਼ ਜ਼ਰੂਰ ਕਰਾਂਗੇ ਕਿ ਸ਼ਾਇਦ ਕੋਈ ਹੱਲ ਕੱਢਣ ਦੀ ਕੋਸ਼ਿਸ਼ ਕਰੀਏ ਪਰ ਕਿਸੇ ਨਾਲ ਕੋਈ ਪ੍ਰੋਮਿਸ ਨਹੀਂ ਅਸੀਂ ਕਰ ਸਕਦੇ ਜਿੰਨੀਆਂ ਸਮਰਥਕ ਜਥੇਬੰਦੀਆਂ ਨੇ ਬੈਠ ਕੇ ਉਹਨਾਂ ਦੇ ਵਿੱਚ ਅਸੀਂ ਇਹ ਜਦੋਂ ਜਿੱਤ ਦਾ ਜਸ਼ਨ ਜਾਂ ਜੋ ਵੀ ਗੱਲ ਕਰਨੀ ਹੈ ਪਲੱਸ ਜਿਹੜੇ ਬਾਕੀ ਉਦੋਂ ਨਹੀਂ ਸ਼ਾਮਿਲ ਹੋਏ ਉਹਨਾਂ ਦੀ ਗੱਲ ਕਰਾਂਗੇ ਹਾਲਾਂਕਿ ਇਹਦੇ ਚੋਂ ਸਿੱਖ ਜਿਹੜੀ ਸਾਰਿਆਂ ਨੂੰ ਲੈਣੀ ਚਾਹੀਦੀ ਹੈ ਮੈਸੇਜ ਲੈਣਾ ਚਾਹੀਦਾ ਉਹ ਕਿ ਜਿੱਤ ਉਹਨਾਂ ਦੀ ਹੁੰਦੀ ਹੈ ਜਿਹੜੇ ਲੜਦੇ ਆ ਜਿਹੜੇ ਜੂਝਦੇ ਨੇ ਉਹ ਜਿੱਤਦੇ ਨੇ ਸੋ ਜਿਹੜੇ ਨਹੀਂ ਉਸ ਵਕਤ ਨਾਲ ਜੁੜੇ ਨਹੀਂ ਲੜੇ ਉਹਨਾਂ ਨੂੰ ਅਸੀਂ ਕਿਉਂਕਿ ਸਾਰਿਆਂ ਨੂੰ ਬਰਾਬਰ ਸਮਝਦੇ ਹਾਂ ਸੋ ਅਸੀਂ ਇੰਨੇ ਵੀ ਨਿਰਦਈ ਨਹੀਂ ਕਿ ਇਹ ਕਹਿ ਦਈਏ ਕਿ ਕਿਉਂਕਿ ਤੁਸੀਂ ਉਦੋਂ ਨਾਲ ਨਹੀਂ ਰਲੇ ਇਸ ਲਈ ਹੁਣ ਭੱਜ ਜਾਓ ਕੋਈ ਤੁਹਾਡਾ ਕੰਮ ਨਹੀਂ ਬਣਦਾ ਅਸੀਂ ਫਿਰ ਵੀ ਕੋਸ਼ਿਸ਼ ਕਰਾਂਗੇ ਕਿ ਜੇ ਕੋਈ ਰਸਤਾ ਨਿਕਲਦਾ ਹੋਇਆ ਪਰ ਉਹਨਾਂ ਸਾਰਿਆਂ ਨੂੰ ਅਗਰ ਜਿਹੜੇ ਉਸ ਵਕਤ ਨਾਲ ਨਹੀਂ ਖੜੇ ਹੋਏ ਨਹੀਂ ਲੜੇ ਅਗਰ ਕਿਸੇ ਤਰੀਕੇ ਨਾਲ ਉਹਨਾਂ ਲਈ ਵੀ ਰਸਤਾ ਨਿਕਲ ਆਉਂਦਾ ਹੈ ਉਹਨਾਂ ਦਾ ਹੱਲ ਹੁੰਦਾ ਮੈਂ ਇਹ ਚਾਹਾਂਗੀ ਕਿ ਉਹ ਇਹ ਗੱਲ ਹਮੇਸ਼ਾ ਯਾਦ ਰੱਖਣ ਕਿ 11 ਜਣੇ ਲੜੇ ਸੀ ਜਿਨ੍ਹਾਂ ਦੇ ਸਿਰ ਤੇ ਉਹਨਾਂ ਨੂੰ ਵੀ ਫਾਇਦਾ ਹੋ ਸਕਦਾ ਆ
ਬਿਲਕੁਲ
ਇਹ ਸਾਨੂੰ ਭੁੱਲਣਾ ਨਹੀਂ ਚਾਹੀਦਾ
ਔਰ ਅਨੂ ਜੀ ਨਾਲ ਇਹ ਵੀ ਸਲਾਹ ਸੀ ਅਸੀਂ ਕੋਈ ਉਹ ਕੀ ਕਹਿੰਦੇ ਨੇ ਐਡਵਾਈਜ਼ਰ ਤੇ ਹੈ ਨਹੀਂ ਮਾਈਗ੍ਰੇਸ਼ਨ ਦੇ ਨਾ ਹੀ ਇਹ ਚਲੋ ਮਾਈਗ੍ਰੇਸ਼ਨ ਦਾ ਮਸਲਾ ਪਰ ਅਸੀਂ ਇੱਕ ਸਲਾਹ ਜ਼ਰੂਰ ਦੇਣੀ ਚਾਹਾਂਗੇ ਕਿ ਜੇ ਤੁਸੀਂ ਜਿਹੜੇ ਵਿਦਿਆਰਥੀ ਵਾਪਸ ਵੀ ਚਲੇ ਗਏ ਨੇ ਜੇ ਆਲਰੇਡੀ ਤੁਸੀਂ ਕੋਈ ਇੱਥੇ ਆਪਣਾ ਇਮੀਗ੍ਰੇਸ਼ਨ ਐਡਵਾਈਜ਼ਰ ਤੁਸੀਂ ਹਾਇਰ ਕੀਤਾ ਹੋਇਆ ਸੀ ਜਾਂ ਕਿਸੇ ਤੁਸੀਂ ਵਕੀਲ ਨਾਲ ਕੰਮ ਕਰਦੇ ਸੀਗੇ ਸੋ ਜ਼ਰੂਰ ਤੁਸੀਂ ਆਪਣੇ ਵਕੀਲ ਜਾਂ ਜਿਹੜਾ ਇਮੀਗ੍ਰੇਸ਼ਨ ਐਡਵਾਈਜ਼ਰ ਆ ਉਹਦੇ ਨਾਲ ਕੰਟੈਕਟ ਕਰੋ ਉਹਨਾਂ ਨੂੰ ਕਹੋ ਵੀ ਵੇਖੋ ਉਹ ਆ ਸਕਦੇ ਆ ਤੇ ਫਿਰ ਅਸੀਂ ਕਿਉਂ ਨਹੀਂ ਆ ਸਕਦੇ
ਹਾਂ ਸੋ ਇਹ ਜਿਹੜੀ ਜਿੱਤ ਹੋਈ ਆ ਇਹਨੂੰ ਇੱਕ ਮਿਸਾਲ ਦੇ ਤੌਰ ਤੇ ਹੋਰ ਕੇਸਾਂ ਚ ਵਰਤਿਆ ਜਾ ਸਕਦਾ ਹੋਏਗਾ ਮੈਨੂੰ ਲੱਗਦਾ ਪਰ ਹਾਂ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਜਿਨ੍ਹਾਂ ਦੇ ਆਲਰੇਡੀ ਐਡਵਾਈਜ਼ਰ ਜਾਂ ਵਕੀਲ ਹੈਗੇ ਨੇ ਉਹਨਾਂ ਕੋਲੋਂ ਉਹ ਸਲਾਹ ਲੈ ਲੈਣ ਉਹ ਬਿਹਤਰ ਰਹੇਗਾ ਕਿ ਇਹਦੇ ਚ ਤਕਨੀਕੀ ਕੀ ਪੁਆਇੰਟ ਨੇ ਜਾਂ ਕੀ ਮੁੱਦੇ ਨੇ ਉਹਦੇ ਚ ਓਬਵੀਅਸਲੀ ਅਸੀਂ ਮਾਹਰ ਨਹੀਂ ਹੈਗੇ ਸੋ ਉਹਨਾਂ ਨੂੰ ਪੁੱਛ ਕੇ ਸ਼ਾਇਦ ਇਸ ਤਰੀਕੇ ਨਾਲ ਵੀ ਸ਼ਾਇਦ ਫਾਇਦਾ ਹੋ ਸਕਦਾ ਹੋਵੇ ਪਰ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹ ਇੱਕ ਵੱਡੇ ਲੈਵਲ ਤੇ ਜੇ ਉਹ ਕੇਸ ਬਾਈ ਕੇਸ ਕਰਨ ਦੀ ਜਗ੍ਹਾ ਤੇ ਜੇ ਕੋਈ ਸਮੂਹਕ ਤੌਰ ਤੇ ਕੁਛ ਫਾਇਦਾ ਕੁਛ ਪਹੁੰਚ ਸਕਦਾ ਹੋਵੇ ਤੇ ਉਹ ਕੋਸ਼ਿਸ਼ ਜ਼ਰੂਰ ਕਰਾਂਗੇ ਉਹਦੀ ਅਸੀਂ
ਬਿਲਕੁਲ ਅਨੂ ਜੀ ਮੈਨੂੰ ਲੱਗਦਾ ਕਿ ਆਪਣੇ ਕੋਲ ਆਪਾਂ ਇਸੀ ਟੌਪਿਕ ਤੇ ਹੋਰ ਗੱਲਬਾਤ ਜਾਰੀ ਰੱਖੀਏ ਜਾਂ ਤੁਸੀਂ ਚਾਹੁੰਦੇ ਹੋ ਕਿ
ਹਾਂਜੀ ਜਿਹੜਾ ਸਾਡਾ ਲੈਕਚਰ ਸੀਗਾ ਸਾਡੇ ਕੋਲ 15 ਕੁ ਮਿੰਟ ਬਾਕੀ ਨੇ
ਆਪਾਂ ਉਹ ਗੱਲ ਬਾਤ ਕਰ ਲਈਏ
ਜਾਂ ਇਹ ਅਸੀਂ ਅਗਲੇ ਹਫਤੇ ਕਰ ਲਾਂਗੇ ਚਲੋ ਬਾਕੀ ਦੀ ਗੱਲ ਬਲੇਅਰ ਪੀਚ ਤੇ ਗੱਲ ਕੀਤੀ ਜਾ ਸਕਦੀ ਹੈ ਉਹ ਵੀ ਸਾਡਾ ਇੱਕ ਸ਼ਾਮ ਨੂੰ ਅੱਜ ਪ੍ਰੋਗਰਾਮ ਹੈ
ਹਾਂਜੀ ਹਾਂਜੀ ਆਪਾਂ ਮੇਰੇ ਖਿਆਲ ਉਸ ਤੇ ਕਰ ਸਕਦੇ ਜਾਂ ਵਿੱਚ ਹੋਰ ਕੋਈ ਗੱਲ ਕਿਉਂਕਿ ਕਾਫੀ ਸਾਰੀਆਂ ਗੱਲਾਂ ਦਿਮਾਗ ਦੇ ਵਿੱਚ ਸੀਗੀਆਂ
ਹਾਂਜੀ
ਸੋ ਹਾਂਜੀ ਮੇਰੇ ਖਿਆਲ ਆਪਾਂ ਬਲੇਅਰ ਪੀਚ ਤੇ ਹੀ
ਹਾਂਜੀ
ਕਰ ਲਈਏ ਫਿਰ
ਹਾਂ ਸੋ ਅੱਜ ਸ਼ਾਮ ਨੂੰ ਇੱਕ ਪ੍ਰੋਗਰਾਮ ਦਾ ਆਯੋਜਨ ਹੈ ਜੀ 7 ਵਜੇ ਸ਼ਾਮ ਨੂੰ ਇਹ ਹੈ ਗ੍ਰੇ ਲਿਨ ਵਿੱਚ ਹੈ ਨੰਬਰ 1 ਫਰਾਂਸਿਸ ਸਟਰੀਟ ਜਿਹੜਾ ਕਿ RSC ਦਾ ਦਫ਼ਤਰ ਹੈ ਗ੍ਰੇ ਲਿਨ ਵਿੱਚ ਉੱਥੇ ਇੱਕ ਨਾਟਕ ਹੋਣ ਜਾ ਰਿਹਾ ਸੋ ਅੰਗਰੇਜ਼ੀ ਵਿੱਚ ਨਾਟਕ ਹੋਏਗਾ ਹੂ ਕਿਲਡ ਬਲੇਅਰ ਪੀਚ ਇਹ ਨਾਟਕ ਦਾ ਟਾਈਟਲ ਹੈ ਤੋ ਬਲੇਅਰ ਪੀਚ ਦੀ ਅਸੀਂ ਬਹੁਤ ਵਾਰੀ ਪਹਿਲਾਂ ਵੀ ਗੱਲ ਕੀਤੀ ਹੈ ਨਿਊਜ਼ੀਲੈਂਡ ਦੇ ਸਨ ਟੀਚਰ ਸਨ ਇਹ ਤੋ 23 ਅਪ੍ਰੈਲ साउथ हॉल इंग्लैंड विच इना दा कतल कीता गया लंडन पुलिस द्वारा क्यों कीता गया एंटी नाथसी लीग दे मेंबर सीगे तो उस वक्त मुजारे च साने मुजारा क्यों हो रहा सीगा उस तो कुछ ही दिन पहला गुरदित सिंह चग्गर वो लड़के दा नाम सी टीनेजर सिख लड़का जिदा साउथ हॉल दी सड़क ते तुरे जांदे आ कोई कुछ नहीं सी किसे नु प्रोवोक कीता बस तुरिया जा रहा सीगा ओदा जेड़े नाथसी या स्किन हेड जेड़े गोरे रेसिस्ट राइट विंग उन्होंने ओदा कतल कर दिता सी सो ओदे रो विच जगह जगह मुजारे हो रहे सी तो ए मुजारा जेड़ा सीगा उस दिन साउथ हॉल दे टाउन हॉल दे बाहर हो रहा सी क्योंकि ओहो जिन्ना ने चग्गर दा कतल कीता सी उन्हां नु टाउन हॉल किराए ते दे दिता गया सीगा अपनी मीटिंग करन लई तो पब्लिक जो रो सीगा कि एक कातलां नू इत्थे क्यों इजाजत दिती गई है तो ओ पुलिस ने क्राउड नू डिस्पर्स करन लई लाठी चार्ज कीता तो ओ सट जिहड़ी है ब्लेयर दे सिर च लगी तो उसे दिन शाम नू हॉस्पिटल च उन्हां दी मौत हो गई तो इन्हां दी जिंदगी बारे नाटक है अज शाम 7 बजे नंबर 1 फ्रांसिस स्ट्रीट ग्रे लेन
बिल्कुल बिल्कुल अनु जी इस योद्धे नू सलाम है और खास करके जे तुसी इंटरनेट ते टाइप करो ब्लेयर पीच का ना इन्हों का पंजाबी या सिख भाईचारे दे विच इन्ना क ज्यादा माण सत्कार है जेड़े पुराने लोग खास करके जिन्हां ना उस अपने रेशियल तौर दे उपर नस्लवादी हमले हुंदे सीगे टारगेट हुंदे सीगे उन्हां दे एक बहुत बड़े हीरो ने और अनु जदों इन्हां नूं इन्हां दा कफन ले जा रहे सीगे उहदे विच आले दुआले जिहड़ियां फोटोआं ने तुहानूं इन्नियां इमोशनल करदियां ने
कि किस तरीके
नाल जिहड़े अपने पंजाबी भाईचारे लोक एक हथ उहनूं ला रहे ने उहनूं मत्था टेक रहे ने सो इहना इहो जिहे योधियां नूं सलाम और खास करके साडे न्यूजीलैंड मूल दे इत्थों गए होए सीगे उत्थे इंग्लैंड दे विच टीचर सीगे सो इहना ने दूजिआं लोकां दे वास्ते जिहड़ी अपनी जान दित्ती है इह बहुत मायने रखदी है सो दोस्तो असीं वैसे इक पहला मैं थोड़ा जिहा कुछ पढ़ूंगा तो उस तो बाद लिखने वाले ने जी हरदीप सिंह चज ते एहे याद करदे हां कामरेड तेजा सिंह सुतंत नूं याद करदे हां क्योंकि असीं बहुत इस गल नूं थोड़ा संकोच रखदे पी अपने परिवारक गल ना कीती जावे पर फिर भी रहा नहीं जांदा जदों जदों इन्नी नेड़ दी गल होवे सो तुसी जान दिओ कामरेड तेजा सिंह सुतंत्र नूं सारे जानदे ने सो मैं पहलां पढ़ूंगा ते फिर आपां उस ते गलबात करांगे सो उहनां नूं याद करदे आं उहनां दी बरसी ते उहनां नूं याद करदे आं महान देश भगत कामरेड तेजा सिंह सुतंत्र दा जन्म 16 जुलाई 1901 नूं जिला गुरदासपुर दे पिंड अलूणा विखे पिता देसा सिंह उर्फ कृपाल सिंह अते माता निहाल कौर दे घर होया आप दे पिता दा पूर्ण तौर ते अकाली लहर नाल जुड़े होण करके गदरी आगुआं दा घर विच आउणा आउण जाण रहिंदा सी ਉਹ 18 ਵਰੇ ਦੀ ਉਮਰ ਵਿੱਚ 13 ਅਪ੍ਰੈਲ 1919 ਦੇ ਜਲਿਆਂ ਵਾਲੇ ਬਾਗ ਦੇ ਖੂਨੀ ਕਾਂਡ ਤੋਂ ਅੰਗਰੇਜ਼ੀ ਸਾਮਰਾਜ ਵਿਰੁੱਧ ਆਜ਼ਾਦੀ ਦੇ ਸੰਘਰਸ਼ ਵਿੱਚ ਕੁੱਦ ਪਏ ਉਸ ਦਿਨ ਤੋਂ ਲੈ ਕੇ ਸੁਤੰਤਰ ਜੀ ਦੇਸ਼ ਦੀ ਆਜ਼ਾਦੀ ਲਈ ਲੜੇ ਗਏ ਸੰਗਰਾਮਾਂ ਅਤੇ ਅਗਾਂਹ ਵਧੂ ਅੰਦੋਲਨਾਂ ਜਿਹਦੇ ਵਿੱਚ ਉਹਨਾਂ ਨੇ ਬ੍ਰੈਕਟ ਦੇ ਵਿੱਚ ਲਿਖੇ ਕਿਹੜੇ ਕਿਹੜੇ ਅੰਦੋਲਨ ਖਿਲਾਫਤ ਜਿਹੜੀ ਖਿਲਾਫਤ ਮੂਵਮੈਂਟ ਨੂੰ ਜਿਹਨੂੰ ਕਿਹਾ ਜਾਂਦਾ ਹੈ ਅਕਾਲੀ ਜਾਂ ਕਿਰਤੀ ਕਿਸਾਨ ਲਹਿਰ 1928 ਵਿੱਚ ਹਿੱਸਾ ਲੈਂਦੇ ਰਹੇ ਉਸ ਸਮੇਂ ਦੌਰਾਨ ਅਕਾਲੀ ਲਹਿਰ 1920 ਤੋਂ ਲੈ ਕੇ 1925 ਤੱਕ ਅੰਗਰੇਜ਼ਾਂ ਦੇ ਪਿੱਠੂ ਤੇ ਭ੍ਰਿਸ਼ਟ ਮਹੰਤਾਂ ਤੋਂ ਪਵਿੱਤਰ ਗੁਰਦੁਆਰੇ ਮੁਕਤ ਕਰਾਉਣ ਦੀ ਲਹਿਰ ਸਿਖਰ ਤੇ ਸੀ ਤੇਜਾ ਸਿੰਘ ਨੇ ਆਪਣੇ ਪਿਤਾ ਤੋਂ ਪ੍ਰਭਾਵਿਤ ਹੁੰਦੇ ਹੋਏ ਆਪਣੇ ਇਲਾਕੇ ਚੋਂ ਸਿੱਖਾਂ ਦਾ ਇੱਕ ਜਥਾ ਤਿਆਰ ਕੀਤਾ ਉਸ ਸਮੇਂ ਗੁਰਦਾਸਪੁਰ ਦੇ ਪਿੰਡ ਤੇਜਾਂ ਵਿਲਾ ਜਿਹਨੂੰ ਅੱਜ ਕੱਲ੍ਹ ਤੇਜਾਂ ਕਲਾਂ ਕਹਿੰਦੇ ਆ ਦੇ ਗੁਰਦੁਆਰੇ ਤੇ ਮਹੰਤ ਕਾਬਜ਼ ਸਨ ਤੇਜਾ ਸਿੰਘ ਦੀ ਅਧੀਨਗੀ ਹੇਠ ਅਲੂਣਾ ਪਿੰਡ ਤੋਂ ਜਥੇ ਨੇ ਸੰਨ 1921 ਵਿੱਚ ਹਮਲਾ ਕਰਕੇ ਗੁਰਦੁਆਰੇ ਨੂੰ ਚਰਿੱਤਰਹੀਣ ਮਹੰਤਾਂ ਦੇ ਕਬਜ਼ੇ ਵਿੱਚੋਂ ਆਜ਼ਾਦ ਕਰਵਾ ਲਿਆ ਇਸ ਦਿਨ ਤੋਂ ਮਗਰੋਂ ਸੰਬੰਧ ਸਿੰਘ ਦਾ ਨਾਂ ਬਦਲ ਕੇ ਤੇਜਾ ਸਿੰਘ ਬਣ ਗਿਆ ਅੱਛਾ ਪਹਿਲਾ ਨਾਂ ਇਹਨਾਂ ਦਾ ਸੁਮੰਦ ਸਿੰਘ ਸੀਗਾ ਉਸ ਤੋਂ ਬਾਅਦ ਤੇਜਾ ਸਿੰਘ ਨਾਂ ਬਣਿਆ ਤੇ ਗੁਰਦੁਆਰਾ ਆਜ਼ਾਦ ਕਰਵਾ ਲੈਣ ਅਤੇ ਸੁਤੰਤਰ ਉਹਨਾਂ ਨੇ ਆਪਣਾ ਤਖਲਸ ਬਣਾ ਲਿਆ ਮਗਰੋਂ 1922 ਈਸਵੀ ਵਿੱਚ ਸੁਤੰਤਰ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਮੈਂਬਰ ਚੁਣੇ ਗਏ। ਸਾਲ 1924 ਈਸਵੀ 'ਚ ਕਮੇਟੀ ਵੱਲੋਂ ਸੁਤੰਤਰ ਜੀ ਦੀ ਜ਼ਿੰਮੇਵਾਰੀ ਅਰਬ ਦੇਸ਼ਾਂ ਵਿੱਚ ਸਿੱਖੀ ਦੇ ਪ੍ਰਚਾਰ 'ਤੇ ਲਗਾਈ ਗਈ ਤਾਂ ਉਹਨਾਂ ਦੇ ਭਾਸ਼ਣ ਤੋਂ ਪ੍ਰਭਾਵਿਤ ਹੋ ਕੇ ਤੁਰਕੀ ਦੇ ਰਾਜਦੂਤ ਨੇ ਉਹਨਾਂ ਦਾ ਤਾਲਮੇਲ ਤੁਰਕੀ ਦੇ ਬਾਦਸ਼ਾਹ ਨਾਲ ਕਰਵਾਇਆ। ਬਾਦਸ਼ਾਹ ਨੇ ਤੇਜਾ ਸਿੰਘ ਨੂੰ ਤੁਰਕੀ ਦੇ ਫੌਜੀ ਸਕੂਲ ਵਿੱਚ ਆਜ਼ਾਦ ਬੇਗ ਦੇ ਨਾਂ ਹੇਠ ਦਾਖਲਾ ਦਵਾ ਦਿੱਤਾ, ਜਦਕਿ ਉਸ ਸਮੇਂ ਕਿਸੇ ਭਾਰਤੀ ਨੂੰ ਦਾਖਲਾ ਨਹੀਂ ਸੀ ਦਿੱਤਾ ਜਾਂਦਾ। ਉੱਥੇ 3 ਵਾਰੀ ਦੀ ਸਿਖਲਾਈ ਮਗਰੋਂ ਮਿਲਟਰੀ ਸਾਇੰਸ ਦੀ ਡਿਗਰੀ ਪ੍ਰਾਪਤ ਕਰਕੇ ਕਈ ਸਾਲ ਨੌਕਰੀ ਕੀਤੀ। 31 ਜਨਵਰੀ 1926 ਵਿੱਚ ਉਹਨਾਂ ਨੇ ਪੰਜਾਬੀ ਸਭਾ ਦੀ ਨੀਂਹ ਰੱਖੀ। 1931 ਵਿੱਚ ਪੰਜਾਬੀ ਯੂਨੀਵਰਸਿਟੀ ਤੋਂ ਵਿਦਵਾਨੀ ਪਹਿਲੇ ਦਰਜੇ 'ਤੇ ਅਤੇ ਫਿਰ ਗਿਆਨੀ ਦੂਜੇ ਦਰਜੇ 'ਤੇ ਪਾਸ ਕੀਤੀ। ਬਾਅਦ ਵਿੱਚ ਵਿਖਰ ਚੁੱਕੀ ਗਦਰ ਪਾਰਟੀ ਦਾ ਸੰਗਠਨ ਕਰਨ ਲਈ ਅਮਰੀਕਾ ਚਲੇ ਗਏ, ਮਗਰੋਂ ਰੂਸ ਦੇ ਸ਼ਹਿਰ ਲੈਨਿਨਗਰਾਦ ਵਿੱਚ ਪਹੁੰਚੇ ਅਤੇ ਜੁਲਾਈ 1934 ਈਸਵੀ ਤੱਕ ਮਾਸਕੋ ਦੀ ਯੂਨੀਵਰਸਿਟੀ ਵਿੱਚ ਜਾ ਕੇ ਮਾਰਕਸਵਾਦ ਲੈਨਿਨਵਾਦ ਦਾ ਅਧਿਐਨ ਦਿਲ ਲਾ ਕੇ ਕੀਤਾ ਅਤੇ ਅਤੇ ਭਾਰਤ ਵਿੱਚ ਵਾਪਸ ਆ ਕੇ ਸਮਾਜਵਾਦੀ ਕਵਿਤਾ ਲਿਖਣ ਲੱਗ ਪਏ। ਮਗਰੋਂ 1938 ਈਸਵੀ ਵਿੱਚ ਉਹਨਾਂ ਨੂੰ ਗ੍ਰਿਫਤਾਰ ਕਰਕੇ ਕੈਬਲਪੁਰ ਜੇਲ੍ਹ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ। ਮਹਾਤਮਾ ਗਾਂਧੀ ਦੁਆਰਾ 8 ਅਗਸਤ 1942 ਨੂੰ ਚਲਾਏ ਭਾਰਤ ਛੱਡੋ ਅੰਦੋਲਨ ਅਤੇ ਅੰਦੋਲਨ ਸਮੇਂ ਸੁਤੰਤਰ ਜੀ 3 ਸਾਲ ਜੇਲ੍ਹ ਵਿੱਚ ਕੈਦ ਰਹੇ। ਉਹਨਾਂ ਭਾਰਤ ਵਿੱਚ 5 ਜਨਵਰੀ 1948 ਨੂੰ ਲਾਲ ਕਮਿਊਨਿਸਟ ਪਾਰਟੀ ਦੀ ਸਥਾਪਨਾ ਕੀਤੀ। ਉੱਨੀ ਸੌ ਅਠਤਾਲੀ ਵਿੱਚ ਲਾਲ ਆਜ਼ਾਦੀ ਤੋਂ ਬਾਅਦ ਜਿਸ ਦੇ 8 ਜਨਵਰੀ 1948 ਈਸਵੀ ਤੋਂ ਲੈ ਕੇ 13 ਜੁਲਾਈ 1952 ਤੱਕ ਕੇਂਦਰੀ ਕਮੇਟੀ ਦੇ ਸਕੱਤਰ ਰਹੇ। ਤੇਜਾ ਸਿੰਘ ਸੁਤੰਤਰ ਦੇ ਪੰਜਾਬ ਕਿਸਾਨ ਸਭਾ ਅਤੇ ਭਾਰਤੀ ਕਮਿਊਨਿਸਟ ਪਾਰਟੀ ਨਾਲ ਨੇੜੇ ਦੇ ਸੰਬੰਧ ਸਨ। ਪੈਪਸੂ ਦੀ ਮੁਜ਼ਾਰਾ ਲਹਿਰ, ਇਹ ਅਨੂ ਜੀ ਬਹੁਤ ਕਿਸੇ ਵੇਲੇ ਆਪਾਂ ਜ਼ਰੂਰ ਗੱਲ ਕਰਾਂਗੇ ਇਹ ਲਹਿਰ ਦੀ, ਪੈਪਸੂ ਦੀ ਮੁਜ਼ਾਰਾ ਲਹਿਰ ਦੇ ਵੀ ਉਹ ਮੋਢੀ ਨੇਤਾਵਾਂ ਵਿੱਚੋਂ ਇੱਕ ਸਨ। ਉਹਨਾਂ ਦੇ ਯਤਨਾਂ ਸਦਕਾ ਆਖਰ ਸਰਕਾਰ ਨੂੰ ਹਾਰ ਮੰਨਦਿਆਂ ਪੈਪਸੂ ਖੇਤਰ ਦੇ 1784 ਪਿੰਡਾਂ ਵਿੱਚ ਜ਼ਮੀਨ ਤੇ ਖੇਤੀ ਕਰਦਿਆਂ ਮੁਜ਼ਾਰਿਆਂ ਨੂੰ ਲੱਖਾਂ ਏਕੜ ਜ਼ਮੀਨ ਦੇ ਮਾਲਕ ਬਣਾਇਆ। ਜ਼ਿੰਦਾਬਾਦ। ਇਹ ਆ ਜੀ ਅਸਲੀ ਜਿੱਤਾਂ ਸਾਥੀਆਂ ਦੀਆਂ। ਲੋਕਾਂ ਨੂੰ ਜਾਗਰਤ ਕਰਨ ਲਈ ਪੜ੍ਹਾਈ ਨੂੰ ਮੁੱਖ ਹਥਿਆਰ ਸਮਝਿਆ ਉਹਨਾਂ ਨੇ ਪਟਿਆਲਾ ਜ਼ਿਲ੍ਹੇ ਦੇ ਪਾਤੜਾਂ ਇਲਾਕੇ ਵਿੱਚ ਕਿਰਤੀ ਕਾਲਜ ਦੀ 1968 ਈਸਵੀ ਵਿੱਚ ਨੀਂਹ ਰੱਖੀ। ਸੋ ਨਾਂ ਬੜਾ ਪਿਆਰਾ ਜੀ। ਜਿਹੜਾ ਉਹਨਾਂ ਦੇ ਦੇਹਾਂਤ ਮਗਰੋਂ ਸਰਕਾਰ ਨੇ ਆਪਣੇ ਅਧਿਕਾਰ ਵਿੱਚ ਲੈ ਰਿਹਾ। ਸੰਨ 1971 ਈਸਵੀ ਦੀਆਂ ਲੋਕ ਸਭਾ ਚੋਣਾਂ ਦੌਰਾਨ ਪਾਰਟੀ ਨੇ ਸੁਤੰਤਰ ਜੀ ਨੂੰ ਸੰਗਰੂਰ ਤੋਂ ਆਪਣਾ ਉਮੀਦਵਾਰ ਐਲਾਨਿਆ ਤੇ ਲੋਕਾਂ ਨੇ ਇਸ ਨੇਤਾ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਤੇ ਲੋਕ ਸਭਾ ਦੇ ਜਨਰਲ ਸਕੱਤਰ ਚੁਣੇ ਗਏ। ਆਖਰ 72 ਵਰਿਆਂ ਦੀ ਉਮਰ ਵਿੱਚ 12 ਅਪ੍ਰੈਲ 1973 ਈਸਵੀ ਨੂੰ ਸੰਸਦ ਵਿੱਚ ਕਿਸਾਨੀ ਮੁੱਦਿਆਂ ਤੇ ਬਹਿਸ ਦੌਰਾਨ ਬੋਲਦਿਆਂ ਦਿਲ ਦਾ ਦੌਰਾ ਪਿਆ, ਜਿਸ ਨੇ ਹਮੇਸ਼ਾ ਲਈ ਉਹਨਾਂ ਨੂੰ ਸਾਡੇ ਤੋਂ ਵਿਛੋੜ ਦਿੱਤਾ। ਕਿਆ ਬਾਤ ਅਨੂ ਜੀ, ਕਿਆ ਸ਼ਾਨ ਮੱਤਾ, ਈਵਨ ਮਰਦੇ ਦਮ ਤੱਕ ਆਪਣੇ ਜਦੋ ਜਹਿਦ। ਸੋ ਅਨੂ ਜੀ, ਇਹਦਾ ਤੁਹਾਡੇ ਪਰਿਵਾਰ ਨਾਲ ਜਾਂ ਮੇਰੇ ਪਰਿਵਾਰ ਨਾਲ ਇੱਕ ਬਹੁਤ ਵੱਡਾ ਸੰਬੰਧ ਹੈ।
ਹਾਂਜੀ ਹਾਂਜੀ।
ਸੋ ਦੋਸਤੋ, ਅਨੂ ਜੀ ਤੁਹਾਨੂੰ ਜ਼ਿਆਦਾ ਡਿਟੇਲ ਦੇ ਵਿੱਚ ਦੱਸਣਗੇ। ਅਨੂ ਦੇ ਦਾਦਾ ਜੀ ਗਿਆਨੀ ਮਾਨ ਸਿੰਘ ਝੌਰ, ਜਿਹੜੇ ਲੋਕਾਂ ਦੇ ਵਿੱਚ ਪ੍ਰਚਲਿਤ ਨਾਂ ਆ, ਪਰ ਅਸਲ ਦੇ ਵਿੱਚ ਜਿਹੜੀ ਰਿਐਲਿਟੀ ਆ, ਜਿਹੜੇ ਉਹਨਾਂ ਦੇ ਸੰਘਰਸ਼ ਨੇ।
ਹਾਂਜੀ ਹਾਂ, ਗਿਆਨੀ ਮਾਨ ਸਿੰਘ ਝੌਰ ਜਿਹੜੇ ਕਿ ਸਿੱਖ ਪ੍ਰਚਾਰਕ ਮੋਢੀਆਂ ਚੋਂ ਸਾਰੇ ਜਾਣਦੇ ਹੋਣਗੇ ਗਿਆਨੀ ਮਾਨ ਸਿੰਘ ਚੌਰ ਉਹਨਾਂ ਦਾ ਨਾਂ 1980 ਤੋਂ ਬਾਅਦ ਚੌਰ ਲੱਗਿਆ ਨਾਂ ਦੇ ਨਾਲ
ਕਿਉਂਕਿ ਚੌਰ
ਹਾਂ ਸਾਡੇ ਪਿੰਡ ਦਾ ਨਾਂ ਚੌਰ ਹਾਲਾਂਕਿ ਸਾਡਾ ਪਿੰਡ ਨਹੀਂ ਹੈ ਉਹ ਵੀ ਮੈਂ ਕਹਾਣੀ ਦੱਸ ਹੀ ਦਿੰਦੀ
ਹਾਂ
ਗੁਰਦਾਸਪੁਰ ਜ਼ਿਲ੍ਹੇ ਚ ਹੈ ਚੌਰ ਸਾਡਾ ਪਿੰਡ ਗੁਰਦਾਸਪੁਰ ਜ਼ਿਲ੍ਹੇ ਚ ਬੁਰਿਆਰ ਜਿਹੜਾ ਕਿ ਦੀਨਾ ਨਗਰ ਦੇ ਲਾਗੇ ਹੈ ਸੋ ਅਸੀਂ ਵੈਸੇ ਉੱਥੇ ਨਹੀਂ ਰਹੇ ਅਸੀਂ ਬਚਪਨ ਚ ਚੌਰ ਹੀ ਰਹੇ ਹਾਂ ਪਰ ਬੁਰਿਆਰ ਪਿੰਡ ਵਿਚ ਮੇਰੇ ਦਾਦਾ ਦਾਦੀ ਇੱਕੋ ਇੱਕ ਇਹੋ ਜਿਹੇ ਸੀਗੇ ਕਿ ਜਿਹੜੇ ਉਹ ਸੰਘਰਸ਼ਾਂ ਚ ਸ਼ਾਮਿਲ ਸੀਗੇ ਉਸ ਵਕਤ ਇਹ 47 ਤੋਂ ਪਹਿਲਾਂ ਦੀਆਂ ਗੱਲਾਂ ਨੇ ਆਜ਼ਾਦੀ ਲਹਿਰ ਤੋਂ ਨਿੱਤ ਦਿਨ ਪੁਲਿਸ ਆਈ ਰਹਿੰਦੀ ਸੀਗੀ ਪਿੰਡ ਤੋਂ ਪਿੰਡ ਵਾਲਿਆਂ ਨੇ ਮੇਰੇ ਦਾਦਾ ਦਾਦੀ ਨੂੰ ਪਿੰਡ ਤੋਂ ਕੱਢ ਦਿੱਤਾ ਇੱਥੋਂ ਚਲੇ ਜਾਓ ਤੁਹਾਡੇ ਕਰਕੇ ਸਾਰੇ ਪਿੰਡ ਨੂੰ ਔਖ ਹੁੰਦੀ ਹੈ ਤੋ ਇਹ ਜਿਹੜਾ ਪਿੰਡ ਚੌਰ ਇੱਥੇ ਹੋਰ ਵੀ ਸਾਡੇ ਬਿਲਕੁਲ ਨਾਲ ਵਾਲਾ ਜਿਹੜਾ ਘਰ ਠੇਕੇਦਾਰ ਚਾਚਾ ਜੀ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਉਹ ਔਰ ਦੋ ਕੁ ਜਣੇ ਹੋਰ ਵੀ ਸਵਤੰਤਰਤਾ ਸੰਗਰਾਮੀ ਸਨ ਉਹਨਾਂ ਨੇ ਇਹਨਾਂ ਨੂੰ ਸ਼ਰਨ ਦੇ ਦਿੱਤੀ ਕਿ ਤੁਸੀਂ ਸਾਡੇ ਪਿੰਡ ਆ ਜਾਓ ਤੋ ਇਸ ਤਰ੍ਹਾਂ ਚੌਰ ਪਿੰਡ ਹੈ ਜਿਹੜਾ ਉਹ ਸਾਡਾ ਪਿੰਡ ਬਣਿਆ ਤੋ ਮੇਰੇ ਦਾਦਾ ਜੀ ਗਿਆਨੀ ਮਾਨ ਸਿੰਘ ਸੁਤੰਤਰ ਹਮੇਸ਼ਾ ਸਾਡੇ ਘਰ ਉਹਨਾਂ ਦੇ ਹੁਣ ਵੀ ਪੁਰਾਣੇ ਸੂਟਕੇਸ ਵੀ ਪਏ ਹੋਣਗੇ ਕਿਉਂਕਿ ਉਹ ਸਾਲ ਚੋਂ 10-11 ਮਹੀਨੇ ਘਰੋਂ ਬਾਹਰ ਹੀ ਰਹਿੰਦੇ ਸੀਗੇ ਕਥਾ ਪ੍ਰਚਾਰ ਵਾਸਤੇ ਤੋ ਉਹਨਾਂ ਦੇ ਸੂਟਕੇਸਾਂ ਤੇ ਸੁਤੰਤਰ ਲਿਖਿਆ ਹੋਇਆ ਕਿਉਂਕਿ ਉਹ ਤੇਜਾ ਸਿੰਘ ਸੁਤੰਤਰ ਉਹਨਾਂ ਦੇ ਗੁਰੂ ਸਨ ਆਪਣੇ ਆਪ ਨੂੰ ਉਹ ਸ਼ਿਗਿਰਦ ਉਹਨਾਂ ਦੇ ਮੰਨਦੇ ਹੋਏ ਉਹਨਾਂ ਨੇ ਵੀ ਉਹ ਤਖਲਸ ਨਾਂ ਦੇ ਨਾਲ ਲਾਇਆ ਹੋਇਆ ਸੀ ਸੋ ਜਦੋਂ ਉਹਨਾਂ ਦੇ ਲਾਪਤਾ ਹੋਣ ਤੋਂ ਬਾਅਦ 1980 ਵਿਚ ਲੋਕਾਂ ਨੇ ਆਪੇ ਨਾਂ ਦੇ ਨਾਲ ਚੌਰ ਲਗਾ ਦਿੱਤਾ ਹਾਲਾਂਕਿ ਅਸੀਂ ਹਮੇਸ਼ਾ ਗਿਆਨੀ ਮਾਨ ਸਿੰਘ ਸੁਤੰਤਰ ਹੀ ਦੇਖਦੇ ਆਏ ਹਾਂ ਪੜ੍ਹਦੇ ਆਏ ਹਾਂ ਲੋਕਾਂ ਨੂੰ ਦੱਸਦੇ ਆਏ ਹਾਂ ਤੋ ਇਹ ਕਨੈਕਸ਼ਨ ਹੈ ਜੀ ਹਾਂਜੀ
ਅਨੂ ਜੀ ਜਦੋਂ ਦੱਸਦੇ ਹੁੰਦੇ ਕਿ ਜਦੋਂ ਇਹ ਇਕੱਲੇ ਇਕੱਲੇ ਗਿਆਨੀ ਮਾਨ ਸਿੰਘ ਨਹੀਂ ਤੁਹਾਡੇ ਦਾਦੀ ਜੀ ਵੀ ਨਾਲ ਸੰਘਰਸ਼ਾਂ ਦੇ ਵਿੱਚ
ਬਿਲਕੁਲ ਬਿਲਕੁਲ ਉਹ ਤੇ ਪਰਿਵਾਰਾਂ ਚ ਥੋੜਾ ਜਿਸ ਤਰ੍ਹਾਂ ਹਾਸਾ ਠੱਠਾ ਚੱਲਦਾ ਤੋ ਮੇਰੇ ਫਾਦਰ ਜਿਹੜੇ ਕਿ ਭੈਣਾਂ ਭਰਾਵਾਂ ਚੋਂ ਸਭ ਤੋਂ ਛੋਟੇ ਸਨ ਉਹਨਾਂ ਦਾ ਜਨਮ 1937 ਦਾ ਸੀ ਤੋ ਉਦੋਂ 7-8 ਸਾਲ ਦਾ ਬੱਚਾ 47 ਤੋਂ ਪਹਿਲਾਂ ਉਹ ਦਾਦਾ ਦਾਦੀ ਦੋਨੋਂ ਜਾਂਦੇ ਸਨ ਮੁਜ਼ਾਹਰਿਆਂ ਚ ਮੋਰਚਿਆਂ ਚ ਤੋ ਉਹਨਾਂ ਨੇ ਮੇਰੇ ਫਾਦਰ ਨੇ ਮੇਰੇ ਦਾਦੀ ਸਿੰਪਲ ਜਿਹੀ ਔਰਤ ਸੀਗੇ ਬਹੁਤ ਸਧਾਰਨ ਦਾਦਾ ਜੀ ਤਾਂ ਬਹੁਤ ਦਿਮਾਗੀ ਉੱਚ ਦਰਜੇ ਦੇ ਉਹਨਾਂ ਨੂੰ ਮੈਂ ਕਿਹਾ ਭਾਰਤ ਦੀ ਹਰ ਇੱਕ ਭਾਸ਼ਾ ਬੋਲਣੀ ਆਉਂਦੀ ਸੀ ਲਿਖਣੀ ਪੜ੍ਹਨੀ ਆਉਂਦੀ ਸੀ ਖੈਰ ਦਾਦੀ ਸਧਾਰਨ ਗ੍ਰਹਿਣੀ ਔਰਤ ਤੋ ਉਹਨਾਂ ਨੇ ਮੇਰੇ ਫਾਦਰ ਨੇ ਕਹਿਣਾ ਕਿ ਬੀਬੀ ਉੱਥੇ ਜਦੋਂ ਗੋਲੀ ਚੱਲੇਗੀ ਨਾ ਤੂੰ ਲੰਮੀ ਪੈ ਜੀ ਜ਼ਮੀਨ ਤੇ ਲੰਮੀ ਪੈ ਜੀ ਤੋ ਮਤਲਬ ਕਿ ਇਹਦੇ ਤੋਂ ਕਹਿਣ ਤੋਂ ਭਾਵ ਇਹ ਹੈ ਕਿ ਸੰਘਰਸ਼ਾਂ ਚ ਹਰ ਵਕਤ ਪੂਰੀ ਤਰ੍ਹਾਂ ਖੁੱਭ ਕੇ ਸ਼ਾਮਿਲ ਸਨ ਤੋ ਹਾਂ ਇੰਨਾ ਕੁ ਕਨੈਕਸ਼ਨ ਹੈ ਇਹਦੇ ਤੋਂ ਮੈਂ ਥੋੜਾ ਇਹ ਵੀ ਕਹਿ ਦਾਂ ਕਿ ਇੱਕ ਸਾਂਝ ਪਾ ਰਹੇ ਹਾਂ ਜਿਹੜੀ ਸਾਡੀ ਪਰਿਵਾਰਕ ਇੱਕ ਕਨੈਕਸ਼ਨ ਹੈ ਇਹਦੇ ਚੋਂ ਕੋਈ ਅਸੀਂ ਆਪਣੇ ਆਪ ਨੂੰ ਵੱਡੇ ਦੱਸਣ ਚ ਜਾਂ ਕੋਈ ਪ੍ਰਸਿੱਧੀ ਵਾਲਾ ਕੰਮ ਨਹੀਂ ਹੈ
ਉਹ ਅਸੀਂ ਆਪਣੇ ਕੰਮਾਂ ਨਾਲ ਬਣਾਂਗੇ
ਹਾਂਜੀ ਹਾਂ ਉਹ ਆਪਣੇ ਸਾਡੇ ਜਿਹੜੇ ਕਾਰਜ ਨੇ ਉਹ ਸਾਡੇ ਸਰੋਤਿਆਂ ਨੂੰ ਦੱਸਣਗੇ ਅਸੀਂ ਕੀ ਹਾਂ ਤੋ ਪ੍ਰੋਗਰਾਮ ਦਾ ਸਮਾਂ ਭਾਰਤੀ ਜੀ ਅੱਜ ਦਾ ਇੱਥੇ ਸਮਾਪਤ
ਬਿਲਕੁਲ ਜੀ ਅੱਜ ਅਸੀਂ ਸੰਤੋ ਰਾਮ ਉਦਾਸੀ
ਜਾਂਦੇ ਜਾਂਦੇ ਮੈਂ ਸੰਘਰਸ਼ਾਂ ਨੂੰ ਸਮਰਪਿਤ ਇੱਕ ਗੀਤ ਸਾਥੀ ਜੈਮਲ ਪੱਡਾ ਹੋਰਾਂ ਦਾ
ਬਿਲਕੁਲ ਮੈਂ ਵੈਸੇ ਗੱਲ ਕਰ ਰਿਹਾ ਸੀਗਾ ਜੀ ਕਿ ਅੱਜ ਅਸੀਂ ਸੰਤੋ ਰਾਮ ਉਦਾਸੀ ਕਾਮਰੇਡ ਲੈਨਨ
ਤੇਜਾ
ਸਿੰਘ ਸੁਤੰਤਰ ਤੇ ਗਿਆਨੀ ਮਾਨ ਸਿੰਘ ਚੌਰ ਇਹਨਾਂ ਨੂੰ ਯਾਦ ਕੀਤਾ
ਬਿਲਕੁਲ
ਬਿਲਕੁਲ ਜੈਮਲ ਪੱਡਾ
ਜੈਮਲ ਪੱਡਾ ਹਾਂਜੀ ਕਿ ਸਿੱਧਕ ਸਾਡੇ ਨੇ ਕਦੇ ਮਰਨਾ ਨਹੀਂ ਸੱਚ ਦੇ ਸੰਗਰਾਮ ਨੇ ਹਰਨਾ ਨਹੀਂ ਅਗਲੇ ਸੋਮਵਾਰ ਦੁਬਾਰਾ ਮੁਲਾਕਾਤ ਹੋਏਗੀ ਜੀ ਅਲਵਿਦਾ
ਸਿੱਧਕ ਸਾਡੇ ਨੇਕ ਮਰਨਾ ਨਹੀਂ ਸੱਚ ਦੇ ਸੰਗਰਾਮ ਨੇ ਹਰਨਾ ਨਹੀਂ ਕਤਲ ਹੋਣਾ ਨਹੀਂ ਪਵਿੱਤਰ ਸੋਚ ਨੇ ਕਤਲ ਹੋਣਾ ਨਹੀਂ ਪਵਿੱਤਰ ਸੋਚ ਨੇ ਕਤਲ ਹੋਣਾ ਨਹੀਂ ਪਵਿੱਤਰ ਸੋਚ ਨੇ ਕੂੜ ਦਾ ਬੇੜਾ ਕਦੇ ਤਰਨਾ ਨਹੀਂ ਸੱਚ ਦੇ ਸੰਗਰਾਮ ਨੇ ਹਰਨਾ ਨਹੀਂ ਹੁਸਨ ਦੇ ਪੈਰਾਂ ਚ ਪਾਵੇ ਬੇੜੀਆਂ ਹੁਸਨ ਦੇ ਪੈਰਾਂ ਚ ਪਾਵੇ ਬੇੜੀਆਂ ਹੁਸਨ ਦੇ ਪੈਰਾਂ ਚ ਪਾਵੇ ਬੇੜੀਆਂ ਉਸ ਦੀ ਪਰ ਮਟਕ ਨੇ ਮਰਨਾ ਨਹੀਂ ਸੱਚ ਦੇ ਸੰਗ ਰਾਮ ਨੇ ਹਰਨਾ ਨਹੀਂ ਜ਼ੁਲਮ ਦੀ ਚੱਕੀ ਚ ਪਿਸਦੇ ਕਾਮਿਓ ਜ਼ੁਲਮ ਦੀ ਚੱਕੀ ਚ ਪਿਸਦੇ ਕਾਮਿਓ ਦੇ ਕਾਮਿਓ ਪਾਪ ਦੀ ਮੁਕਤੀ ਬਿਨਾ ਸਰਨਾ ਨਹੀਂ ਸੱਚ ਦੇ ਸੰਗ ਰਾਮ ਨੇ ਹਰਨਾ ਨਹੀਂ ਮੰਜ਼ਿਲਾਂ ਨੂੰ ਕਦਮ ਵੱਧਦੇ ਰਹਿਣਗੇ ਮੰਜ਼ਿਲਾਂ ਨੂੰ ਕਦਮ ਵੱਧਦੇ ਰਹਿਣਗੇ ਮੰਜ਼ਿਲਾਂ ਨੂੰ ਕਦਮ ਵੱਧਦੇ ਰਹਿਣਗੇ